स्लॉटर का कुछ टेररिज्म का चार्ज नहीं लगा था, जो भी उनके दो तीन जो लोग दो चार चार लोग थे जो मेन, उसमें से मैन स्लॉटर का चार्ज लगाया था, टेररिज्म का तो लगाया ही नहीं है, तो टेररिज्म कैसे बोल सकते हम कनाडा में कि टेररिज्म हुआ, वो तो मैन स्लॉटर का चार्ज लगाया था, सिर्फ एक को चार्ज किया था और वो भी मैन स्लॉटर का लगाया था, वो टेररिज्म का चार्ज भी नहीं लगाया उसमें, तो ये तो कनाडा की नजर में टेररिज्म है ही नहीं, इसका मतलब ये हुआ हम लोग बोल रहे कि टेररिज्म हुआ, टेररिज्म इतने लोग मार दिए, इतने लोग मार दिए, कनाडा तो मानने को तैयार नहीं है कि भाई ये टेररिज्म था और ये टेररिस्ट थे।
ठीक है, हुण उस तुहाडे पॉइंट ते आ जांदे आ, जिहड़ी तुसी ओ हुण पहला रिपोर्ट तुसी ओ जिहड़ी मैडम पत्रकार सी उन्हां दी गल कर रहे हो, हुण तुसी एक होर ग्रुप दा नाम लैता इंडिया टुडे, ये इंडिया दा बहुत बड़ा ग्रुप है जिहड़ा कि बड़े बड़े दो चैनल रन करता है, इंडिया टुडे मैगजीन रन करता है, वन ऑफ द बिगेस्ट मीडिया ग्रुप है जिहदी हुण तुसी हुण ज़्यादा जिक्र कर रहे हो, और जिहदा तुसी कह रहे हो कि मैन स्लॉटर दा चार्ज है, बिल्कुल ओ मैं रिपोर्ट देखी उन्हां दी, पढ़ी भी है क्योंकि साडा काम है, मेरी कोशिश हुंदी है कि सारियां रिपोर्ट्स पढ़ भी लईए, बट मैं दोबारा एक गल कह दवां कि विद ड्यू रिस्पैक्ट बहुत अदब सत्कार नाल कह रहे हैं कि इंडिया तो बड़ा चैनल जिहड़ा है ओह इहनूं दे डू नॉट डू जस्टिस या बॉम्बिंग। हुण तुसीं जिहड़ी मैन स्लॉटर की गल कर रहे हो ओह इंद्रजीत सिंह रियात बारे इंडिया टूडे ने रिपोर्ट की है कि ठीक है जी उन्हां नूं मैन स्लॉटर के चार्जेस जिहड़े ने इक टेररिज्म के मामले च दिते गए सीगे। ठीक है, सो यह तुहाडी गल ठीक है क्योंकि ही प्लीडेड गिल्टी इन 2003। ਹੁਣ ਹੁੰਦਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦਾ। ਹੁਣ ਰਿਪੂ ਦਮਨ ਸਿੰਘ ਮਲਿਕ ਹੁਣਾਂ ਦਾ ਮਰਡਰ ਹੋਇਆ, ਠੀਕ ਹੈ, ਉਹਦੇ ਵਿਚ ਫਸਟ ਡਿਗਰੀ ਮਰਡਰ ਚਾਰਜ ਨੇ, ਠੀਕ ਹੈ, ਹੁਣ ਬਾਅਦ ਦੇ ਵਿਚ ਹੁਣ ਚਾਰਜਿਸ ਵਰ ਡਾਊਨਗ੍ਰੇਡਡ ਟੂ ਸੈਕੰਡ ਡਿਗਰੀ ਮਰਡਰ ਚਾਰਜਿਸ, ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਕਈ ਵਾਰ ਪ੍ਰੋਸੀਕਿਊਸ਼ਨ ਉਨ੍ਹਾਂ ਕੋਲ ਬਹੁਤ ਤਗੜੇ ਸਬੂਤ ਹੁੰਦੇ ਨੇ ਤੇ ਬੰਦੇ ਕਹਿੰਦੇ ਜੀ ਦੋ ਬੰਦੇ ਫੜ ਵੀ ਲਏ, ਸਬੂਤ ਬੜੇ ਤਗੜੇ ਆ, ਤੇ ਉਹ ਕਹਿੰਦੇ ਆ ਕਿ ਜੀ ਫਸਟ ਡਿਗਰੀ ਮਰਡਰ ਚਾਰਜ ਲੱਗਣਾ ਚਾਹੀਦਾ, ਉਹਦੀ ਸਜ਼ਾ ਜ਼ਿਆਦਾ ਹੈ, ਸੈਕੰਡ ਡਿਗਰੀ ਦੀ ਘੱਟ ਹੈਗੀ ਆ, ਫਿਰ ਉਸ ਤੋਂ ਬਾਅਦ ਮੈਨ ਸਲੋਟਰ ਹੈ, ਠੀਕ ਹੈ, ਪਰ ਇੱਥੇ ਸੈਕੰਡ ਡਿਗਰੀ ਲੱਗਾ ਉਹਦੇ ਚ। ਹੁਣ ਹਾਲਾਂਕਿ ਇਹਦੇ ਵਿਚ ਵੀ ਆਟੋਮੈਟਿਕ ਲਾਈਫ ਇਮਪ੍ਰਿਜ਼ਨਮੈਂਟ ਹੈ, ਸੈਕੰਡ ਡਿਗਰੀ ਮਰਡਰ ਚਾਰਜ ਦੇ ਵਿਚ ਵੀ ਆਟੋਮੈਟਿਕ ਲਾਈਫ ਇਮਪ੍ਰਿਜ਼ਨਮੈਂਟ ਤਾਂ ਹੋਣੀ ਹੈ, ਸਜ਼ਾ ਉਹਨਾਂ ਨੂੰ 31 ਅਕਤੂਬਰ ਨੂੰ ਸੁਣਾਈ ਜਾਣੀ ਹੈ। ਲੇਕਿਨ ਹੁੰਦਾ ਕੀ ਕਿ ਕਈ ਵਾਰੀ ਜਿਹੜੀ ਪ੍ਰੋਸੀਕਿਊਸ਼ਨ ਹੈ ਉਹ ਡੀਲ ਬਣਾ ਲੈਂਦੀ ਹੈ ਕਿ ਠੀਕ ਹੈ ਤੁਹਾਨੂੰ ਸਜ਼ਾ ਥੋੜੀ ਘੱਟ ਕਰ ਦਿੰਦੇ, ਤੁਸੀਂ ਸਾਡੇ ਨਾਲ ਕੋਪਰੇਟ ਕਰੋ, ਤੁਸੀਂ ਸਾਨੂੰ ਦੱਸੋ ਕੀ ਸਾਰੀ ਗੱਲਬਾਤ ਹੈ ਤਾਂ ਕਿ ਮਾਮਲਾ ਛੇਤੀ ਤੋਂ ਛੇਤੀ ਇਨਸਾਫ਼ ਦਿੱਤਾ ਜਾਵੇ। ਠੀਕ ਹੈ, ਸੋ ਇਸ ਕੇਸ ਦੇ ਵਿਚ ਵੀ ਇਹ ਚਾਰਜ ਬਿਲਕੁਲ ਮੈਂ ਸਲੋਟਰ ਦਾ ਸੀਗਾ, ਇੰਦਰਜੀਤ ਸਿੰਘ ਰਿਆਤ ਹੋਣਾਂ ਦੀ ਤੁਸੀਂ ਗੱਲ ਕਰ ਰਹੇ ਹੋ, ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤਿੰਨ ਚਾਰ ਜਣੇ ਮੇਨ ਸੀਗੇ, ਕੀ ਕੁਛ ਹੋਇਆ ਕੈਨੇਡਾ ਦੀ ਹਿਸਟਰੀ ਦੇ ਵਿਚ 130 ਮਿਲੀਅਨ ਡਾਲਰ ਦਾ ਇਹ ਸਭ ਤੋਂ ਬੜਾ ਕੇਸ, ਇਸ ਤੋਂ ਬੜਾ ਕੋਈ ਟ੍ਰਾਇਲ ਨਹੀਂ ਹੋਇਆ, ਮੋਸਟ ਐਕਸਪੈਂਸਿਵ ਟ੍ਰਾਇਲ ਹੈ ਜੀ ਏਅਰ ਇੰਡੀਆ ਬੰਬਿੰਗ ਦਾ, 130 ਮਿਲੀਅਨ ਡਾਲਰ ਦਾ, ਲੇਕਿਨ ਉਹਦੇ ਬਾਵਜੂਦ ਵੀ ਹਜੇ ਕਿਸੇ ਨੂੰ ਸਜ਼ਾ ਜਿਹੜੀ ਹੈ ਨਹੀਂ ਮਿਲੀ। ਸੋ ਇਹ ਤੇ ਸਾਡੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਕੀ ਇਹਦੇ ਬਾਰੇ ਕਿਉਂ ਉਹਨਾਂ ਨੇ ਕੁਛ
ਜੀ। ਯੂਜਰ ਜੀ, ਉਸ ਵਕਤ ਹਮਾਰੇ ਜਸਟਿਨ ਟੁਡੇ ਕੇ ਪਿਤਾ ਜੀ ਥੇ ਔਰ ਅਭੀ ਜਸਟਿਨ ਟੁਡੇ ਉਨਕੇ ਪੁੱਤਰ ਹੈ, ਰਾਈਟ, ਉਨਕੇ ਸਨ ਹੈ।
ਨਹੀਂ, ਜਦੋਂ ਸੁਣੋ, ਬ੍ਰਾਇਨ ਮਲਰੂਨੀ ਸੀਗੇ ਜਦੋਂ ਏਅਰ ਇੰਡੀਆ ਬੰਬਿੰਗ ਹੋਈ ਹੈ, ਦੈਟ ਟਾਈਮ ਇਟ ਵਾਸ ਬ੍ਰਾਇਨ ਮਲਰੂਨੀ, ਜਸਟਿਨ ਟੁਡੂ ਜੀ ਦੇ ਪਿਤਾ ਜੀ ਨਹੀਂ ਸੀਗੇ। ਹਾਂਜੀ, ਗੋ ਅਹੈਡ
ਜੀ। ਮੈਨੇ ਸੁਣਾ ਕਿ ਇਹ ਜੋ ਇਨਕੇ ਜੋ ਇੱਕ ਬੜੇ ਮਾਸਟਰ ਮਾਈਂਡ ਥੇ ਨਾ,
ਸੋਰੀ ਮੈਂ ਫਿਰ ਇੰਟਰਪਟ ਕਰ ਰਿਹਾ ਨਾ ਸਰ, ਬਹੁਤ ਅਦਬ ਸਤਿਕਾਰ ਨਾਲ, ਬਹੁਤ ਅਦਬ ਸਤਿਕਾਰ ਨਾਲ ਮੈਂ ਕਹਿਣਾ ਚਾਹ ਰਿਹਾ ਕਿ ਇੰਡੀਆ ਦੇ ਤੁਸੀਂ ਨਾਮ ਲੈ ਦਿੰਦੇ ਹੋ ਕਿ ਮੇਨ ਸਟ੍ਰੀਮ ਮੀਡੀਆ ਬੜਾ ਬੜਾ ਮੀਡੀਆ, ਅਸੀਂ 500 ਵਾਰੀ, ਹੁਣ ਅੱਜ ਮੈਂ ਰਿਸਪੈਕਟਫੁਲੀ ਗੱਲ ਕਰ ਰਿਹਾ, 500 ਵਾਰੀ ਕੈਨੇਡਾ ਦਾ ਬੜਾ ਮੀਡੀਆ ਜੀ, ਮੇਨ ਸਟ੍ਰੀਮ ਆਪਣਾ ਉੱਥੇ ਦਾ, ਅਮਰੀਕਾ ਦਾ ਜੀ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਤੇ ਇੰਡੀਆ ਦਾ ਬਹੁਤ ਬੜਾ ਮੀਡੀਆ, ਅਸੀਂ 500 ਵਾਰੀ ਦੱਸ ਚੁੱਕੇ ਹਾਂ ਵੀ ਵਾਈ ਮੀਡੀਆ ਨੇ ਆ ਕਿਹਾ ਤੇ ਇਹਨਾਂ ਨੇ ਗਲਤ ਖ਼ਬਰ ਦਿੱਤੀ ਹੈ। ਹੁਣ ਤੁਸੀਂ ਵੀ ਜਿੱਦਾਂ ਕਿਹਾ ਹੀ ਹੈ, ਕਿਉਂਕਿ ਉਸ ਵੇਲੇ ਜੀ ਜਸਟਿਨ ਟਰੂਡੋ ਦੇ ਪਿਤਾ ਜੀ ਸੀਗੇ, ਮੈਂ ਸੁਣ ਰਿਹਾ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਆ ਜੀ ਕਿ ਜੀ ਆ ਜਿੱਦਾਂ ਵੀ ਤੁਸੀਂ ਵੀ ਹੁਣੇ ਗੱਲ ਕਹਿਤੀ ਜੀ, ਉਦੋਂ ਟਰੂਡੋ ਸਾਹਿਬ ਦੇ ਪਿਤਾ ਜੀ ਸੀਗੇ, ਹੁਣ ਟਰੂਡੋ ਸਾਹਿਬ ਨੇ, ਉਦੋਂ ਬ੍ਰਾਇਨ ਮਲਰੂਨੀ ਸੀਗੇ। ਇਸ ਲਈ ਮੈਂ ਕਹਿੰਦਾ ਨਾ, ਇੰਡੀਆ ਬਹੁਤ, ਮੈਂ ਅਦਬ ਸਤਿਕਾਰ ਨਾਲ ਫਿਰ ਗੱਲ ਕਰਿਆ ਕਿ ਇੰਡੀਆ ਦੇ ਵਿਚ ਕੀ ਆ, ਜਦੋਂ ਬੰਦੇ ਨੂੰ 1 ਕਰੋੜ ਰੁਪਿਆ, 2 ਕਰੋੜ ਰੁਪਿਆ, 5 ਕਰੋੜ ਰੁਪਿਆ ਮਹੀਨੇ ਦਾ ਮਿਲਣ ਲੱਗ ਪੈਂਦਾ, ਉਹ ਫਿਰ ਬੰਦੇ 10 ਮਿਲ ਜਾਂਦੇ ਨੇ, ਨਾਲ ਇੱਕ ਟੀਮ ਹੈ, ਪ੍ਰੋਡਿਊਸਰ ਹੈ, ਉਹ ਫਿਰ ਪੱਤਰਕਾਰ ਕੀ ਹੁੰਦਾ ਹੈ ਕਿ ਫਟਾਫਟ ਆਏ, ਸੂਟ ਟਾਈ ਲੱਗੀ ਹੈ, ਏਅਰ ਕੰਡੀਸ਼ਨ ਗੱਡੀ ਚ, ਉਹ ਲੁਟਨਸ ਡੈਲੀ ਉੱਥੇ ਘੁੰਮ ਰਹੇ ਨੇ, ਫਿਰ ਰਹੇ ਨੇ, ਸ਼ਾਮ ਨੂੰ ਡਿਨਰ ਕਰ ਰਹੇ ਨੇ ਉੱਥੇ ਕੈਬਨਿਟ ਮੰਤਰੀ ਦੇ ਨਾਲ, ਨਿਤਿਨ ਗਡਕਰੀ ਸਾਹਿਬ ਨਾਲ ਬੈਠੇ ਆ, ਰਾਜਨਾਥ ਸਿੰਘ ਦੇ ਨਾਲ ਸਵੇਰੇ ਬ੍ਰੇਕਫਾਸਟ ਹੋ ਰਿਹਾ, ਸ਼ਾਮ ਨੂੰ ਤੁਸੀਂ ਲਾਈਵ ਸ਼ੋ ਤੇ ਆ ਰਹੇ ਹੋ, ਬੰਦੇ ਨੇ ਥੱਲੇ ਪਕੜਾ ਤਾ ਜੀ, ਉਹ ਟਰੂਡੋ ਸਾਹਿਬ ਦਾ ਕੈਨੇਡਾ ਇੰਡੀਆ ਚੱਲਦਾ ਪਿਆ, ਤੇ ਟਰੂਡੋ ਸਾਹਿਬ ਦੇ ਪਿਤਾ ਜੀ ਸੀਗੇ ਜੀ ਉਸ ਵੇਲੇ, ਜੜਦੇ ਹੋ ਫਟਾਫਟ ਏਅਰ ਇੰਡੀਆ, ਉਹ ਭਾਈ ਸਾਹਿਬ ਉਹਦੇ ਲਈ ਗਰਾਊਂਡ ਲੈਵਲ ਦੇ ਉੱਤੇ ਪੱਤਰਕਾਰ ਨੂੰ ਪੂਰੀ ਰਿਸਰਚ ਖੁਦ ਕਰਨੀ ਚਾਹੀਦੀ ਹੈ, ਜਿੰਨਾ ਮਰਜ਼ੀ ਤੁਹਾਨੂੰ, ਇੱਕ ਸੈਕਿੰਡ ਸਰ, ਗੱਲ ਪੂਰੀ ਹੁੰਦਿਆਂ ਕਰੋ, ਤੁਸੀਂ 6 ਵਾਰ ਵਿੱਚ ਇੰਟਰਪਟ ਕਰ ਦਿੱਤਾ, ਤਾਂ ਹੀ ਤਾਂ ਪਹਿਲਾਂ ਗੱਲ ਸੁਣੋਗੇ ਤਾਂ ਫਿਰ ਸਮਝੋਗੇ ਠੀਕ ਹੈ, ਬੜਾ ਸੈਂਸਿਟਿਵ ਇਸ਼ੂ ਹੈ, ਅਸੀਂ ਵੈਸੇ ਹੀ ਨਹੀਂ ਗੱਲਾਂ ਉੱਥੋਂ ਇੰਡੀਆ ਤੋਂ ਸੁਣ ਲਈਆਂ, ਉਹ ਜੀ ਇੰਡੀਆ ਟੂਡੇ ਵੱਡਾ ਪੱਤਰ, ਮੈਂ ਫਿਰ ਕਹਾਂਗਾ ਬਹੁਤ ਵੱਡੇ ਮੀਡੀਆ ਅਦਾਰੇ ਨੇ, ਡਾਲਰ ਦੇ ਵਿੱਚ ਅੱਜ ਮਿਲੀਅਨਸ ਐਂਡ ਬਿਲੀਅਨਸ ਦਾ ਕਾਰੋਬਾਰ ਆ ਉਹਨਾਂ ਦਾ, ਠੀਕ ਹੈ ਨੀ, ਲੇਕਿਨ ਦੜਾਦੜ ਤੁਸੀਂ ਨਾਮ ਲਈ ਜਾ ਰਹੇ ਹੋ, ਉਹ ਨਾਮ ਗਲਤ ਨੇ, ਹੁਣ ਤੁਸੀਂ ਕਹੀ ਜਾ ਰਹੇ ਹੋ ਟਰੂਡੋ ਸਾਹਿਬ ਦੇ ਫਾਦਰ ਸੀਗੇ ਉਸ ਵੇਲੇ, ਮੈਨੂੰ ਪਤਾ ਹੈ ਕਈ ਜਗ੍ਹਾ ਉੱਤੇ, ਉਹਨਾਂ ਨੂੰ ਪਾਓ ਕਿ ਯਾਰ ਇੱਕ ਵਾਰੀ ਖੋਲ ਕੇ ਦੇਖ ਤਾਂ ਲਓ ਵੀ ਏਅਰ ਇੰਡੀਆ ਬੰਬਿੰਗ ਕਦੋਂ ਹੋਈ ਹੈ, ਬੜੇ ਬੜੇ ਪੱਤਰਕਾਰ ਉੱਥੇ ਆ ਕੇ ਹਵਾ ਚ ਗੱਲਾਂ ਕਰ ਜਾਂਦੇ, ਏਦਾਂ ਨਹੀਂ ਚੱਲਦਾ, ਤੁਸੀਂ ਸੀਗੇ ਉਸ ਵੇਲੇ ਉਦੋਂ ਰਾਜੀਵ ਗਾਂਧੀ ਜੀ ਸੀਗੇ, ਹਾਂਜੀ ਗੋ ਅਹੈਡ, ਤੁਸੀਂ ਆਪਣੀ ਗੱਲ ਪੂਰੀ ਕਰੋ।
ਮੈਂ ਐਸਾ ਪੁੱਛ ਰਹਾ ਹੂੰ ਕਿ ਉਸ ਵਕਤ ਜੋ ਹਮਾਰੇ ਇੰਡੀਆ ਕੇ ਪ੍ਰਾਈਮ ਮਿਨਿਸਟਰ ਥੇ ਨਾ, ਮੈਂ ਆਪਕੋ ਪੁੱਛ ਰਹਾ ਹੂੰ ਸਰ, ਮੈਂ ਆਪਕੋ ਬਤਾ ਨਹੀਂ ਰਹਾ, ਮੈਂ ਆਪਕੋ ਪੁੱਛ ਰਹਾ ਹੂੰ, ਇਹ ਸਵਾਲ ਸਹੀ ਹੈ ਕਿ ਭਈ ਉਹਨੇ ਐਸਾ ਦਿਖਾਇਆ ਕਿ ਪ੍ਰਾਈਮ ਮਿਨਿਸਟਰ ਜੋ ਹਮਾਰੇ ਇੰਡੀਆ ਕੇ ਪ੍ਰਾਈਮ ਮਿਨਿਸਟਰ ਥੇ ਉਸ ਵਕਤ ਉਹਨੇ उनको एक्सट्राडेट करने को बोला था 1981 में, जो मेन एक्यूज्ड है इसमें, जो मेन थे उसमें मास्टरमाइंड,
मुझे नहीं किया था, करना पड़ेगा 1981 में, कैसे आप उनको कह देंगे 1985 में तो हुआ है। हाँ जी गो अहेड,
किसी दूसरे किस्से में सर, इसमें नहीं, किसी दूसरे किस्से में।
अच्छा,
मैं जस्ट पूछ रहा हूँ सर आपको, मैं आपको ऐसा पूछ रहा हूँ कि भाई ऐसा कुछ हुआ था, आपको शायद मालूम हो तो कि भाई हाँ ऐसा बरोबर है कि भाई, क्योंकि उसके बाद फिर 1985 का बॉम्बिंग हुआ, कनाडा ने एक्स्ट्राडाइट नहीं किया, उसमें ऐसा दिखाया कि इंदिरा जी ने यहाँ के जो प्राइम मिनिस्टर थे पियर ट्रूडो में, मैं उनकी बात कर रहा हूँ, मैं बॉम्बिंग के वक्त पियर ट्रूडो ऐसा नहीं, मैं नहीं बोला, मैं ऐसे बोल रहा हूँ, मैं ऐसे बोल रहा था कि इंदिरा जी और पियर ट्रूडो की बातचीत हुई थी, और उसमें ऐसा दिखाया कि इंदिरा जी ने बोला देन पीएम इंडिया के कि आप उनको भेजो हमारे इंडिया में, तो उन्हें नहीं भेजा, और उसके बाद ये 1985 का कांड हुआ, मतलब बॉम्ब ब्लास्ट हुआ, ऐसे ऐसे दिखाया उसमें, तो ये सही है कि गलत है, मैं ऐसे पूछ रहा हूँ।
हाँ, मैं उसका बता देता हूँ कि आप जो मेन, वन ऑफ द मेन पर्सन जिसको मास्टरमाइंड भी गिना जाता है, वो था तलविंदर सिंह परमार। सो तलविंदर सिंह परमार जड़े ने उन्हों का उत्थे इंडिया दे विच ही जन्म होया, और बड़ी इंटरेस्टिंग चीज यह है कि मेरा तो उन्हों का जन्मदिन सेम डे ते है, ठीक है, 26 फरवरी उन्हों का जन्म है, तो उदो ही मेरा, पर मैं हुण जिहड़ा मुद्दे ते आउणा, ਇਹਨਾਂ ਨੂੰ ਇਹ ਉੱਥੇ ਇੰਡੀਆ ਚ ਤਾਂ ਬੜਾ ਕੁਛ ਇਹਨਾਂ ਨੇ ਜੋ ਕਾਰਵਾਈਆਂ ਕਰ ਰਹੇ ਸੀ, ਕਰ ਹੀ ਰਹੇ ਸੀ, ਫਿਰ ਇਹ ਜਰਮਨੀ ਆਏ, ਇੱਥੇ ਕੈਨੇਡਾ ਵੀ ਆਏ, ਤੇ ਬਿਲਕੁਲ ਵਾਇਰ ਟੈਪ ਵੀ ਸੀਗਾ, ਇਹਨਾਂ ਦੇ ਬਾਰੇ ਜਾਣਕਾਰੀ ਵੀ ਲੈ ਰਹੇ ਸੀਗੇ ਕਿ ਇਹਨਾਂ ਗੱਲ ਕਰ ਰਹੇ ਕੀ ਹੋ ਰਿਹਾ, ਬੜਾ ਕੁਛ ਹੋ ਰਿਹਾ ਸੀਗਾ ਜੀ। ਠੀਕ ਹੈ ਜੀ, ਮੁੱਦੇ ਦੀ ਗੱਲ ਇਹ ਹੈਗੀ ਹੈ ਕਿ ਇੱਥੇ ਬਿਲਕੁਲ ਇੰਡੀਆ ਨੇ ਬਿਲਕੁਲ ਇਹਨਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਕਸਟ੍ਰਾਡਾਈਟ ਕੀਤਾ ਜਾਵੇ ਇਹਨਾਂ ਨੂੰ, ਇਹ ਪੁਆਇੰਟ ਤੁਹਾਡਾ ਬਿਲਕੁਲ ਠੀਕ ਹੈ, ਲੇਕਿਨ ਇੱਥੇ ਐਕਸਟ੍ਰਾਡੀਸ਼ਨ ਨਹੀਂ ਹੋ ਸਕੀ, ਉਹਨਾਂ ਦੀ ਉੱਥੇ ਨਹੀਂ ਜਾ ਸਕੇ, ਔਰ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਫਿਰ, ਕਿਉਂਕਿ ਮੈਂ ਇਸ ਲਈ ਵੈਸੇ ਤੇ ਜਸਟਿਸ ਜੌਨ ਮੇਜਰ ਦੀ ਰਿਪੋਰਟ ਤੁਸੀਂ ਪੜ੍ਹ ਲਓ, ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸੀਗੇ, ਪ੍ਰਧਾਨ ਮੰਤਰੀ ਉਸ ਸਮੇਂ ਦੇ ਹਰਪਰ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਪਬਲਿਕ ਇਨਕੁਆਇਰੀ ਕਰੋ, ਔਰ ਬਹੁਤ ਪੈਸਾ ਲਗਾ ਕੇ ਹਜ਼ਾਰਾਂ ਪੇਜ ਦੀ ਰਿਪੋਰਟ ਤਿਆਰ ਕੀਤੀ ਗਈ ਕਿ ਏਅਰ ਇੰਡੀਆ ਦਾ ਵਿੱਚ ਜਿਹੜਾ ਬੰਬ ਹੈ ਕਿਹਨੇ ਰੱਖਿਆ, ਉਹ ਸਾਰੀ ਰਿਪੋਰਟ ਪੜ੍ਹ ਲਓ, ਹੁਣ ਉਹਦੇ ਚ ਤਲਵਿੰਦਰ ਸਿੰਘ ਪਰਮਾਰ ਬਾਰੇ ਕੀ ਕਿਹਾ ਗਿਆ ਉਹ ਵੀ ਪੜ੍ਹ ਲਓ, ਔਰ ਬਾਕੀਆਂ ਦੇ ਬਾਰੇ ਕੀ ਕਿਹਾ ਗਿਆ ਸਾਰਾ ਪੜ੍ਹ ਸਕਦੇ ਹਾਂ, ਕਿਹੜੀ ਜਥੇਬੰਦੀ ਇਨਵੋਲਵ ਸੀ, ਕੀ ਕੁਛ ਸੀਗਾ, ਲੇਕਿਨ ਮੈਂ ਇਸ ਲਈ 100% ਨਹੀਂ ਕਹਿ ਰਿਹਾ, ਐਜ਼ ਅ ਜਰਨਲਿਸਟ ਬਹੁਤ ਸਾਰਾ ਸਾਨੂੰ ਸੋਚ ਕੇ ਗੱਲ ਕਰਨੀ ਹੈ, ਕਿਉਂਕਿ ਤਲਵਿੰਦਰ ਸਿੰਘ ਪਰਮਾਰ ਜਿਹੜੇ ਨੇ ਟ੍ਰਾਇਲ ਨਹੀਂ ਹੋਇਆ ਕਦੇ, ਕਿਉਂਕਿ ਪਹਿਲਾਂ ਜਿਸ ਤਰ੍ਹਾਂ ਤੁਸੀਂ ਵੀ ਦੱਸ ਹੀ ਰਹੇ ਹੋ, ਠੀਕ ਉਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ ਉਹਨਾਂ ਨੂੰ ਐਕਸਟ੍ਰਾਡਾਈਟ ਕਰਨ ਦੀ ਗੱਲ ਕੀਤੀ ਜਾ ਰਹੀ ਸੀਗੀ, ਨਹੀਂ ਹੋਈ ਐਕਸਟ੍ਰਾਡਾਈਟ, ਬਾਅਦ ਦੇ ਵਿੱਚ ਫਿਰ ਉਹ ਜਦੋਂ ਪਾਕਿਸਤਾਨ ਚਲੇ ਗਏ, ਪਾਕਿਸਤਾਨ ਰਾਹੀਂ ਜਦੋਂ ਇੰਡੀਆ ਪਹੁੰਚੇ ਨੇ, ਤੇ ਇੰਡੀਆ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਔਰ ਫਿਰ ਉੱਥੇ ਮੇਰੇ ਖਿਆਲ ਦੇ ਨਾਲ ਤੇ ਉਹ ਇਨਕਾਊਂਟਰ ਗਲਤ ਸੀਗਾ, ਬਟ ਅਗੇਨ ਉਹ ਵੀ ਹਜੇ ਕਿਤੇ ਸਾਬਿਤ ਨਹੀਂ ਹੋਇਆ, ਪਰ ਇੰਡੀਅਨ ਸਾਈਡ ਕਹਿੰਦੀ ਹੈ ਕਿ ਉਹਨਾਂ ਦੀ ਕਸਟਡੀ ਦੇ ਵਿੱਚ ਡੈਥ ਹੋਈ ਹੈ, ਬਟ ਮੇਰੇ ਖਿਆਲ ਦੇ ਨਾਲ 1992 ਅਕਤੂਬਰ ਆਹੀ ਮਹੀਨਾ ਸੀਗਾ, ਅਕਤੂਬਰ 1992 ਜਦੋਂ ਫਿਰ ਉਹਨਾਂ ਦੀ ਡੈਥ ਹੋ ਗਈ। ਠੀਕ ਹੈ, ਸੋ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਚੀਜ਼ਾਂ, ਕਿਉਂਕਿ ਦੇਖੋ ਹਜੇ ਤਾਂ ਇਹਨਾਂ ਨੂੰ ਤਾਂ ਬੇਸਿਕ ਇਹ ਨਹੀਂ ਪਤਾ ਲੱਗਾ, ਜਦੋਂ ਇੰਦਰਜੀਤ ਸਿੰਘ ਰਿਆਤ ਡੰਕਨ ਬੀਸੀ ਦੇ ਵਿੱਚ ਏਅਰ ਇੰਡੀਆ ਬੰਬਿੰਗ ਤੋਂ ਪਹਿਲਾਂ ਜਦੋਂ ਉੱਥੇ ਜਾਂਦੇ ਆ, ਠੀਕ ਹੈ, ਜਦੋਂ ਉੱਥੇ ਜਾਂਦੇ ਆ ਟੈਸਟ ਕਰਨ ਲਈ, ਬੰਬ ਟੈਸਟ ਕਰਨ ਲਈ, ਤੇ ਇੰਦਰਜੀਤ ਸਿੰਘ ਰਿਆਤ ਦੇ ਨਾਲ ਜਿਹੜਾ ਬੰਦਾ ਮਿਸਟਰ ਐਕਸ ਹੈ, ਯੰਗ ਬੰਦਾ ਜੀ, ਉਹਦਾ ਪੂਰੀ ਡਿਸਕ੍ਰਿਪਸ਼ਨ ਵੀ ਹੈ ਇਹਨਾਂ ਕੋਲ, ਲੇਕਿਨ ਉਹ ਮਿਸਟਰ ਐਕਸ ਕੌਣ ਹੈ ਮਿਸਟਰ ਐਕਸ, ਕਿਆ ਉਹ ਉਹਨਾਂ ਦਾ ਕੋਈ ਸਾਥੀ ਸੀਗਾ, ਖਾਲਿਸਤਾਨੀਆਂ ਦਾ ਸਾਥੀ ਸੀਗਾ, ਜਾਂ ਕਿਆ ਫਿਰ ਇਹਨਾਂ ਦੀ ਕੈਨੇਡੀਅਨ ਗੌਰਮੈਂਟ ਦਾ ਕੋਈ ਇੰਟੈਲੀਜੈਂਸ ਦਾ ਬੰਦਾ ਸੀਗਾ, ਕਿ ਉਹਦਾ ਨਾਮ ਨਹੀਂ ਦੱਸਦੇ ਵੀ ਉਹ ਮੌਕੇ ਤੇ ਪਿੱਛੇ ਹੋ ਗਿਆ, ਪਹਿਲਾਂ ਪਿੱਛੇ ਨਾਲ ਹੋਣਗੇ, ਕਈ ਵਾਰ ਇੱਦਾਂ ਵੀ ਹੁੰਦਾ ਨਾ ਗਰੁੱਪ ਦੇ ਵਿੱਚ ਇਨਫਿਲਟ੍ਰੇਟ ਕਰ ਜਾਂਦੇ ਵੀ ਮੌਕੇ ਤੇ ਪਿੱਛੇ ਹੋ ਗਿਆ, ਜਾਂ ਕੌਣ ਸੀ ਉਹ ਬੰਦਾ ਮਿਸਟਰ ਐਕਸ। ਠੀਕ ਹੈ
ਜੀ, ਯੁਧਿਸ਼ਰ ਜੀ,
ਹਾਂਜੀ ਹਾਂਜੀ,
सॉरी मैं दो लास्ट दो चीज करके मैं रैप अप कर दूंगा, खत्म कर दूंगा सर। वो एक जर्नलिस्ट है, उन्होंने बोले, मैं उसमें उसी प्रोग्राम की बात कर रहा हूँ, उसमें कि किसी जर्नलिस्ट ने बातें सुनी और वो कुछ कहने वाला थे और उनका मर्डर हो गया थोड़ा टाइम पहले 2008 में समथिंग वॉट एवर। और दूसरी चीज सर, तहव्वुर राणा करके कोई जो दो एक्यूज्ड है, डेविड कोलमैन हेडली जो ऑलरेडी जेल में है राइट, और उन तहव्वुर राणा का भी एक्स्ट्राडिशन इंडिया मांग रही है, वो भी कैनेडियन पाकिस्तानी है ऐसा मैंने न्यूज में सुना राइट। तो आप उसमें भी थोड़ा अगर आपको पता चले तो बताना सर कि उसके भी एक्स्ट्राडिशन की ट्रीटी मतलब मांग रहे, बट वो यूके से जाने वाले बट है कैनेडियन पाकिस्तानी ओरिजिन के, ऐसा मैंने न्यूज में सुना राइट। तो सर हमारे कैनेडियन कैनेडा के बहुत सारे लोग इसमें इन्वॉल्व पाए जाते, तो ये तो बहुत गलत बात है कि भी हम इसमें इस सारी चीजें में कनाडा जैसी कंट्री का नाम आ रहा है हर चीज में। और अभी भी इंडिया ने बहुत सारी बड़ी लिस्ट भेजी है, वो भेज दे ना फटाफट इनको सर, तो क्योंकि उसके बाद फिर जब बड़ा कांड हो जाता है फिर बोलेगा अरे ये ऐसा हो गया वैसा हो गया, जैसे 1985 बॉम्बिंग या उसके बाद कोई किलिंग हो गई तो बोले हाँ इंडिया ने करवाए, तो बेटर है उनको भेज दे भाई उनका। क्योंकि देखो सर, जैसे मैं पीआर पे आया हूँ राइट मेरी फैमिली के साथ, तो हमारा कितना चेकिंग होता है, हमारा पुलिस क्लियरेंस वगैरह कितना होता है, तो इनका क्लियरेंस क्यों नहीं होता है कि भाई तुमने वहां कोई क्राइम किया तो तुम कनाडा नहीं जा सकते हो। जैसे मैंने कोई छोटा मोटा भी क्राइम किया था, मेरा एफआईआर में नाम होता तो मैं नहीं आ सकता था कनाडा में मेरी फैमिली के साथ राइट। तो ये लोग कैसे आ जाते, तो उनको क्यों चेक नहीं करते कि भाई तुम्हारा उधर इंडिया में क्रिमिनल है, हम तुमको नहीं आने देंगे यहाँ पे। सिटीजनशिप की बात छोड़ो, आने ही नहीं देंगे इसको राइट। तो आ जाते हैं और सिटीजनशिप भी ले लेते हैं और फिर यहाँ पर कुछ अच्छी पोजीशन पे आ जाते हैं, फिर उनका मर्डर हो जाता है तो बोले इंडिया ने करवाया राइट। तो ये सब नहीं हो तो बेटर है। थैंक यू सर युधवीर जी।
हाँ जी थैंक यू। जिहड़े ओ तुसीं पत्रकार दी गल कर रहे हो उन्हां दा नाम सीगा जी तारा सिंह हेयर, ठीक है। सो तारा सिंह हेयर जिहड़े ने ओ पत्रकार सीगे, उत्थे अखबार रन करदे सीगे और उस तों बाद अंग्रेजी दा पंजाबी दा उन्हां दे बेटे बाद विच उत्थों एमएलए भी बने। सो डेव हेयर, तारा सिंह हेयर जिहड़े सीगे ओ इस मामले च किन्ना जाणदे सीगे की नहीं जाणदे सीगे और की ओ वाकई ही सानू कोई इंसाफ दिला सकदे सीगे, ओ इसलिए नहीं मिलिया क्योंकि दो बार अटैक होया तारा सिंह हेयर दे उत्ते। पहली बार ठीक है, पहली बार जिहड़ा और जिहड़ी तुसी गल कर रहे हो ना कि उन्होंने गल सुनी, बिल्कुल 100% करैक्ट है क्योंकि होया की सी कि जदों 1985 तो बाद 10 साल हो गए सीगे ठीक है, ते कोई इंसाफ नहीं सी मिल रहा, कोई बंदा चार्ज नहीं हो रहा, कुछ नहीं हो रहा। क्योंकि देखो जिन्हां लोगां ने यह परवाह नहीं की, जिन्हां लोगां ने यह परवाह नहीं की कि जी दो जहाज टारगेट किए थे, एक नहीं दूसरा जहाज थे क्योंकि कैनेडा और जापान क्योंकि कैनेडा साढ़े इतने डे लाइट सेविंग असं टाइम चेंज करते हैं, जापान च नहीं हुंदा। सो दूसरा बंब जिहड़ा एयरपोर्ट से फट गया ते उहदे कारण दो बैगेज हैंडलर की उत्थे जापान दे विच डैथ हो गई ठीक है। सो दो बंदियां दी डैथ हुई पर इत्थे दा 329 जहाज के जिहड़े पायलट आ पिंडर साहब सीगे जहाज के पायलट, उन्हां दी वाइफ देखिया नहीं जाता जी, हर साल जो एयर इंडिया की गल हुंदी है उन्हां दी वाइफ हर साल आके इंडिया के बड़े सारे चैनल के उत्ते अपना दुख बखान करते हैं। और इत्थे तुसीं चले जाओ, मैं काफी बार गया जी जो इत्थे एयर इंडिया मेमोरियल के उत्ते जो ये गल हुंदी है तो वह तुसीं देख सकते हो, उन्हां दी गल सुन सकते हो। एनीवेज जो 10 साल तक कुछ निकलिया नहीं तो उहदे वास्ते पैसा अनाउंस किया गया कि जी असीं पैसा भी देने तैयार हैं जे कोई बंदा बाहर आए। सो एक स्वॉन एफिडेविट तारा सिंह हेयर ने 1995 एक स्वॉन एफिडेविट दिता आरसीएमपी नूं जिहड़ा तुसीं पॉइंट हुणे हाईलाइट कर रहे हो, उहदे विच उन्होंने कहा कि मैं दोनों दो बंदियां दी गल सुनी है, दो बंदे जिन्हां दे उत्ते एलीगेशन लगा रहे सीगे कि एयर इंडिया बॉम्बिंग दे बारे, ते ओह मैं दसना चाहना है। बस तारा सिंह हेयर ने यह कह लो कि सही किया या गलती की अपनी जिंदगी की बहुत बड़ी यदा फैसला तुसी कर लो, मैं बारे कुछ कहना नहीं चाहता। लेकिन बस फिर उही तारा सिंह हेयर उस जर्नलिस्ट की उस पत्रकार की मौत का कारण बन गया ठीक है। नहीं फिर उन्होंने एक बार टारगेट किया गया, पहली बारी उदो अपाहिज हो गए, व्हीलचेयर के उत्ते बैठना पिया ठीक है। तो उस तो बाद फिर 1998 62 साल उम्र सी, इस सर इत तो मैं हम बहुत रिसर्च कर चुका इनी जिनी मर्जी तुसी मेरे को गल पुछी जाओ ए बारे
उन्होंने
कट हो गया। मैं चैनल वाइज हूं मैं पिछले 4-5 साल तो कट करदा है क्योंकि होर बहुत मुद्दे आ गए ने, वरना बड़ी बारी असी डिटेल दे विच चैनल वाइज उत्ते बैठ के फोटोआं लै के पूरी कहानी सुना चुके। मेरे ख्याल तुसी शायद तुसी कदों तो वाई मीडिया नूं फॉलो करना शुरू किया?
ਜੀ ਮੈਂ 6 ਮਹੀਨੇ ਪਹਿਲੇ ਮੈਨੇ
6 ਮਹੀਨੇ ਪਹਿਲਾਂ ਤੁਸੀਂ ਕੀਤਾ ਨਾ, ਇਸ ਲਈ ਤੁਹਾਨੂੰ ਨਹੀਂ ਪਤਾ ਹੁਣ ਪਿਛਲੇ ਮੈਂ ਦੱਸਿਆ ਜਾਂ 3-4-5 ਸਾਲ ਤੋਂ ਹੁਣ ਅਸੀਂ ਘੱਟ ਕਵਰੇਜ ਕਰਦੇ ਹਾਂ, ਵਰਨਾ ਤੇ ਜਦੋਂ ਪਹਿਲੀ ਵਾਰੀ ਬਣਿਆ ਹੀ ਸੀ ਮੈਮੋਰੀਅਲ ਤਾਂ ਮੈਂ ਉੱਥੇ ਹੀ ਸੀਗਾ, ਪ੍ਰਧਾਨ ਮੰਤਰੀ ਹਰਪਰ ਸਾਹਿਬ ਸੀਗੇ, ਸਾਰੇ ਏਅਰ ਇੰਡੀਆ ਦੇ ਵਿਕਟਮ ਸੀਗੇ, ਸੋ ਹਰਪਰ ਸਾਹਿਬ ਜਸਟਿਸ ਜੌਨ ਮੇਜਰ ਦੀ ਰਿਪੋਰਟ ਕੱਲੀ ਕੱਲੀ ਅਸੀਂ ਇੱਥੇ ਕਵਰ ਕਰਦੇ ਰਹੇ ਹਾਂ, ਚੈਨਲ ਵਾਈ ਦੇ ਉੱਤੇ ਪ੍ਰੋਗਰਾਮ ਹੋਏ ਨੇ ਬੜਾ। ਮੈਂ ਇੱਕ ਆਪਸੇ ਬੇਨਤੀ ਜ਼ਰੂਰ ਕਰੂੰਗਾ ਕਿ ਇੱਥੇ ਰੇਡੀਓ ਦੇ ਸਮੇਂ ਘੱਟ ਹੁੰਦਾ, ਚੈਨਲ ਵਾਈ ਦੇ ਉੱਤੇ ਨਾ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਦੀਆਂ, ਮਿਡਲ ਈਸਟ ਦੀਆਂ, ਇੰਡੀਆ ਦੀ ਪੁਰਾਣੀ ਹਿਸਟਰੀ, ਵਾਜਪੇਈ ਸਾਹਿਬ ਦੀ, ਆਪਣੇ ਨਹਿਰੂ ਜੀ ਦੀ, ਗਾਂਧੀ ਜੀ ਦੀ, ਫਿਰ ਆਪਣੇ ਮਾਰਗਰੇਟ ਥੈਚਰ ਜੀ ਦੀ ਕਹਾਣੀ, 11 ਸਾਲ ਦਾ ਮਾਰਗਰੇਟ ਥੈਚਰ ਜੀ ਦਾ ਰਾਜ ਕਿੱਦਾਂ ਸ਼ੁਰੂ ਹੋਇਆ, ਕਿੱਥੇ ਚੱਲਿਆ, ਕਿੱਦਾਂ ਖਤਮ ਹੋਇਆ, ਵਿੰਸਟਨ ਚਰਚਿਲ, ਇਹ ਸਾਰੀਆਂ ਚੀਜ਼ਾਂ ਡਿਟੇਲ ਤੁਸੀਂ ਦੇਖਣੀਆਂ ਤੇ ਚੈਨਲ ਵਾਈਜ਼ ਜ਼ਰੂਰ ਦੇਖਿਆ ਕਰੋ। ਇਹਦੇ ਏਅਰ ਇੰਡੀਆ ਬੰਬਿੰਗ ਬਾਰੇ ਬਹੁਤ ਸਾਰੇ ਅਸੀਂ ਪ੍ਰੋਗਰਾਮਸ ਕਰ ਚੁੱਕੇ ਹਾਂ, ਏਅਰ ਇੰਡੀਆ ਬੰਬਿੰਗ ਬਾਰੇ ਬਹੁਤ ਕੁਝ ਕਰ ਚੁੱਕੇ ਹਾਂ, ਸੋ ਉੱਥੋਂ ਤੁਹਾਨੂੰ ਪੂਰੀ ਇਨ ਡੈਪਥ ਜਾਣਕਾਰੀ ਸਾਰੀ ਮਿਲ ਜਾਇਆ ਕਰੇਗੀ। ਹੁਣ ਕਿਉਂਕਿ ਹੋਰ ਇੰਨੇ ਇਸ਼ੂਜ਼ ਆ ਗਏ ਨੇ ਪਿਛਲੇ 4-5 ਸਾਲ ਤੋਂ ਏਅਰ ਇੰਡੀਆ ਬੰਬਿੰਗ ਸਾਨੂੰ ਕਵਰ ਕਰਨ ਦਾ, ਇਸ ਲਈ ਟਾਈਮ ਨਹੀਂ ਮਿਲਿਆ, ਬਟ ਉਹ ਪੱਤਰਕਾਰ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇੱਦਾਂ ਦਾ ਕਤਲ ਹੋ ਗਿਆ ਸੀ। ਜੀ ਗੋ ਹੈਡ
ਯਦੁਰ ਜੀ, ਲਾਸਟ ਇਹ ਜੋ ਆਪਣੇ ਬੋਲਾ ਨਾ ਕਤਲ ਹੋ ਗਿਆ ਜਰਨਲਿਸਟ ਕਾ, ਹੈਲੋ ਹੈਲੋ,
ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਹੈਲੋ
ਜੀ ਯਦੁਰ ਜੀ,
ਹਾਂਜੀ ਹਾਂਜੀ
ਹੈਲੋ,
ਹਾਂਜੀ ਹਾਂਜੀ ਹੈਲੋ, ਗੋ ਹੈਡ ਸਰ।
ਯੁਧਿਰ ਜੀ ਆਪਣੇ ਬੋਲਾ ਨਾ ਕਿ ਇਨਕਾ ਕਤਲ ਹੋ ਗਿਆ, ਤੋ ਉਨਕੇ ਜੋ ਮਰਡਰਰ ਥੇ ਵੋ ਪਕੜੇ ਗਏ ਕਿ ਨਹੀਂ ਪਕੜੇ ਗਏ?
ਨਹੀਂ ਪਕੜੇ ਗਏ।
ਕਿ ਕੁਛ ਕੇਸ ਚਲਾ ਨਹੀਂ ਚਲਾ? ਤੋ ਸਰ ਦੇਖੋ ਅਭੀ ਇਹ ਚੀਜ਼ ਹੈ ਨਾ, ਤੋ ਇਹ ਸਭ ਚੀਜ਼ ਹਮਕੋ ਉਠਾਨੀ ਚਾਹੀਏ ਕਿ ਭਾਈ ਇਸਕਾ ਤੋ ਇਹ ਵੀ ਤੋ ਕੈਨੇਡੀਅਨ ਸਿਟੀਜ਼ਨ ਥੇ, ਅੱਛਾ ਕਾਮ ਕਰ ਰਹੇ ਥੇ, ਉਨਕੋ ਮਾਰ ਦਿਆ, ਤੋ ਉਸਕਾ ਤੋ ਕਭੀ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਮੇ, ਹਮਾਰੇ ਨੇਤਾਓ ਨੇ, ਹਮਾਰੇ ਪ੍ਰਾਈਮ ਮਿਨਿਸਟਰ ਨੇ, ਰਾਈਟ? ਤੋ ਹਮਕੋ ਇਹ ਸਭ ਚੀਜ਼ ਬੋਲਣੀ ਚਾਹੀਏ ਉਨਕੋ ਕਿ ਭਾਈ ਇਹ ਕਿਆ ਚੀਜ਼ ਹੈ, ਮਤਲਬ ਕਿਸੀ ਇੱਕ ਪਰਟੀਕੁਲਰ ਆਦਮੀ ਕੇ ਲਿਏ ਤੁਮ ਕਰਤੇ ਹੋ, ਹਰੇਕ ਸਿਟੀਜਨ ਕੇ ਲਿਏ ਕਰੋ ਨਾ, ਹਰੇਕ ਸਿਟੀਜਨ ਕੇ ਲਿਏ ਪਾਰਲੀਮੈਂਟ ਮੇ ਬੋਲੋ, ਹਮਾਰਾ ਸਿਟੀਜਨ ਮਾਰ ਦਿਆ, ਕਿਸਨੇ ਮਾਰ ਦਿਆ ਅਭੀ ਪਤਾ ਲਗਾਓ, ਰਾਈਟ? ਇਹ ਚੀਜ਼ ਇੱਕ ਸਿੰਪਲ ਸੀ ਚੀਜ਼ ਸਰ। ਔਰ ਸਰ ਯੁਧਵੀਰ ਜੀ ਦੇਖੋ ਮੈਂ ਆਪਕੀ
ਚੈਨਲ, ਤੁਸੀਂ ਦੂਸਰੀ ਗੱਲ ਜਾਰੀ ਰੱਖਣਾ ਕਿਉਂਕਿ ਆਹ ਪੁਆਇੰਟ ਤੁਹਾਡਾ ਬਹੁਤ ਇੰਪੋਰਟੈਂਟ ਹੈ, ਤੁਹਾਡਾ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ। ਇਹਨਾਂ ਦਾ ਜਦੋਂ ਕਤਲ, ਬਿਲਕੁਲ ਇੱਕ ਸੈਕਿੰਡ ਸਰ, ਇੱਕ ਹੀ ਸੈਕਿੰਡ, ਤੁਹਾਡਾ ਪੁਆਇੰਟ ਬੜਾ ਇੰਪੋਰਟੈਂਟ ਹੈ, ਮੈਨੂੰ ਗੱਲ ਕਰਨ ਦਿਓ, ਇੱਕ ਹੀ ਸੈਕਿੰਡ ਸਰ। ਬਹੁਤ ਅਫਸੋਸ ਦੀ ਗੱਲ ਹੈ, ਤੁਸੀਂ ਕਹਿੰਦੇ ਹੋ ਜੀ ਕਿਸੇ ਬਈ ਹਰਦੀਪ ਨਿੱਜਰ ਹੁਣਾਂ ਨੂੰ ਤਾਂ ਟ੍ਰਿਬਿਊਟ ਦੇ ਦਿੱਤਾ ਗਿਆ ਪਾਰਲੀਮੈਂਟ ਦੇ ਵਿੱਚ, ਬਿਲਕੁਲ ਦਿਓ, ਸਭ ਕੁਝ ਠੀਕ ਹੈ, ਲੇਕਿਨ ਤੁਹਾਡਾ ਜਿਹੜਾ ਆਹ ਸਵਾਲ ਹੈ ਕਿ ਜੀ ਤਾਰਾ ਸਿੰਘ ਹੇਰ ਬਾਰੇ ਪੋਲੀਟੀਸ਼ੀਅਨ ਗੱਲ ਨਹੀਂ ਕਰਦੇ, ਸਰ ਤਾਰਾ ਸਿੰਘ ਹੇਰ ਤੇ ਮਰ ਗਿਆ ਵਿਚਾਰਾ, ਹੁਣ ਉਹਨੇ ਵੋਟਾਂ ਦੇਣੀਆਂ ਕਿਸੇ ਨੂੰ, ਤਾਰਾ ਸਿੰਘ ਹੇਰ ਬਾਰੇ ਕਿਉਂ ਗੱਲ ਕਰਨਗੇ? ਔਰ ਅਫਸੋਸ ਦੀ ਗੱਲ ਇਹ ਹੈ ਕਿ ਮੈਂ ਸਾਫ਼ ਕਹਿ ਦਿੰਦਾ ਹੈ ਵੀ ਇੰਨੇ ਪੱਤਰਕਾਰ ਕਮਿਊਨਿਟੀ ਵੀ ਕੋਈ ਖੜੀ ਨਹੀਂ ਹੁੰਦੀ, ਠੀਕ ਹੈ ਨਹੀਂ ਸਰ, ਲੇਕਿਨ ਜਿੱਥੋਂ ਉਹਨੂੰ ਰਿਸਪੈਕਟ ਮਿਲਣੀ ਚਾਹੀਦੀ ਸੀ ਤਾਰਾ ਸਿੰਘ ਹੇਰ ਨੂੰ, ਉੱਥੋਂ ਮਿਲੀ, ਕਿੱਥੋਂ ਕਿੱਥੋਂ ਮਿਲੀ? ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਜੌਨ ਮੇਜਰ, ਕਿਉਂਕਿ ਉਹਨਾਂ ਨੂੰ ਤਾਂ ਪ੍ਰਧਾਨ ਮੰਤਰੀ ਉਸ ਸਮੇਂ ਦੇ ਹਰਪਰ ਸਾਹਿਬ ਨੇ ਕਹਿਤਾ ਕਿ ਜੀ ਇਹ ਤੁਸੀਂ ਇਨਕੁਆਇਰੀ ਕਰੋ, ਉਹਨਾਂ ਨੂੰ ਤਾਂ ਕੁਛ ਨਹੀਂ ਸੀ ਕਿਸੇ ਨਾਲ ਕਿ ਕਿਸੇ ਦੇ ਹੱਕ ਚ ਜਾਂ ਕਿਸੇ ਦੇ ਖਿਲਾਫ਼, ਉਹਨਾਂ ਨੇ ਕੋਈ ਵੋਟਾਂ ਥੋੜੀ ਲੈਣੀਆਂ ਸੀ। ਲੇਕਿਨ ਸੁਪਰੀਮ ਕੋਰਟ ਦੇ ਜਸਟਿਸ ਜੌਨ ਮੇਜਰ ਸਾਹਿਬ ਨੇ ਜਦੋਂ ਇਹ ਸਾਰਾ ਕਿੱਸਾ ਸੁਣਿਆ ਦੁਬਾਰਾ ਤੋਂ ਕਿ ਆਓ ਗਵਾਹ ਪੇਸ਼ ਹੋਏ ਕੈਨੇਡੀਅਨ ਤੁਹਾਡੇ ਮੇਰੇ ਟੈਕਸ ਪੇਅਰ ਦੀ ਮਨੀ ਦੇ ਨਾਲ, ਪ੍ਰਧਾਨ ਮੰਤਰੀ ਦੇ ਹੁਕਮ ਦੇ ਨਾਲ, ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਾਹਿਬ ਦੇ ਹੁਕਮ ਦੇ ਨਾਲ, ਜਦੋਂ ਜਸਟਿਸ ਜੌਨ ਮੇਜਰ ਨੇ ਇਹ ਸਾਰਾ ਕਿੱਸਾ ਦੁਬਾਰਾ ਖੋਲਿਆ ਕਿ ਆਖਿਰਕਾਰ ਖੋਲੋ ਜੀ ਇਹ ਸਾਰਾ ਕਿੱਸਾ ਹੈ ਕੀ ਹੈ, ਉਹਦੇ ਵਿੱਚ ਜ਼ਿਆਦਾ ਗੱਲ ਨਹੀਂ ਕਰਦੇ ਅਸੀਂ। ਮੈਂ ਪਹਿਲਾਂ ਕਿਹਾ ਬੜੀ ਵਾਰ ਹੋ ਚੁੱਕੀ ਹੈ, ਹੁਣ 4-5 ਸਾਲ ਤੋਂ ਸਾਡੇ ਕੋਲ ਟਾਈਮ ਨਹੀਂ ਲੱਗ ਰਿਹਾ, ਪਰ ਤੁਸੀਂ ਅੱਜ ਛੇੜਿਆ ਕਿੱਸਾ ਦੁਬਾਰਾ, ਤੇ ਜਸਟਿਸ ਜੌਨ ਮੇਜਰ ਨੇ ਤਾਰਾ ਸਿੰਘ ਹੇਰ ਨੂੰ ਕੀ ਕਿਹਾ? ਕਰੇਜੀਅਸ ਓਪੋਨੈਂਟ ਆਫ ਟੈਰਰਿਜ਼ਮ, ਦੁਬਾਰਾ ਸੁਣ ਲਓ, ਕਰੇਜੀਅਸ ਓਪੋਨੈਂਟ ਆਫ ਟੈਰਰਿਜ਼ਮ। ਲੇਕਿਨ ਉਹ ਬੰਦਾ ਵਿਚਾਰਾ ਟੈਰਰਿਜ਼ਮ ਦਾ ਵਿਰੋਧ ਕਰਦਿਆਂ ਉਹਨੂੰ ਗੋਲੀ ਮਾਰ ਕੇ ਪਹਿਲੀ ਵਾਰੀ ਵੀਲ ਚੇਅਰ ਤੇ ਬਿਠਾਤਾ ਸੀ, ਦੂਜੀ ਵਾਰੀ ਮਾਰਤਾ ਸੀ, ਉਹ ਮਰ ਗਿਆ, ਉਹ ਤੋਂ ਵੋਟਾਂ ਥੋੜੀ ਲੈਣੀਆਂ, ਸਿੱਧੀ ਗੱਲ ਆ। ਤੇ ਇੱਥੇ ਕਿਹੜਾ ਪ੍ਰਧਾਨ ਮੰਤਰੀ ਹੁਣ ਉਹਨੂੰ ਯਾਦ ਰੱਖੇ ਤੇ ਕਿਹੜਾ ਉਹ ਗੱਲਾਂ, ਕਿਹੜਾ ਐਮ ਪੀ ਗੱਲਾਂ ਕਰੇ, ਠੀਕ ਹੈ ਨਹੀਂ? ਔਰ ਬਹੁਤ ਸਾਰੇ ਜਿਹੜੇ ਅੱਜ ਦੇ ਐਮ ਪੀ ਆ, ਕੋਈ ਕੀ ਕਹਾ, ਉਹਨਾਂ ਨੂੰ ਖੁਦ ਨਹੀਂ ਪਤਾ ਵੀ ਸਿਆਸਤ ਦੇ ਵਿੱਚ ਆਏ ਕਿਉਂ ਆ, ਤੇ ਉਹਨਾਂ ਤੋਂ ਤੁਸੀਂ ਉਮੀਦ ਕਰ ਰਹੇ ਹੋ ਕਿ ਉਹ ਕੋਈ ਹਿਸਟਰੀ ਲੱਭਣਗੇ, ਕੋਈ ਇਹਦੇ ਬਾਰੇ ਗੱਲ ਕਰਨਗੇ। ਇਸ ਤੋਂ ਇਲਾਵਾ ਅਨੇਕਾਂ ਅਵਾਰਡ, ਕੈਨੇਡੀਅਨ ਜਰਨਲਿਸਟ ਆਫ ਫਰੀ ਐਕਸਪ੍ਰੈਸ਼ਨ, ਉਹਨਾਂ ਨੇ ਇੱਕ ਅਵਾਰਡ ਇਹਨਾਂ ਦੇ ਨਾਮ ਰੱਖ ਦਿੱਤਾ, ਇਹ ਕੈਨੇਡੀਅਨ ਮੇਨ ਸਟ੍ਰੀਮ ਦੇ ਪੱਤਰਕਾਰਾਂ ਨੇ 1999 ਦੇ ਵਿੱਚ, ਪ੍ਰੈਸ ਫਰੀਡਮ ਅਵਾਰਡ, ਤਾਰਾ ਸਿੰਘ ਹੇਅਰ ਪ੍ਰੈਸ ਫਰੀਡਮ ਅਵਾਰਡ, ਇਹ ਕੈਨੇਡੀਅਨ ਜਰਨਲਿਸਟ ਆਫ ਫਰੀ ਐਕਸਪ੍ਰੈਸ਼ਨ ਨੇ, ਹੋਰ ਸੀਜੀਐਫ, ਬੜੇ ਸਾਰੇ ਅਵਾਰਡ ਉਹਨਾਂ ਨੂੰ ਦਿੱਤੇ ਗਏ ਨੇ, ਬੜਾ ਕੁਝ ਹੋਇਆ। ਸੋ ਉਹਨਾਂ ਨੂੰ ਜੋ ਡਿਊ ਰਿਸਪੈਕਟ ਚਾਹੇ ਜੱਜ ਸਾਹਿਬ ਵੱਲੋਂ ਮਿਲਿਆ, ਕਈਆਂ ਵੱਲੋਂ ਉਹਨਾਂ ਨੂੰ ਮਿਲਿਆ, ਠੀਕ ਹੈ? ਸੋ ਤੁਸੀਂ ਹੋਲਡ ਕਰ ਲਓ ਜੀ, ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੌਂਸਰ ਜਿਹੜੇ ਨੇ ਇੰਤਜ਼ਾਰ ਕਰ ਰਹੇ ਨੇ, ਜਰਾ ਮੈਂ ਉਹਨਾਂ ਨਾਲ ਗੱਲ ਕਰ ਲੂਗਾ, ਫਿਰ ਮੈਂ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਜਾਰੀ ਰੱਖਾਂਗਾ। ਵੀ ਹੈਵ ਜੌਨ ਫਰੋਮ ਕਨਸੈਪਟ ਫੂਡ ਜੋਇਨਿੰਗ ਅਸ। ਜੌਨ, ਵੈਲਕਮ ਸਰ, ਹਾਊ ਆਰ ਯੂ?
ਆਈ ਐਮ ਡੂਇੰਗ ਫੈਂਟਾਸਟਿਕ, ਹਾਊ ਆਰ ਯੂ ਡੂਇੰਗ ਮਾਈ ਫਰੈਂਡ?
Sir, all good, and I know you have very special deals at Concert Ford. So why don't we start with the SUVs first? So what are the different SUVs?
Well, I know what SUV you like. You like that big Bronco. That's the one that we always talk about every time we talk on the air. It's the big Bronco.
I do. Let me interrupt you for a second. You know what? Recently I was at a place, you know, my friend invited me for dinner, and there were a few other friends and other families as well, and then one of this guy, I won't name him, you know, he's a member of provincial parliament, and we came out, and we were all looking at his SUV from a distance, you know, and everyone started saying, wow, which is this SUV? Then he said, Broncos. I said, yeah, that doesn't surprise me. So, you know what? Yes, you're right. I love this vehicle. It's an amazing one. Please go ahead.
Well, your friend had you over for dinner, and you're talking about the Bronco. I've invited you to the dealership to drive the Bronco. I'm still waiting to see you.
Okay, here it is now. I'm coming there soon. And you know the reason why I'm not coming there? The day I'll come there, I'll have to buy the Bronco. That is my issue. That's why I'm not coming.
You're going to have to buy it. Well, I'm going to help you buy it.
Okay.
So we've got some great offers, my friend. On all of our SUVs, we've got 0% on Escapes, Bronco Sports, up to 60 months. But I've got a fantastic deal on the big Bronco. A Big Ben, only $293 biweekly. 84 months, that's with no money down, and it includes winter tires, rims, and sensors. So I can get you into a beautiful new Big Ben Bronco, zero money down, only $293 biweekly, and that gets you ready for winter too with a free winter tire package with rims and sensors. Only $293 biweekly.
That's an excellent offer, Broncos. ਤੁਸੀਂ ਜਾ ਕੇ ਗੱਡੀ ਦੇਖੋ, ਇਹਨਾਂ ਦੀ ਜਿਹੜੀ ਫੁੱਲ ਸਾਈਜ਼ ਬਿਗ ਬ੍ਰੌਂਕੋਜ਼ ਹੈਗੀ ਆ, ਗੱਡੀ ਦੇਖ ਕੇ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ, ਔਰ ਮੈਂ ਇੱਥੇ ਇਹੀ ਕਹਿ ਸਕਦਾ ਹੈਗਾ ਕਿ ਪ੍ਰਾਈਸ ਵੀ ਬੜੀ ਰੀਜ਼ਨੇਬਲ ਹੈ. ਤੁਸੀਂ ਜਾਓ, ਚੈੱਕ ਕਰੋ, ਔਰ ਸਟਾਈਲਿੰਗ ਦੇਖੋ ਇਸ ਗੱਡੀ ਦੀ, ਬ੍ਰੌਂਕੋਜ਼ ਦੀ. ਫੋਰਡ ਨੇ ਬਹੁਤ ਸ਼ਾਨਦਾਰ ਗੱਡੀ ਹੈ. ਸਟਾਈਲਿੰਗ ਤੁਸੀਂ ਦੇਖੋ ਔਰ ਤੁਹਾਨੂੰ ਪਸੰਦ ਆਏ ਤੇ ਤੁਸੀਂ ਇਹਨਾਂ ਦੇ ਨਾਲ ਡੀਲ ਬਣਾਓ. ਜੌਨ ਦੇ ਨਾਲ ਗੱਲ ਕਰੋ ਕੌਨਸੈਪਟ ਫੋਰਡ ਦੇ ਉੱਤੇ. ਜੌਨ, ਪਲੀਜ਼ ਗੋ ਐਡ.
Well, again, depending on how you want to finance, up to 0% and a free winter tire package, it's an incredible deal. Now, I know all of my friends in Brampton love their F-150s, so we've still got some incredible offers at Concept Ford on F-150s. Any of our remaining 2024 brand new F-150s, we're giving away $20,000 off any one of those in-stock units and up to 0%. But we only have 8 remaining. So up to $20,000 or 0%, only 8 of those are remaining.
Thank you. And what else do we have, John?
You like lease specials, don't you? I think a lot of our friends like those short 2-year leases. Is that correct?
Yes. That's a very good deal. Yes.
Very good deal. So we've got a 2-year lease for a brand new 2024 F-150 Lariat, only $157 weekly. That is a brand new loaded Lariat, only $157 biweekly. If you want to save even more money, we can get you into a brand new 2024 beautiful F-150 XLT, only $130 biweekly. Isn't that an incredible payment?
That is definitely, but the early one, is it weekly or bi-weekly? Both the weekly?
It is weekly. Both are weekly. $157 weekly for a brand new Lariat or $130 weekly for a brand new XLT. You decide which one you want.
ठीक है जी, तुसी ए बढ़िया ट्रक ले सकते हैं हो, और वीकली पेमेंट तुसी देख ली है, $157 है. सो, और इधे जड़ी चंगी चीज मन लगती है, 2-year lease. Because 2-year lease term, the advantage ki hai. Do we still have the option? I mean, even with the 2-year lease, John, do we still have the option that we can still buy back the vehicle, or with 2-year lease that goes away?
Of course,
away?
You can. At the end of the term, you decide, do you want to buy it out because you love the vehicle, or do you want to trade it in and get a brand new one? So many of our customers, we pull them out early and we get them into a brand new truck for less than what they were currently paying.
Okay, good. ਸੋ ਇਹ ਵਧੀਆ ਚੀਜ਼ ਹੈ, 2 ਸਾਲ ਦੀ ਲੀਜ਼ ਤੁਸੀਂ ਕਰ ਸਕਦੇ ਹੋ 2 ਈਅਰ ਲੀਜ਼ ਤੋਂ ਬਾਅਦ, ਤੁਹਾਨੂੰ ਲੱਗਦਾ ਕਿਉਂਕਿ ਪੇਮੈਂਟ ਤਾਂ ਤੁਸੀਂ ਦਿੱਤੀ ਹੋਈ ਹੈ, ਤੁਹਾਨੂੰ 2 ਈਅਰ ਲੀਜ਼ ਤੋਂ ਬਾਅਦ ਲੱਗਦਾ ਹੈ ਕਿ ਜੀ ਨਹੀਂ ਆਈ ਵਾਂਟ ਟੂ ਗੋ ਇਨ ਅਨਦਰ ਲੀਜ਼, ਗੋ ਅਹੈਡ, ਇਹਨੂੰ ਛੱਡ ਕੇ ਤੁਸੀਂ ਨਵੀਂ ਲੀਜ਼ ਕਰ ਲਓ ਆਪਣੀ ਆਰਾਮ ਦੇ ਨਾਲ। ਔਰ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਬਾਏਬੈਕ ਕਰਨੀ ਹੈ, ਬਾਏਬੈਕ ਵੀ ਕਰ ਸਕਦੇ ਹੋ। 2 ਈਅਰ ਲੀਜ਼ ਦੀ ਐਡਵਾਂਟੇਜ ਇਹ ਹੈ ਕਿ ਤੁਸੀਂ ਬਹੁਤ ਲੰਬੇ ਉਹਦੇ ਚ ਨਹੀਂ ਸਟਕ ਹੋ ਰਹੇ ਹੋ ਕਿ ਤੁਸੀਂ ਕਹੋ ਜੀ ਮੈਂ ਬੜੀ ਲੰਬੀ ਲੀਜ਼ ਛੱਡੀ। ਦਿਓ 2 ਈਅਰ ਲੀਜ਼, ਵਧੀਆ ਆਪਣੀ ਪਸੰਦ ਦੀ ਗੱਡੀ ਲਓ, ਆਪਣੀ ਵਹੀਕਲ ਚੋਇਸ ਕਰੋ। ਔਰ ਮੈਂ ਦੁਬਾਰਾ ਦੱਸਵਾਂ ਕਿ ਇਹਦੇ ਵਿੱਚ ਤੁਹਾਡੀ ਹੈਲਪ ਕਰਨਗੇ ਵਹੀਕਲ ਚੂਜ਼ ਕਰਨ ਚ, ਵਧੀਆ ਡੀਲ ਕਰਨ ਦੇ ਵਿੱਚ। ਸੋ ਮੈਂ ਇੱਥੇ ਤੁਹਾਨੂੰ ਮੈਂ ਦੁਬਾਰਾ ਦੱਸਵਾਂ, ਤੁਸੀਂ ਪਹੁੰਚਣਾ ਹੈਗਾ ਕਨਸੈਪਟ 4 ਦੇ ਜੌਨ ਸਾਹਿਬ ਦੇ ਨਾਲ। ਸੋ ਜੌਨ, ਵਟ ਐਲਸ ਡੂ ਵੀ ਹੈਵ?
ਯੂ ਵਾਂਟ ਮੋਰ? I thought I just gave you a lot. 0% up to
20,000
off.
Before I let you go, you know what, if there is anything else, add that. But I also want to know phone number, major intersection, and the address. Anything else you want to add, please do so.
So our phone number at Concept Ford is 905-873-1626. We are 5 minutes west of Brampton, 5 minutes west of Mississauga Road and Beauvoir Drive. Our address is 361 Guelph Street, Concept Ford. There's a reason so many of our Brampton friends come out to us. It's because we get the best deal, but you also get the best service. We speak Punjabi, Urdu, Hindi, English, Spanish, Mandarin, all languages. So get down here. We want to save you a lot of money at Concept Ford.
Thank you so much, sir. And once again, Concept Ford de utte tusi pahunchna hai. John saab de naal jaake tusi galbaat karni hai. ਤੁਸੀਂ ਫੋਰਡ ਦੀਆਂ ਸਾਰੀਆਂ ਡੀਲਸ, ਚਾਹੇ ਤੁਸੀਂ ਫੋਰਡ ਦਾ ਕੋਈ ਵਧੀਆ ਟਰੱਕ ਲੈਣਾ, ਫੋਰਡ 150 ਜਾਂ ਕੋਈ ਵੀ ਉਹ ਲੈਣਾ, ਬ੍ਰੌਨਕੋਸ ਜਾ ਕੇ ਦੇਖੋ। ਟੈਕਨੋਲੋਜੀ ਇਹਨਾਂ ਦੀ ਬਹੁਤ ਵਧੀਆ ਹੈਗੀ ਹੈ, ਫੋਰਡ ਦੀਆਂ SUVs, ਕਾਰਸ, ਵੀ ਲਵ ਦਾ ਟੈਕਨੋਲੋਜੀ। ਔਰ ਵਰਾਇਟੀ ਬਹੁਤ ਹੈ, ਇਹ ਨਹੀਂ ਕਿ ਸਿਰਫ ਇਹਨਾਂ ਕੋਲ ਇੱਕ ਜਾਂ 2 ਡਿਫਰੈਂਟ ਮਾਡਲਸ ਨੇ, ਨਹੀਂ, ਬਹੁਤ ਸਾਰੀ ਵਰਾਇਟੀ ਹੈ, ਡਿਫਰੈਂਟ ਮਾਡਲਸ ਨੇ, ਚੋਇਸਿਸ ਤੁਹਾਨੂੰ ਮਿਲਦੀਆਂ ਨੇ ਜਾਂ ਤੁਸੀਂ ਕੋਈ ਗੱਡੀ ਲੈਣੀ ਹੈ। ਸੋ ਕਨਸੈਪਟ ਫੋਰਡ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ। ਜੌਨ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
Thank you. Enjoy the great weather. I wish you all the best and look forward to talking to you again soon.
Thank you. You too. Enjoy the beautiful weather. Thank
Goodbye,
you.
My friend.
Thank you. Bye for now. Bye. Haan ji, agli call wal vadde hain ji. Gurpreet saab, tusi on de raho. Gurpreet saab, go ahead ji.
Haan ji, Yudhvir ji.
Haan ji, sat sri akaal ji, Gurpreet saab. Please go ahead ji, tusi on de raho ji.
Haan ji. ਮੈਂ ਕਿਸੇ ਕਾਲਰ ਦੀ ਗੱਲ ਤਾਂ ਨਹੀਂ ਕਰਨੀ, ਪਰ ਲਾਈਕ ਜਿਹੜੇ ਕਈ ਕਾਲਰ ਹੈਗੇ ਆ ਨਾ, ਉਹ ਤੁਹਾਡਾ ਪ੍ਰੋਗਰਾਮ ਸੁਣਦੇ ਨੀ ਤੇ ਗੋਲ ਹੀ ਕਿਸੇ ਨਿਊਜ਼ ਚੈਨਲ ਦੀਆਂ ਗੱਲਾਂ ਦੱਸਣ ਲੱਗ ਜਾਂਦੇ ਹੈ ਨਾ, ਤੇ ਉਹ ਹੈ ਜਿਹੜੇ ਗੋਲਡੀ ਬਰਾੜ ਨੂੰ, ਲਾਈਕ ਜਿਹੜੇ ਵੱਡੇ ਵੱਡੇ ਚੈਨਲ ਹੈਗੇ, ਗੋਲਡੀ ਬਰਾੜ ਨੂੰ ਕਹੀ ਜਾਂਦੇ ਸੀਗੇ ਵੀ ਹਾਂ ਵੀ ਮਾਰ ਪਾਕਿਸਤਾਨ ਡੈਟ ਵਿਦਆਊਟ ਇਨਵੈਸਟੀਗੇਸ਼ਨ ਨਾ, ਐਵੇਂ ਮਤਲਬ ਆਪਦਾ ਨੰਬਰ ਬਣਾਉਣ ਨੂੰ, ਤੇ ਆਪਣੇ 90% ਜਿਹੜੇ ਲਾਈਕ ਯੂ ਨੋ ਲਾਈਕ ਜਿਹੜੇ 90% ਤੇ ਉਹ ਸਿਰਫ ਇੰਡੀਆ ਦੇ ਗਾਣੇ ਗਾਣੇ ਹੀ ਕਰੀ ਜਾਂਦੇ ਆ ਨਾ, ਉਹਨਾਂ ਨੂੰ ਲਾਈਕ ਕੈਨੇਡਾ ਦੀ ਹਿਸਟਰੀ ਦਾ ਪਤਾ ਨੀ ਨਾ, ਮਤਲਬ ਕਿੰਨਾ ਤੁਹਾਨੂੰ ਲਾਈਕ ਉਹ ਜਿਹੜੇ ਇੰਡੀਆ ਚ ਨਾ ਰੇਹੜੀਆਂ ਲਾਏ ਹੁੰਦੇ ਸੀਗੇ, ਆਂਡੇ ਵੇਚਦੇ ਸੀਗੇ ਜਾਂ ਫਿਰ ਕੋਈ ਤੋਰੀ ਵੇਚਦਾ ਸੀਗਾ, ਕੱਦੂ ਵੇਚਦਾ ਸੀਗਾ ਨਾ, ਉਹ ਰੇਹੜੀਆਂ ਲਾਉਂਦੇ ਸੀ, ਉਹ ਇੱਥੇ ਆ ਗਏ ਨਾ, ਤੇ ਉਹਨਾਂ ਨੂੰ ਮਤਲਬ ਐ ਨੀ ਹੁੰਦਾ ਕਿ ਹਾਂ ਵੀ ਅਸੀਂ ਉੱਥੇ ਰੇਹੜੀਆਂ ਲਾਉਂਦੇ ਸੀ, ਇੱਥੇ ਸਾਨੂੰ ਕੈਨੇਡਾ ਕਿੰਨਾ ਮਾਨਤਾ ਦਿੱਤਾ ਤੇ ਅਸੀਂ ਕੈਨੇਡਾ ਦਾ ਪ੍ਰੇਜ਼ ਕਰੀਏ, ਪਰ ਫਿਰ ਵੀ ਉਹਨਾਂ ਇੱਥੇ ਆ ਕੇ ਫਿਰ ਵੀ ਇੰਡੀਆ ਦੇ ਗੁਣਗਾਣੇ ਕਰੀ ਜਾਂਦੇ ਕਿ ਹਾਂ ਵੀ ਮਤਲਬ ਤੁਹਾਡਾ ਆਪਦਾ ਪ੍ਰਾਈਮ ਮਿਨਿਸਟਰ ਪੁੱਛਣ ਵਾਲਾ ਟਰੂਡੋ, ਮਿਸਟਰ ਟਰੂਡੋ ਨਾ ਤੁਹਾਡੇ ਆਪਦੇ ਪ੍ਰਾਈਮ ਮਿਨਿਸਟਰ, ਉਹ ਟਰੂਡੋ ਕਰੀ ਜਾਂਦੇ, ਹਾਂ ਵੀ ਟਰੂਡੋ ਨੇ ਐਂ ਕੀਤਾ, ਪੁੱਛਣਾ ਮੋਦੀ ਸਾਹਿਬ ਨੂੰ, ਮੋਦੀ ਨੂੰ ਮਤਲਬ ਮੋਦੀ ਸਾਹਿਬ ਜੀ ਮਤਲਬ ਕੁਛ ਵੀ ਕਹੀ ਜਾਣ ਨਾ, ਮਤਲਬ ਜੀ ਜੀ ਲਾਈ ਜਾਣਗੇ, ਪਰ ਆਪਦੇ ਪ੍ਰਾਈਮ ਮਿਨਿਸਟਰ ਨੂੰ ਐਂ ਕਹੀ ਜਾਣਗੇ ਹਾਂ ਵੀ ਟਰੂਡੋ ਨੇ ਐਂ ਕੀਤਾ, ਉਹ ਮਤਲਬ ਕੁਸ਼ਚਨ ਤੁਸੀਂ ਆਪਦੇ ਪ੍ਰਾਈਮ ਮਿਨਿਸਟਰ ਤੇ ਪੁੱਛੀ ਜਾਂਦੇ ਪੁੱਛਣ ਵਾਲਾ ਇਹਨਾਂ ਨੂੰ, ਤੇ ਕਈ ਇਹਨਾਂ ਮਤਲਬ ਜਦੋਂ ਵਰਲਡ ਵਾਰ 2 ਹੋਈ ਸੀਗੀ, ਤੁਹਾਨੂੰ ਤਾਂ ਖੈਰ ਮੈਂ ਵੈਸੇ ਤੁਹਾਨੂੰ ਦੱਸਣਾ ਹੀ ਤੁਸੀਂ ਤਾਂ ਆਪ ਹੀ ਨੌਲੇਜ ਵਾਲੇ ਹੈ, ਜਿਵੇਂ ਵਰਲਡ ਵਾਰ 2 ਹੋਈ ਸੀਗੀ, ਜਿਹੜੇ ਜੈਪਨੀਜ਼ ਸੀਗੇ ਇਹਨਾਂ ਨੇ ਕੈਨੇਡਾ ਨਾਲ ਗੱਦਾਰੀ ਕੀਤੀ ਨਾ, ਜਿਵੇਂ ਮਤਲਬ ਸਾਰੀ ਇਨਫੋਰਮੇਸ਼ਨ ਕੈਨੇਡਾ ਦੀ ਜਿਹੜੀ ਹੈਗੀ ਆ ਜਪਾਨ ਚ ਭੇਜੀ ਜਾਂਦੇ ਸੀਗੇ, ਸੋ ਉਹਨਾਂ ਨੂੰ ਜਪਾਨੀਆਂ ਨੂੰ ਇਹਨਾਂ ਨੇ ਆਪਦੇ ਇੱਕ ਆਰਥਿਕ ਕਬੀਲੇ ਚ ਬੰਦ ਕਰਤਾ ਕਿ ਹਾਂ ਵੀ ਤੁਸੀਂ ਇਨਫੋਰਮੇਸ਼ਨ ਭੇਜਦੇ ਆ, ਉਦੋਂ ਬਾਅਦ ਇਹਨਾਂ ਨੇ ਬੈਨ ਬੂਨ ਲਾਤਾ ਨਾ ਕੈਨੇਡਾ ਵਾਲਿਆਂ ਨੇ, ਫਿਰ ਹੌਲੀ ਹੌਲੀ ਜਦੋਂ ਮਿਸਟਰ ਪੀਅਰ ਆਏ ਹੈਗੇ ਆ ਤੇ ਉਹਨਾਂ ਨੇ ਮਤਲਬ ਇਹਨਾਂ ਦੇ ਵਾਸਤੇ ਰਾਹ ਖੋਲਤਾ ਕਿ ਹਾਂ ਵੀ ਤੁਸੀਂ ਆਓ ਹੈਨਾ ਇਹ ਚੀਜ਼ਾਂ ਕਰਕੇ। ਸੋ ਮੈਂ ਉਹੀ ਕਹਿੰਦਾ ਕਿ ਜਿਹੜੇ ਮਤਲਬ ਕਈ ਨਾ ਇੱਕ ਸਟੇਟ ਤੋਂ ਹੈਗੇ ਗੁਜਰਾਤ ਤੋਂ ਹੀ ਹੈਗੇ ਆ ਨਾ, ਮਤਲਬ ਉਹੀ ਕਾਲਰ ਆ ਕੇ ਤੁਹਾਨੂੰ ਕਹੀ ਜਾਣਗੇ ਹਾਂ ਵੀ ਇਹਨੂੰ ਟਰੂਡੋ ਨੂੰ ਪੁੱਛੋ, ਉਹ ਇੰਡੀਆ ਦਾ ਹੀ ਤੁਹਾਨੂੰ ਮਤਲਬ ਸੁਣਾਈ ਜਾਣਗੇ ਹਾਂ ਵੀ ਟਾਈਮਸ ਆਫ ਇੰਡੀਆ ਨੇ ਆਹ ਕੀਤਾ ਇਹ ਕੀਤਾ, ਮਤਲਬ ਐਵੇਂ ਸਾਰੇ ਫੇਕ ਜਿੰਨੇ ਵੀ ਨਿਊਜ਼ ਚੈਨਲ ਹੈਗੇ ਪੁੱਛਣ ਵਾਲੇ ਤੁਸੀਂ ਵਾਈ ਮੀਡੀਆ ਸੁਣੋ, ਸਾਰਾ ਕੁਛ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਸਾਰਾ ਕੁਛ ਇੱਥੇ ਕਲੀਅਰ ਹੋ ਜਾਊਗਾ। ਜਿੰਨੇ ਵੀ ਮਤਲਬ ਹੁਣ ਦੇਖੋ ਇੱਥੇ ਇੰਨਾ ਕੁਛ ਹੋਈ ਜਾਂਦਾ ਲਾਈਕ ਹੁਣ ਇੱਥੇ ਐਟਲੀਸਟ ਤੁਹਾਡੇ ਕੋਲ ਡੈਮੋਕ੍ਰੇਸੀ ਤਾਂ ਹੈਗੀ ਆ ਤੁਹਾਡੇ ਆਪਦੇ ਲੈਂਡ ਤੇ ਤੁਹਾਡੀ ਕੈਨੇਡਾ ਜਿਹੜੀ ਆਪਦੀ ਲੈਂਡ ਹੈਗੀ ਡਿਡਨਟ ਮੈਟਰ ਟੈਰਿਸ ਸੀਗਾ ਕੌਣ ਸੀਗਾ ਉਹ ਕੈਨੇਡਾ ਦਾ ਮੁੰਡਾ ਹੈਗਾ ਤੇ ਕੈਨੇਡਾ ਚ ਜੇ ਤੁਹਾਡੀ ਸੋਇਲ ਤੇ ਕੋਈ ਕ੍ਰਾਈਮ ਹੋਇਆ ਕੋਈ ਬਾਹਰੋਂ ਆ ਕੇ ਤੁਹਾਡੇ ਮਾਰ ਜਾਂਦਾ ਲੇਕਿਨ ਮਤਲਬ ਸਾਡੀ ਬਦਨਾਮੀ ਵਾਲੀ ਗੱਲ ਆਪਾਂ ਪਾਕਿਸਤਾਨ ਥੋੜੀ ਆ ਕਿ ਹਾਂ ਵੀ ਆਪਾਂ ਨੂੰ ਕੋਈ ਵੀ ਆ ਕੇ ਚੱਕ ਜੇ ਹੁਣ ਇੰਡੀਆ ਦੇਖ ਲਓ ਉਹ ਮਤਲਬ ਜਿਹੜੇ ਦੋ MP ਨਾ ਖੜੇ ਸੀਗੇ ਉਹ ਜਿੱਤੇ ਵੀ ਹੈਗੇ ਇੱਕ ਤਾਂ ਕਸ਼ਮੀਰ ਤੋਂ ਇੱਕ ਪੰਜਾਬ ਤੋਂ ਨਾ ਮਤਲਬ ਉਹ ਜਿੱਤੇ ਸੀਗੇ ਇਹਨਾਂ ਤੇ ਉਹਨਾਂ ਦੇ ਕੁਸ਼ਚਨ ਨਹੀਂ ਪੁੱਟ ਕਰਦੇ ਕਿ ਹਾਂ ਵੀ ਉਹ ਤੁਹਾਡੇ MP ਜਿੱਤੇ ਆ ਤੇ ਉਹ ਜੇਲ੍ਹ ਚ ਬੰਦ ਹੈ ਕਾਹਤੋਂ ਬੰਦ ਹੈ ਲੇਕਿਨ ਉਹ ਤੁਹਾਡੀ ਲਾਈਕ ਡੈਮੋਕ੍ਰੇਸੀ ਕਿੱਥੇ ਗਈ ਉੱਥੇ ਨੀ ਕੁਛ ਕੁਸ਼ਚਨ ਪੁੱਟ ਕਰਨਗੇ ਇਹ ਸਿਰਫ ਨਾ ਜਿਵੇਂ ਚੜ੍ਹਦੇ ਸੂਰਜ ਨੂੰ ਸਾਰੇ ਸਲਾਮਾਂ ਕਰਦੇ ਆ ਉਵੇਂ ਹੈਗੇ ਕਿ ਹਾਂ ਬਈ ਤੇ ਜਿਵੇਂ ਉੱਥੇ ਇਹਨਾਂ ਨੂੰ ਪਤਾ ਕਿ ਇੰਡੀਆ ਜਾਣਗੇ ਤਾਂ ਛਿੱਤਰ ਖਾਣਗੇ ਜੇ ਇੰਡੀਆ ਦੇ ਅਗੇਂਸਟ ਬੋਲਣਗੇ ਨਾ ਇਹ ਉਹ ਚੀਜ਼ਾਂ ਦੇ ਡਰਦੇ ਹੀ ਐਵੇਂ ਗੁਲਾਮੀ ਜੀ ਕਰੀ ਜਾਂਦੇ ਇੰਡੀਆ ਦੀ ਲਾਈਕ ਤੁਸੀਂ ਖਾਣਾ ਪੀਣਾ ਇੱਥੇ ਆ ਜੇ ਆਹੀ ਆਹੀ ਕੰਮ ਕਰਨਾ ਇੰਡੀਆ ਜਾ ਕੇ ਰੇੜੀਆਂ ਰੂੜੀਆਂ ਲਾਓ ਆਂਡੇ ਉਂਡੇ ਵਿੱਚ ਇਹਨਾਂ ਦਾ ਕੀ ਕੰਮ ਆ ਇੱਥੇ ਬਸ ਆਹੀ ਕਹਿਣਾ ਸੀਗਾ ਥੈਂਕ ਯੂ ਜੀ ਯੁਗਵੀਰ ਜੀ
ਥੈਂਕ ਯੂ ਗੁਰਪ੍ਰੀਤ ਸਾਹਿਬ ਦੇਖੋ ਮੈਂ ਇੱਥੇ ਬਸ ਇੰਨੀ ਗੱਲ ਕਹਾਂਗਾ ਤਿੰਨ ਪੁਆਇੰਟ ਚਲੋ ਕਹਿੰਦਾ ਪਹਿਲੀ ਚੀਜ਼ ਤੇ ਹੈ ਕਿ ਜੇ ਕੋਈ ਵੀ ਇੰਡੀਆ ਦੀ ਤਾਰੀਫ਼ ਕਰਦਾ ਹੈ ਤੇ ਗੁਰਪ੍ਰੀਤ ਸਾਹਿਬ ਕੋਈ ਐਸੀ ਗੱਲ ਨਹੀਂ ਮੈਂ ਪਹਿਲਾਂ ਆਪਣੀ ਗੱਲ ਕਰਦਾ ਥੈਂਕ ਯੂ ਤੁਸੀਂ ਮੇਰੇ ਲਈ ਬੜੇ ਕਾਇੰਡ ਵਰਡ ਇਸਤੇਮਾਲ ਕੀਤੇ ਬਟ ਮੈਂ ਹੈਸੀਟੇਟ ਨਹੀਂ ਕਰਾਂਗਾ ਆਈ ਲਵ ਇੰਡੀਆ ਸਾਡੀ ਉਹ ਗੁਰੂ ਪੀਰਾਂ ਦੀ ਧਰਤੀ ਹੈ ਔਰ ਅਸੀਂ ਵੀ ਉੱਥੋਂ ਹੀ ਪੈਦਾ ਹੋਏ ਹਾਂ ਠੀਕ ਹੈ ਆਪਾਂ ਕਦੇ ਵੀ ਆਪਣਾ ਉਹ ਕਹਿੰਦੇ ਨਾ ਮਾਨ ਸਾਹਿਬ ਦੀ ਗੱਲ ਆ
ਇੰਡੀਆ ਨਾਲ ਥੋੜੀ ਕੱਟਣਗੇ ਇੰਡੀਆ ਆਪਣੀ ਧਰਤੀ ਹੈ ਉੱਥੇ ਪੈਦਾ ਹੋਏ ਹਾਂ ਉੱਥੇ ਆਪਾਂ ਐਜੂਕੇਸ਼ਨ ਲਈ ਹੈ ਖੈਰ ਮੈਂ ਤਾਂ ਪੰਜਾਬ ਚ ਕੱਟ ਰਿਹਾ ਪਰ ਫਿਰ ਵੀ ਆਪਾਂ ਇੰਡੀਆ ਚ ਉੱਥੇ ਦੇਖੋ ਨਾ ਕਿੰਨੀ ਐਗਰੀਕਲਚਰ ਉੱਥੋਂ ਤੱਕ ਕਮਾਈ ਕਰ ਕਰਕੇ ਇਸ ਲਈ ਪਹੁੰਚੇ ਹੈਗੇ ਹਾਂ ਲੇਕਿਨ ਜੇ ਉੱਥੇ ਕੋਈ ਮਾੜਾ ਮੋਟਾ ਆਪਣਾ ਜੇ ਬੇਸ ਵੀ ਬਣਦਾ ਜੇ ਉੱਥੇ ਸੋਸ਼ਲ ਲਾਈਫ ਵਗੈਰਾ ਹੁੰਦੀ ਹੋਰ ਚੀਜ਼ਾਂ ਹੁੰਦੀਆਂ ਤੇ ਆਪਾਂ ਉੱਥੇ ਰਹਿੰਦੇ ਇੱਥੇ ਮਤਲਬ ਮੈਂ ਦੇਹਰਾਦੂਨ ਪੜਿਆ ਨਾ ਉੱਥੇ ਸਾਰਾ ਕੁਛ ਠੀਕ ਸੀ ਜਦੋਂ ਪੰਜਾਬ ਚ ਆਏ ਉੱਥੇ ਨਾ ਤੁਸੀਂ ਮੰਨੋ ਕਿ ਮੈਂ ਗ੍ਰੇਡ 12 ਕੀਤੀ ਤੇ ਗ੍ਰੇਡ 12 ਤੋਂ ਬਾਅਦ ਮੈਨੂੰ ਸੀਗਾ ਕਿ ਮੈਂ ਹੁਣ ਉੱਥੇ ਕਾਲਜ ਜਾਣਾ ਨਾ ਕਿਹੜੇ ਕਾਲਜ ਜਾਵਾਂ ਉੱਥੇ ਮਤਲਬ ਐਜੂਕੇਸ਼ਨ ਦਾ ਇੰਨਾ ਬੇੜਾ ਗਰਕ ਹੋਇਆ ਸੀ ਉੱਥੇ ਐਜੂਕੇਸ਼ਨ ਲੈਣ ਨੂੰ ਮੈਨੂੰ ਬਾਹਰ ਜਾਣਾ ਪਿਆ ਲੈ ਆਪਣੇ ਲਾਈਕ ਪੰਜਾਬ ਤੋਂ ਨਾ ਤੇ ਹੁਣ ਦੇਖੋ ਨਾ ਹੁਣ ਲਾਈਕ ਆਪਾਂ ਕਹਿੰਦੇ ਤਾਂ ਹੈਗੇ ਪੇਜ ਕਿੱਥੇ ਓਬਵੀਅਸਲੀ ਲਾਈਕ ਮੇਰੀ ਧਰਤੀ ਹੈ ਉੱਥੇ ਮੈਂ ਸਲੂਟ ਕਰਦਾ ਨਾ ਉੱਥੇ ਹੁਣ ਦੇਖੋ ਜਿਹੜੇ ਜਿੰਨੇ ਵੀ ਫਾਰਮਰ ਹੈਗੇ ਆ ਉਹਨਾਂ ਨੇ 100-200 ਫੁੱਟ ਪਾਣੀ ਦੇ ਥੱਲੇ ਟੋਏ ਕਰਕੇ ਪਾਣੀ ਕੱਢ ਕੇ ਧਰਤੀ ਨੂੰ ਸਿੰਚਿਆ ਤੇ ਇਹਨੂੰ ਐਗਰੀਕਲਚਰ ਕਰਕੇ ਉਹਨਾਂ ਨੇ ਸਿੰਚਾਈ ਕੀਤੀ ਤੇ ਉੱਥੇ ਆਪਾਂ ਟਰਾਂਸਪੋਰਟ ਵਗੈਰਾ ਉੱਥੇ ਕੀਤੀ ਨਾ ਸਾਰੀ ਕਮਾਈ ਵਗੈਰਾ ਪਰ ਦੇਖੋ ਨਾ ਪਰ ਫਿਰ ਵੀ ਜਿੰਨਾ ਕੁ ਹੁੰਦਾ ਓਨਾ ਤੁਸੀਂ ਪੇਜ ਕਰੋ ਐਵੇਂ ਨਾ ਐਵੇਂ ਬਸ ਗੁਲਾਮੀ ਜੀ ਨਾ ਕਰੀ ਜਾਓ ਕਿ ਹਾਂ ਬਈ ਮਤਲਬ ਠੀਕ ਹੈ ਆਈ ਉੱਥੋਂ ਪੈਦਾ ਹੋਏ ਆ ਉੱਥੇ ਮੇਰੇ ਮਾਂ ਪਿਓ ਵੀ ਉੱਥੇ ਹੈਗੇ ਪਰ ਸਟਿਲ ਲਾਈਕ ਯੂ ਨੋ ਜਿੰਨਾ ਪੇਜ ਕਰਨਾ ਓਨਾ ਕਰੋ ਐਵੇਂ ਧੱਕੇ ਜੀ ਨਾ ਪੇਜ ਹੀ ਨਾ ਕਰੀ ਜਾਓ ਕਿ ਹਾਂ ਬਈ ਗਲਤ ਨੂੰ ਸਹੀ ਦੱਸੀ ਚਲੋ ਤੇ ਸਹੀ ਦਾ ਚਲੋ ਸਹੀ ਹੈਗਾ
ਹਾਂ ਆਹ ਪੁਆਇੰਟ ਤੁਹਾਡਾ ਬਿਲਕੁਲ ਠੀਕ ਹੈ ਇਹ ਪੁਆਇੰਟ ਤੇ ਮੈਂ ਅਸਲ ਜੇ ਇਸੇ ਪੁਆਇੰਟ ਤੇ ਆਉਣ ਲੱਗਾ ਸੀ ਇਹ ਪੁਆਇੰਟ ਤੁਹਾਡਾ ਬਿਲਕੁਲ ਠੀਕ ਹੈ ਕਿ ਯੈਸ ਪਰ ਮੈਂ ਫਿਰ ਦੁਬਾਰਾ ਉੱਥੋਂ ਹੀ ਸ਼ੁਰੂਆਤ ਕਰਾਂਗਾ ਕਿ ਜਿੱਥੋਂ ਵੀ ਅਸੀਂ ਹੈਗੇ ਹਾਂ ਠੀਕ ਹੈ ਨੀ ਜੇ ਅਸੀਂ ਆਪਾਂ ਇੰਡੀਆ ਤੋਂ ਹਾਂ ਤੇ ਬਿਲਕੁਲ ਮੈਂ ਇਸ ਗੱਲ ਨੂੰ ਕਦੇ ਨੀ ਭੁੱਲ ਸਕਦਾ ਕਿ ਸਾਡਾ ਜਨਮ ਉੱਥੇ ਹੋਇਆ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਸਾਡੇ ਬਜ਼ੁਰਗਾਂ ਦੀ ਧਰਤੀ ਹੈ ਅਸੀਂ ਹਮੇਸ਼ਾ ਚਾਹਾਂਗੇ ਕਿ ਉਹਦੇ ਬਾਰੇ ਵਧੀਆ ਗੱਲ ਕਰੀਏ ਔਰ ਚੰਗਾ ਹੀ ਹੋਵੇ ਹਾਂ ਲੇਕਿਨ ਦੂਸਰਾ ਪੁਆਇੰਟ ਤੁਹਾਡਾ ਬੜਾ ਇੰਪੋਰਟੈਂਟ ਹੈ ਕਿ ਅਸੀਂ ਅਨਸੈਸਰੀ ਉਹਨੂੰ ਬਹੁਤਾ ਵਧਾ ਚੜਾ ਕੇ ਵੀ ਨਾ ਪੇਸ਼ ਕਰੀਏ ਠੀਕ ਹੈ ਨੀ ਔਰ ਖਾਸ ਕਰਕੇ ਕਈ ਵਾਰ ਪੋਲੀਟੀਕਲ ਰੀਜ਼ਨ ਦੀ ਵਜ੍ਹਾ ਦੇ ਨਾਲ ਵੀ ਸਾਨੂੰ ਐਕਸੈਪਟ ਕਰਨ ਜਿੱਦਾਂ ਕਈ ਵਾਰ ਕਹਿੰਦੇ ਹੈ ਕਿ ਜੀ ਇੰਡੀਆ ਬਹੁਤ ਹੁਣ ਡਿਵੈਲਪ ਹੋ ਗਿਆ ਕੈਨੇਡਾ ਤੇ ਕੁਛ ਵੀ ਨਹੀਂ ਰਹਿ ਗਿਆ ਦੇਖੋ ਅੱਜ ਵੀ ਇੰਡੀਆ ਬਿਲਕੁਲ ਹੋ ਸਕਦਾ ਹੈ 25 ਸਾਲ 30 ਸਾਲ 40 ਸਾਲ ਦੀ ਇੰਡੀਆ ਇੱਕ ਵਾਕਈ ਡਿਵੈਲਪ ਕੰਟਰੀ ਕਿਉਂਕਿ ਜਦ ਅਸੀਂ ਡਿਵੈਲਪ ਕੰਟਰੀ ਹੈ ਨਾ ਤਾਂ ਉਹਦੀ ਇੱਕ ਡੈਫੀਨੇਸ਼ਨ ਹੈ ਠੀਕ ਹੈ ਸੋ ਕੈਨੇਡਾ ਇਜ਼ ਅ ਡਿਵੈਲਪ ਕੰਟਰੀ ਇੰਡੀਆ ਵਿਦ ਡਿਊ ਰਿਸਪੈਕਟ ਮੈਂ ਫਿਰ ਪਹਿਲਾਂ ਹੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਹਿ ਚੁੱਕਾ ਕਿ ਸਾਨੂੰ ਬੜਾ ਪਿਆਰ ਹੈ ਇਟ ਇਜ਼ ਨਾਟ ਅ ਡਿਵੈਲਪ ਕੰਟਰੀ ਇਟਸ ਅ ਡਿਵੈਲਪਿੰਗ ਕੰਟਰੀ ਕੱਲ ਨੂੰ ਉੱਥੇ ਵੀ ਇਹ ਜਿਹਾ ਇਨਫਾ ਦੇਖੋ ਹਜੇ ਤੇ ਅਸੀਂ ਉੱਥੇ ਸੋਕਰ ਦਾ ਵਰਲਡ ਕੱਪ ਨਹੀਂ ਕਰਵਾਇਆ ਕਦੇ ਅਸੀਂ ਕਦੇ ਓਲੰਪਿਕਸ ਨਹੀਂ ਕਰਵਾਈ ਹੁਣ ਅਸੀਂ ਬਿਲਡ ਕਰ ਰਹੇ ਹਾਂ ਚੰਗੀ ਗੱਲ ਹੈ ਰੋਜ਼ ਨਵੇਂ ਸਟੇਡੀਅਮ ਬਣ ਰਹੇ ਨੇ ਮੈਂ ਤੇ ਚੰਗੀ ਗੱਲ ਲੇਕਿਨ ਉਹ ਤੁਹਾਡੀ ਗੱਲ ਨੂੰ ਹੀ ਗੁਰਪ੍ਰੀਤ ਸਾਹਿਬ ਮੈਂ ਅੱਗੇ ਵਧਾ ਦਿੰਦਾ ਕਿ ਜਿੰਨਾ ਜੇ 100 ਨੂੰ ਅਸੀਂ 100 ਕਵਾਂਗੇ ਤਾਂ ਠੀਕ ਆ 100 ਨੂੰ 500 ਕਹੀ ਜਾਵਾਂਗੇ ਤਾਂ ਫਿਰ ਉਹ ਗੱਲ ਨਹੀਂ ਬਣਦੀ ਤੇ ਇਸ ਕਾਰਨ ਬਹੁਤ ਓਬਜੈਕਟਿਵਲੀ ਸਾਨੂੰ ਡਿਸਕਸ ਕਰਨਾ ਚਾਹੀਦਾ ਔਰ ਕੈਨੇਡਾ ਦੀ ਜਿੱਥੇ ਤੱਕ ਗੱਲ ਹੈ ਸਰ ਦੇਖੋ ਇਸ ਕੰਟਰੀ ਦਾ ਅਸੀਂ ਹੁਣ ਦੇਣ ਨਹੀਂ ਦੇ ਸਕਦੇ ਠੀਕ ਹੈ ਜਿਹਦੇ ਵੀ ਕੰਟਰੀ ਚ ਆਏ ਹਾਂ ਜਿਨ੍ਹਾਂ ਵੀ ਕੰਟਰੀ ਚ ਆਏ ਜੇ ਅਸੀਂ ਇੰਗਲੈਂਡ ਚ ਆਏ ਹਾਂ ਤਾਂ ਅਸੀਂ ਇੰਗਲੈਂਡ ਦੀ ਲਈ ਵਫ਼ਾਦਾਰ ਹੋਈਏ ਜੇ ਅਸੀਂ ਯੂਐਸ ਚ ਆਏ ਹਾਂ ਅਸੀਂ ਯੂਐਸ ਲਈ ਵਫ਼ਾਦਾਰ ਹੋਈਏ ਔਰ ਕੈਨੇਡਾ ਦੇ ਵਿੱਚ ਤਾਂ ਰਹਿੰਦੇ ਹਾਂ ਸਾਨੂੰ ਯੂਐਸ ਲਈ ਵੀ ਦੇਖਣਾ ਪਏਗਾ ਕਿਉਂਕਿ ਯੂਐਸ ਜੇ ਵਧੀਆ ਗਰੋ ਕਰੇਗਾ ਵਧੀਆ ਹੋਏਗਾ ਜਿੱਦਣ 9/11 ਹੋਇਆ ਸਾਨੂੰ ਦੁੱਖ ਹੋਇਆ ਨਾਰਾਜ਼ਗੀ ਹੋਈ ਔਰ ਜਦੋਂ ਵੀ ਅੱਜ ਵੀ ਜੇ ਕੋਈ ਕਈ ਵਾਰ ਬੰਦੇ ਗੱਲ ਕਰ ਦਿੰਦੇ ਨੇ ਕਿ ਜੇ 9/11 ਨੇ ਆਪਣੇ ਆਪ ਕਰਵਾਉਣਾ ਕਿੱਦਾਂ ਆਪਣੇ ਆਪ ਕਰਵਾਇਆ ਹੋਣਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਅਫਸੋਸ ਹੁੰਦਾ ਕਿ ਉਹ ਨਾ ਬਈ ਉੱਥੇ ਬੰਦੇ ਟੈਰਰਿਜ਼ਮ ਦਾ ਸ਼ਿਕਾਰ ਹੋਏ ਅਸੀਂ ਇੱਦਾਂ ਦੀ ਫਾਲਤੂ ਦੀ ਗੱਲਾਂ ਕਰ ਰਹੇ ਹਾਂ ਸੋ ਯੂਐਸ
ਦੀ ਵੀ ਸਾਨੂੰ ਤਾਂ ਕੈਨੇਡਾ ਆ ਕੇ ਯੂਐਸ ਦੀ ਵੀ ਕਰੀਏ ਗੱਲ, ਬ੍ਰਿਟੇਨ ਸਾਡੇ ਅਲਾਈਜ ਨੇ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ, ਉਹਨਾਂ ਦੀ ਵੀ ਗਰੋਥ ਹੋਏ ਵਧੀਆ, ਔਰ ਇਹ ਵੈਸਟਰਨ ਵਰਲਡ ਵਧੀਆ ਗਰੋ ਕਰੇ, ਇਹ ਜਿਹੜੀਆਂ ਲਿਬਰਲ ਡੈਮੋਕ੍ਰੇਸੀਜ਼ ਨੇ। ਹੁਣ ਮੈਨੂੰ ਅੱਜ ਪੁੱਛਿਆ ਜਾਏ ਵੇਅਰ ਵੁੱਡ ਯੂ ਵਾਂਟ ਟੂ ਲਿਵ, ਮੈਨੂੰ ਕਹਿਣ ਚ ਕੋਈ ਹੈਜ਼ੀਟੇਸ਼ਨ ਨਹੀਂ ਹੈ, ਇੰਡੀਆ ਨਾਲ ਬੜਾ ਪਿਆਰ ਹੈ, ਪਰ ਮੈਂ ਕੈਨੇਡਾ ਰਹਿਣਾ ਚਾਹਾਂਗਾ, ਨੰਬਰ ਵਨ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ। ਇਸ ਤੋਂ ਇਲਾਵਾ ਲਿਬਰਲ ਡੈਮੋਕ੍ਰੇਸੀ ਜਿਹੜੀਆਂ ਹੈਗੀਆਂ ਅਸੀਂ ਉੱਥੇ ਰਹਿਣਾ ਚਾਹਾਂਗੇ, ਅਸੀਂ ਸਾਰੇ ਇਹ ਪ੍ਰੈਫਰਡ ਚੋਇਸਿਸ ਨੇ, ਕੋਈ ਰੀਜ਼ਨ ਹੈ ਇਹਨਾਂ ਦੀ, ਕੋਈ ਵੈਲਿਊਜ਼ ਨੇ ਇਹਨਾਂ ਵੈਸਟਰਨ ਕੰਟਰੀਜ਼ ਦੀ, ਸਾਡੀਆਂ ਵੈਲਿਊਜ਼ ਬਹੁਤ ਵਧੀਆ ਨੇ, ਬਹੁਤ। ਮੈਂ ਕੰਪੇਅਰ ਨਹੀਂ ਕਰਨਾ ਚਾਹੁੰਦਾ ਕਿ ਵੈਸਟਰਨ ਵਧੀਆ ਨੇ ਕਿ ਸਾਡੀਆਂ ਇੰਡੀਅਨ, ਔਰ ਜਦ ਮੈਂ ਇੰਡੀਅਨ ਗੱਲ ਕਰਦਾ ਦੈਨ ਆਮ ਟਾਕਿੰਗ ਅਬਾਊਟ ਪਾਕਿਸਤਾਨ ਐਸ ਵੈਲ, ਆਪਾਂ ਸਾਰੇ ਇੱਕੋ ਏਰੀਆ ਤੋਂ ਆ, ਬਟ ਅਸੀਂ ਉਹਨਾਂ ਵੈਲਿਊਜ਼ ਨੂੰ ਲਾਗੂ ਨਹੀਂ ਕਰਦੇ। ਇਹ ਲੋਕ ਲਾਗੂ ਕਰਦੇ ਨੇ, ਇਹ ਲੋਕ ਇਮਾਨਦਾਰ ਨੇ, ਇਹ ਲੋਕਾਂ ਨੇ ਇਹਨਾਂ ਨੇ ਆਪਣੇ ਕ੍ਰਿਸ਼ਚਨ ਧਰਮ ਨੂੰ ਠਾਠਾ ਬਾਗਾ ਘੱਟ ਕੀਤਾ, ਦਿਖਾਵਾ ਘੱਟ ਕਰਦਾ। ਮੈਨੂੰ ਕਹਿਣ ਚ ਕੋਈ ਹੈਜ਼ੀਟੇਸ਼ਨ ਨਹੀਂ, ਵੈਸਟਰਨ ਵੈਲਿਊਜ਼ ਇਹ ਕ੍ਰਿਸਚੈਨਿਟੀ ਤੋਂ ਲੈ ਕੇ ਆਏ, ਇਹਨਾਂ ਨੂੰ ਜੋ ਕ੍ਰਿਸਚਨ ਧਰਮ ਚ ਸਿਖਾਇਆ ਗਿਆ ਨਾ, ਇਹ ਕ੍ਰਿਸਚਨ ਮੈਜੋਰਟੀ ਕੰਟਰੀਜ਼ ਨੇ, ਇਹਨਾਂ ਨੂੰ ਜੋ ਕ੍ਰਿਸਚਨ ਧਰਮ ਸਿਖਾਇਆ ਗਿਆ ਇਹਨਾਂ ਨੇ ਲਾਗੂ ਕੀਤਾ। ਅਸੀਂ ਆ ਕੇ ਠਾਠਾ ਬਾਗਾ ਜ਼ਿਆਦਾ ਕਰਦੇ ਹਾਂ, ਦਿਖਾਵਾ ਸਾਡਾ ਥੋੜਾ ਜਿਹਾ ਜ਼ਿਆਦਾ ਹੈ, ਤੇ ਜਿੰਨਾ ਸਾਡੀ ਵਧੀਆ ਵੈਲਿਊਜ਼ ਦਿੱਤੀਆਂ ਅਸੀਂ ਲਾਗੂ ਨਹੀਂ ਕਰਦੇ। ਸੋ ਯੈਸ, ਮੋਦੀ ਵਰਸਿਸ ਟਰੂਡੋ ਸਾਹਿਬ ਨਾ ਬਣਾਓ, ਕਿ ਮੋਦੀ ਸਾਹਿਬ ਵਰਸਿਸ ਟਰੂਡੋ ਸਾਹਿਬ, ਕੈਨੇਡਾ ਵਰਸਿਸ ਇੰਡੀਆ ਨਾ ਬਣਾਓ। ਜਿਹੜਾ ਵੀ ਬੰਦਾ ਕੈਨੇਡਾ ਦੇ ਖਿਲਾਫ਼ ਗੱਲ ਕਰਦਾ ਉਹ ਇੰਡੀਆ ਦੇ ਖਿਲਾਫ਼ ਗੱਲ ਕਰ ਰਿਹਾ, ਜਿਹੜਾ ਇੰਡੀਆ ਦੇ ਖਿਲਾਫ਼ ਗੱਲ ਕਰ ਰਿਹਾ ਉਹ ਕੈਨੇਡਾ ਦੇ ਖਿਲਾਫ਼ ਗੱਲ ਕਰ ਰਿਹਾ। ਮੈਂ ਬੜੀ ਇੰਪੋਰਟੈਂਟ ਸਟੇਟਮੈਂਟ ਦੇ ਰਿਹਾ, ਮੇਰਾ ਸਟਰੋਂਗ ਬਿਲੀਵ ਹੈ, ਆਈ ਹੈਵ ਅ ਵੈਰੀ ਸਟਰੋਂਗ ਕਨਵਿਕਸ਼ਨ ਐਂਡ ਆਈ ਕੈਨ ਡਿਸਕਸ ਦਿਸ ਵਿਦ ਐਨੀਬਡੀ। ਮੈਂ ਡਿਬੇਟ ਚ ਐਂਟਰ ਨਹੀਂ ਕਰਦਾ, ਆਈ ਡੋਨਟ ਟੂ ਡਿਬੇਟ ਵਿਦ ਐਨੀਬਡੀ, ਮੈਂ ਡਿਸਕਸ ਕਰਦਾ।
ਇਹਨਾਂ ਨੇ ਇੱਥੇ ਓਥ ਲੈਣੀ ਆ ਤੇ ਫਿਰ ਵੀ ਗੁਲਾਮੀ ਇੰਡੀਆ ਦੀ ਕਰਨੀ ਆ, ਮਤਲਬ ਠੀਕ ਹੈ, ਆਈ ਲਵ ਇੰਡੀਆ, ਮੈਂ ਜਾਣਾ ਇੰਡੀਆ, ਬਟ ਤੁਸੀਂ ਓਥ ਜਿਹੜੀ ਕੰਟਰੀ ਦੇ ਤੁਸੀਂ ਓਥ ਲਓ ਨਾ, ਤੁਸੀਂ ਮਤਲਬ ਤੁਸੀਂ ਦੋਗਲੇ ਕਾ ਤੋਂ ਪਾਉਂਦੇ ਆ, ਲਾਈਕ ਯੂ ਨੋ, ਲਾਈਕ ਟੂ ਫੇਸ, ਲਾਈਕ ਤੁਸੀਂ ਓਥ ਇੱਥੋਂ ਲਓਗੇ ਤੇ ਤੁਸੀਂ ਫਿਰ ਵੀ ਲਾਈਕ ਯੂ ਨੋ, ਇਟ ਮੀਨਸ ਯੂਅਰ ਡੂਇੰਗ ਲਾਈਕ ਟ੍ਰੇਟਰਸ਼ਿਪ ਟੂ ਯੂਅਰ ਕੰਟਰੀ, ਲਾਈਕ ਵੇਅਰ ਯੂਅਰ ਲਿਵਿੰਗ, ਠੀਕ ਹੈ ਨਾ, ਤੁਹਾਡੇ ਬੱਚਿਆਂ ਨੇ ਇੱਥੇ ਪੜ੍ਹਨਾ। ਪਰ ਤੁਸੀਂ ਇਹਨਾਂ ਨੂੰ ਨਾ ਇੱਕ ਐਗਜ਼ਾਮਪਲ ਦਿਆ ਕਰੋ ਮਹਾਰਾਜ, ਕਿ ਵਰਲਡ ਵਾਰ ਸੈਕੰਡ ਤੇ ਜਿਹੜੇ ਜੈਪਨੀਜ਼ ਨੂੰ ਇੱਥੇ ਪ੍ਰਿਜ਼ਨਰ ਬਣਾਤਾ ਸੀਗਾ, ਕਾਹਤੋਂ ਬਣਾਇਆ ਸੀਗਾ ਨਾ, ਇੱਕ ਵਾਰ ਇਹਨਾਂ ਨੂੰ ਕਹੋ ਕਿ ਤੁਸੀਂ ਆਹ ਕੰਟਰੀ ਚ ਜਦੋਂ ਆਏ ਹੈ ਨਾ, ਤੇ ਇੱਥੋਂ ਦੇ ਤੁਸੀਂ ਬਣ ਕੇ ਰਹੋ, ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਵੀ, ਕਿਉਂਕਿ ਹੁਣ ਗੋਰੇ ਨਾ ਅੱਕੇ ਹੋਏ ਆਪਣੇ ਤੋਂ, ਹੁਣ ਦੇਖੋ ਕਿੰਨੇ ਕਈ ਮਤਲਬ ਮਾੜੇ ਜਿਹੇ ਬਾਹਰ ਜਾਣੇ, ਉਹ ਇਟ ਡਜ਼ਨਟ ਮੈਟਰ, ਲਾਈਕ ਤੁਹਾਡੇ ਪੱਗ ਬੰਨੀ ਆ ਕਿ ਤੁਹਾਡੇ ਕੋਲ, ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਬਰਾਊਨ ਹੈ, ਉਹ ਨਾ ਅੱਕੇ ਹੋਏ ਆ ਹੁਣ, ਮਤਲਬ ਇੰਨਾ ਤੁਸੀਂ ਇੰਨਾ ਇੰਡੀਆ ਨੂੰ ਪਿਆਰ ਨਾ ਕਰੋ, ਤੇ ਇੱਥੋਂ ਦੀ ਮਤਲਬ ਇੱਥੋਂ ਦੇ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਜਾਂ ਫਿਰ ਇੱਥੋਂ ਦੇ ਬੰਦੇ, ਉਹਨਾਂ ਨੂੰ ਇੰਨੀ ਨਫ਼ਰਤ ਨਾ ਕਰੋ ਕਿ ਇਹ ਆ ਕੇ ਕਿਸੇ ਦਿਨ ਤੁਹਾਨੂੰ ਗਲਤ ਕੰਮ ਕਰਨ ਲੱਗ ਜਾਣ ਤੁਹਾਡੇ ਗੋਰੇ, ਬਸ ਆਹੀ ਕਹਿੰਦੇ ਹੋਏ ਨਾ। ਨਾਲੇ ਇਹਨਾਂ ਨੂੰ ਆਹ ਪੁੱਛੋ ਮਹਾਰਾਜ ਕਿ ਹਾਂ ਵੀ ਲਾਈਕ ਤੁਹਾਡੀ ਡੈਮੋਕ੍ਰੇਸੀ ਹੈਗੀ ਹੈ, ਤੇ ਲਾਈਕ ਯੂ ਨੋ, ਲਾਈਕ ਸਟਿਲ ਆਈ ਡੋਂਟ ਲਾਈਕ ਅੰਮ੍ਰਿਤਪਾਲ, ਬਟ ਸਟਿਲ ਉਹ ਹੈਗੇ ਥੋੜੇ ਲੋਕਾਂ ਦਾ ਨੁਮਾਇੰਦਾ ਚੁਣਿਆ ਹੋਇਆ ਐਮ ਪੀ ਹੈ, ਹੀ ਸਟਿਲ ਇਨ ਜੇਲ, ਇੱਕ ਬਸ ਇਹ ਕਰਕੇ ਮੈਂ ਰੈਪਰ ਕਰਦੇ। ਥੈਂਕ ਯੂ ਯਦੂ ਜੀ, ਆਈ ਵਿਲ ਲਿਸਨ ਆਨਲਾਈਨ, ਥੈਂਕ ਯੂ
ਗੁਰਪ੍ਰੀਤ ਸਾਹਿਬ, ਥੈਂਕ ਯੂ। ਦੇਖੋ ਜਿਹੜੇ ਇੱਥੇ ਦੇ ਲੋਕ ਸਾਡੇ ਤੋਂ ਨਾਰਾਜ਼ ਹੋ ਰਹੇ ਨੇ, ਉਹਦਾ ਮੁੱਖ ਕਾਰਨ ਇਹ ਹੈ, ਔਰ ਬਿਲਕੁਲ ਸਹੀ ਹੋਣਗੇ ਉਹ ਨਾਰਾਜ਼ ਸਾਡੇ ਤੋਂ, ਕਿਉਂਕਿ ਅਸੀਂ ਮਿਡਲ ਈਸਟ ਦੇ ਵਿੱਚ ਕੋਈ ਚੈਲੰਜ ਹੁੰਦਾ ਉਹਦੀ ਲਿਆ ਕੇ ਇੱਥੇ ਲੜਾਈ ਪਾ ਕੇ ਬੈਠ ਜਾਂਦੇ ਹਾਂ, ਸਾਡੇ ਇੰਡੀਆ ਚ ਕੁਝ ਹੁੰਦਾ ਉਹਦੀ ਲੜਾਈ ਇੱਥੇ ਆ, ਇਮਰਾਨ ਖਾਨ ਸਾਹਿਬ ਔਰ ਨਵਾਜ਼ ਸ਼ਰੀਫ ਸਾਹਿਬ ਦੀ ਲੜਾਈ ਆ, ਜਾਂ ਫੌਜ ਦੀ ਲੜਾਈ ਉਹਦੀ ਲੜਾਈ ਇੱਥੇ ਪਾ ਕੇ ਬੈਠ ਜਾਂਦੇ ਹਾਂ, ਠੀਕ ਹੈ, ਜਾਂ ਰਸ਼ੀਆ ਯੂਕਰੇਨ ਕੌਨਫਲਿਕਟ ਦੀ ਇੱਥੇ ਲੜਾਈ ਪੈ ਜਾਂਦੀ ਹੈ। ਹੁਣ ਮੈਂ ਤੇ ਅਸੀਂ ਤੇ ਇਸ ਲਈ ਕਹਿੰਦੇ ਹਾਂ ਕਿ ਫੋਕਸ ਕਰੋ ਸਰ ਕੈਨੇਡਾ ਫਸਟ, ਗੱਲ ਕਰ ਲਓ, ਡਿਸਕਸ਼ਨ ਕਰ ਲਓ, ਅਸੀਂ ਹੁਣ ਕੈਨੇਡਾ ਦੀ ਗੱਲ ਕਰੀਏ, ਸਾਡੇ ਇੱਥੇ ਦੇ ਬੜੇ ਚੈਲੰਜਸ ਨੇ, ਸੋ ਅਸੀਂ ਸਹਿਯੋਗ ਪਾਈਏ। ਹੁਣ ਇੰਨੇ ਸਾਰੇ ਫੂਡ ਬੈਂਕ ਖੁੱਲੇ ਹੋਏ ਨੇ ਡਾਊਨ ਟਾਊਨ ਦੇ ਵਿੱਚ, ਠੀਕ ਹੈ, ਕਿੰਨਾ ਕੁ ਅਸੀਂ ਜਾ ਕੇ ਸਹਿਯੋਗ ਪਾਉਂਦੇ ਹਾਂ। ਸਾਡੇ ਇੱਥੇ ਇਟੈਲੀਅਨ ਜਿਹੜਾ ਉਹ ਹੈਰੀਟੇਜ ਮੰਥ ਹੁੰਦਾ ਹੈ, ਅਸੀਂ ਕਿੰਨਾ ਕੁ ਜਾ ਕੇ ਇਟੈਲੀਅਨ ਕਮਿਊਨਿਟੀ ਨਾਲ ਮਿਲਦੇ ਹਾਂ, ਅੱਜ ਜੂਇਸ਼ ਕਮਿਊਨਿਟੀ ਦੇ ਨਾਲ ਇੰਨਾ ਕੁਛ ਹੋ ਰਿਹਾ ਹੈ, ਠੀਕ ਹੈ ਨੀ, ਦੂਸਰੀਆਂ ਕਮਿਊਨਿਟੀਜ਼ ਨਾਲ ਵੀ ਹੋ ਰਿਹਾ ਹੈ, ਮੁਸਲਿਮ ਕਮਿਊਨਿਟੀਜ਼ ਨਾਲ ਵੀ ਹੋ ਰਿਹਾ, ਚਲੋ ਮੁਸਲਿਮ ਕਮਿਊਨਿਟੀ ਦਾ ਕਿੱਥੇ ਅਸੀਂ ਖੜ ਰਹੇ ਹਾਂ, ਜਾਂ ਆ ਜਿਹੜੀ ਜੂਇਸ਼ ਕਮਿਊਨਿਟੀ ਐਡੀ ਵੱਡੀ ਇਨਫਲੂਐਂਸ਼ੀਅਲ ਕਮਿਊਨਿਟੀ ਹੈ, ਕਿੱਥੇ ਅਸੀਂ ਉਹਨਾਂ ਦੇ ਨਾਲ ਜਾ ਕੇ ਖੜੇ ਹੋ ਰਹੇ ਹਾਂ, ਇੰਨਾ ਅਟੈਕ ਹੋਇਆ ਹੈ, ਕਿਤੇ ਜਾ ਕੇ ਅਸੀਂ ਖੜਦੇ ਉਹਨਾਂ ਦੇ ਨਾਲ, ਕਿਤੇ ਇਟਾਲੀਅਨ ਕਮਿਊਨਿਟੀ ਨਾਲ, ਚਾਈਨੀਜ਼, ਗ੍ਰੀਕ ਹੈ, ਜਿੰਨੇ ਵੀ ਡਿਫਰੈਂਟ ਕਮਿਊਨਿਟੀਜ਼ ਹੈਗੀਆਂ ਨੇ, ਅਸੀਂ ਜਾ ਕੇ ਉਹਨਾਂ ਦੇ ਦਿਨ ਤਿਉਹਾਰ ਬਣਾਈਏ, ਨਾਲ ਜੁੜੀਏ, ਸੈਲੀਬ੍ਰੇਟ ਕਰੀਏ, ਠੀਕ ਹੈ ਨੀ। ਔਰ ਮੈਂ ਪਹਿਲਾਂ ਹੀ ਮੈਂ ਰੀਸੈਂਟਲੀ ਏਅਰ ਦੇ ਉੱਤੇ ਵੀ ਅਨਾਊਂਸ ਕੀਤਾ ਹੈ ਕਿ ਮੈਂ ਮਸਜਿਦ ਤੇ ਜਾਣਾ ਹੀ ਜਾਣਾ ਹੈ, ਗੁਰੂ ਘਰ ਤੇ ਜਾਣਾ ਹੀ ਜਾਣਾ, ਗੁਰਦੁਆਰਾ ਸਾਹਿਬ ਦੇ ਇਵੈਂਟ ਅਟੈਂਡ ਕਰਦੇ ਹਾਂ, ਮਸਜਿਦ ਜਾਣਾ ਹੈ, ਮੰਦਿਰ ਵੀ ਜਾਈਦਾ ਹੈ, ਮੰਦਿਰ ਦੇ ਇਵੈਂਟ ਅਟੈਂਡ, ਇਸ ਵਾਰੀ ਦੁਸਹਿਰਾ ਮੈਨੂੰ ਟਾਈਮ ਨਹੀਂ ਲੱਗਾ, ਕਾਫੀ ਜ਼ਿਆਦਾ ਮੇਰੇ ਅਪੁਆਇੰਟਮੈਂਟ ਸੀਗੀਆਂ, ਪਰ ਬਹੁਤ ਵਧੀਆ ਰਿਹਾ ਪ੍ਰੋਗਰਾਮ ਹੈ, ਪਰ ਨੇੜੇ ਗਿਆ ਜਦ ਹਿੰਦੂ ਸਾਹਿਬ ਮੰਦਿਰ ਤੇ ਦੂਰ ਤੱਕ ਗੱਡੀਆਂ ਲੱਗੀਆਂ, ਫਿਰ ਮੈਂ ਸੋਚਿਆ ਉੱਥੇ ਟਾਈਮ ਬੜਾ ਲੱਗ ਜਾਣਾ,
ਜੀ ਜੀ ਜੀ,
ਤੇ ਚਰਚ ਵਿੱਚ ਵੀ ਅਸੀਂ ਜਾਂਦੇ ਹਾਂ, ਪਰ ਮੈਂ ਕਹਿੰਦਾ ਮੈਂ ਤੇ ਹੁਣ ਅਗਲੇ ਸਾਲ ਸਿਨਗੋਗਸ ਵੀ ਜਾਣਾ, ਜਾਓ ਦੇਖੋ ਕੌਣ ਹੈ, ਕਲਚਰ ਨੂੰ ਐਮਬਰੇਸ ਦਾ ਕਲਚਰ, ਲਾਈਕ ਦਿਸ ਕੰਟਰੀ ਹੈਜ਼ ਐਮਬਰੇਸਡ ਅਸ। ਜੀ ਗੋ ਅਹੈਡ, ਸਪੋਂਸਰ ਲਓ ਜੀ, ਸਮੇਂ ਹੋ ਗਿਆ, ਹਾਂਜੀ ਚੇਂਜ ਉਹਨਾਂ ਦੇ ਨਾਲ ਔਰ ਗੀਅਰਸ ਹੁਣ ਚੇਂਜ ਕਰੀਏ। ਮੇਰੀ ਬੇਨਤੀ ਹੈ ਕਿ ਜਰਾ ਹੁਣ ਇੱਕ ਘੰਟਾ ਪੂਰਾ ਫੁੱਲ ਵਨ ਆਵਰ ਓਨਲੀ ਇਕੋਨਮੀ, ਰੀਅਲ ਸਟੇਟ ਔਰ ਫਾਈਨੈਂਸ, ਮੋਰਗੇਜ, ਇਹਦੇ ਬਾਰੇ ਗੱਲਬਾਤ ਹੋਏਗੀ। ਹਾਂਜੀ,
ਸਪੋਂਸਰ ਲੋ ਫਟਾਫਟ ਕੌਣ ਨੇ ਜੀ? ਹੁਣ ਥੈਂਕ ਯੂ ਸਾਨੀਆ ਜੀ, ਥੈਂਕ ਯੂ ਅਦਵਰ ਜੀ, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
ਕਮਲਦੀਪ ਜੀ, ਦੱਸੋ ਜੀ ਪੂਰੀਆਂ ਡਿਟੇਲ ਦੱਸੋ, ਕਿੱਦਾਂ ਤਿਆਰੀਆਂ ਚੱਲ ਰਹੀਆਂ ਪਹਿਲਾਂ?
ਜੀ ਬਿਲਕੁਲ, ਸਭ ਤੋਂ ਪਹਿਲਾਂ ਮੈਂ ਸਾਰੇ ਹੀ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਲਿਸਨਰਸ ਨੂੰ ਇਨਵਾਈਟ ਕਰਨਾ ਚਾਹੁੰਦੀ ਹਾਂ ਸਮੋਸਾ ਐਂਡ ਸਵੀਟ ਫੈਕਟਰੀ ਦਾ। ਵੈਸੇ ਤਾਂ 35 ਸਾਲ ਹੋ ਗਏ ਨੇ ਇਸ ਮੇਲੇ ਨੂੰ ਲੱਗਦੇ ਨੂੰ, ਪਰ ਇਹ 12ਵਾਂ ਇੰਡੋਰ ਮਿਠਾਈ ਮੇਲਾ ਜਿਹੜਾ ਲੱਗਣ ਜਾ ਰਿਹਾ ਹੈ। ਸੋ 26 ਅਕਤੂਬਰ ਤੋਂ 1 ਨਵੰਬਰ ਤੱਕ ਦੀਵਾਲੀ ਮੇਲਾ 1850 ਐਲਬੀਅਨ ਰੋਡ ਈਟੋਬਿਕੋ, ਸਾਡਾ ਜਿਹੜਾ ਅਲੀਟ ਬੈਂਕਟ ਹਾਲ ਹੈ ਉਹਦੇ ਵਿੱਚ ਲੱਗਣ ਜਾ ਰਿਹਾ ਹੈ। ਸੋ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ, ਇਨਵੀਟੇਸ਼ਨ ਦਿੰਦੇ ਹਾਂ, ਤੁਸੀਂ ਇੱਥੇ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਤੇ ਆਪਣੀ ਫੈਮਿਲੀ ਦੇ ਲਈ, ਫਰੈਂਡਸ ਦੇ ਲਈ, ਆਪਣੇ ਆਫਿਸਰਸ ਦੇ ਲਈ, ਕੰਮਕਾਰਾਂ ਦੇ ਲਈ ਤੁਸੀਂ ਜਿਹੜੀਆਂ ਮਿਠਾਈਆਂ ਨੇ ਇੱਥੋਂ ਜ਼ਰੂਰ ਬਾਏ ਕਰਿਓ, ਕਿਉਂਕਿ ਪ੍ਰੋਡਕਸ਼ਨ ਜਿਹੜੀ ਆ ਫੈਕਟਰੀ ਦੇ ਵਿੱਚ ਹੁੰਦੀ ਆ। ਸੋ ਮਿਠਾਈਆਂ 24/7 ਫਰੈਸ਼ ਮਿਠਾਈਆਂ ਬਣਦੀਆਂ ਨੇ ਤੇ ਅਫੋਰਡੇਬਲ ਵੀ ਹੁੰਦੀਆਂ ਨੇ, ਸੈਲਫ ਸਰਵਿਸ ਹੋਏਗੀ, ਤੁਸੀਂ ਆਪਣੀ ਮਨਪਸੰਦ ਦੀਆਂ ਮਿਕਸ ਐਂਡ ਮੈਚ ਕਰਕੇ ਮਿਠਾਈਆਂ ਜਿਹੜੀਆਂ ਇੱਥੋਂ ਬਾਏ ਕਰ ਸਕਦੇ ਹੋ। ਸੋ ਮੈਂ ਦੁਬਾਰਾ ਦੱਸ ਦਿੰਦੀ ਹਾਂ, 26 ਅਕਤੂਬਰ ਤੋਂ 1 ਨਵੰਬਰ 7 ਦਿਨ ਦਾ ਮੇਲਾ ਹੋਣ ਜਾ ਰਿਹਾ। ਵੈਸੇ ਪਿਛਲੇ ਸਾਲਾਂ ਦੇ ਵਿੱਚ ਜਿੱਦਾਂ 5 ਦਿਨ ਦਾ ਮੇਲਾ ਹੁੰਦਾ ਸੀਗਾ, ਪਰ ਇਸ ਵਾਰ ਮਿਡ ਵੀਕ ਦੇ ਵਿੱਚ ਦੀਵਾਲੀ ਹੈ, ਉਸ ਚੀਜ਼ ਦਾ ਧਿਆਨ ਚ ਰੱਖਦੇ ਹੋਏ, ਸਾਡੇ ਕਸਟਮਰ ਦੀ ਡਿਮਾਂਡ ਦਾ ਧਿਆਨ ਰੱਖਦੇ ਹੋਏ ਮੇਲਾ ਜਿਹੜਾ 7 ਦਿਨ ਦਾ ਕਰ ਦਿੱਤਾ ਹੈ। ਸੋ 26 ਅਕਤੂਬਰ ਤੋਂ 1 ਨਵੰਬਰ ਤੁਸੀਂ ਆਪਣੀ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ, ਵੱਡਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਸਾਰਿਆਂ ਨੇ ਉੱਥੇ ਪਹੁੰਚਣਾ, ਜਿੱਥੇ ਮਿਠਾਈਆਂ ਤਾਂ ਤੁਹਾਨੂੰ ਮਿਲਣੀਆਂ ਨੇ, ਸੈਲਫ ਸਰਵਿਸ ਹੋਏਗੀ ਤੇ ਨਾਲ ਦੀ ਨਾਲ ਡੈਕੋਰੇਸ਼ਨ ਦਾ ਸਮਾਨ ਵੀ। ਸੋ ਸਾਰੀ ਦੀਵਾਲੀ ਦੀ ਤੁਹਾਡੀ ਤਿਆਰੀ ਹੈ ਇੱਕੋ ਛੱਤ ਥੱਲੇ ਹੋ ਜਾਣੀ ਹੈ। ਸੋ ਪਹੁੰਚਣਾ ਤੁਸੀਂ 1850 ਐਲਬੀਅਨ ਰੋਡ ਈਟੋਬਿਕੋ ਅਲੀਟ ਬੈਂਕਟ ਹਾਲ ਦੇ ਵਿੱਚ, ਤੇ ਨਾਲ ਸਾਡੀਆਂ ਦੋ ਲੋਕੇਸ਼ਨ ਨੇ ਜਿੱਥੇ ਬ੍ਰੈਮਲੀ ਐਂਡ ਸੈਂਡਲ ਰੋਡ ਦਾ ਇੰਟਰਸੈਕਸ਼ਨ ਤੇ ਜਿਹੜਾ ਚਲੋ ਫਰੈਸ਼ਕੋ ਸਟੋਰ ਹੈ, ਉੱਥੇ ਵੀ ਮਿਲੀ ਮੇਲਾ ਜਿਹੜਾ ਆ ਮਿਠਾਈ ਮੇਲਾ ਲੱਗਣਾ ਹੈ। ਸੋ ਉੱਥੇ ਵੀ ਪਹੁੰਚ ਕੇ ਤੁਸੀਂ ਮਿਠਾਈਆਂ ਬਾਏ ਕਰ ਸਕਦੇ ਹੋ, ਜਾਂ ਫਿਰ ਤੀਜੀ ਲੋਕੇਸ਼ਨ ਏਅਰਪੋਰਟ ਐਂਡ ਕੰਟਰੀ ਸਾਈਡ ਰੋਡ ਦੇ ਉੱਤੇ ਜਿਹੜਾ ਚਲੋ ਫਰੈਸ਼ਕੋ, ਉਹਦੇ ਅੰਦਰ ਵੀ ਸਾਨੂੰ ਸਮੋਸਾ ਐਂਡ ਸਵੀਟ ਫੈਕਟਰੀ ਦੀਆਂ ਆਪਣਾ ਟੇਸਟ ਦੀਆਂ ਮਿਠਾਈਆਂ ਮਿਲ ਜਾਣੀਆਂ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-216-1163-11-65, 416-213-1165। ਸੋ ਦੁਬਾਰਾ ਦੱਸ ਦਿੰਦੇ ਹਾਂ, ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਮਿਠਾਈ ਮੇਲਾ ਜਿਹੜਾ ਆ ਉਹ ਲੱਗਣ ਜਾ ਰਿਹਾ ਹੈ 26 ਅਕਤੂਬਰ ਨੂੰ 1 ਨਵੰਬਰ ਤੱਕ ਇਹ ਮੇਲਾ ਲੱਗਣਾ ਹੈ ਸਮੋਸਾ ਐਂਡ ਸਵੀਟ ਫੈਕਟਰੀ ਦੇ ਅਲੀਟ ਬੈਂਕਟ ਹਾਲ ਦੇ ਵਿੱਚ। ਇੱਥੇ ਸਾਰੇ ਜਾਣੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ। ਤਾਨੀਆ ਜੀ, ਯੁਧਵੀਰ ਜੀ, ਇੱਕ ਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ।
ਥੈਂਕ ਯੂ ਸੋ ਮਚ ਜੀ। ਸਮੋਸਾ ਐਂਡ ਸਵੀਟ ਫੈਕਟਰੀ ਇੱਕ ਵਾਰ ਫੇਰ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ। ਤੁਸੀਂ ਇਹਨਾਂ ਦੀਆਂ ਲੋਕੇਸ਼ਨ ਦੇ ਉੱਤੇ ਪਹੁੰਚੋ, ਅਸੀਂ ਸਾਰੇ ਜਾਣਦੇ ਹਾਂ ਕਿ ਚਾਹੇ ਸਮੋਸਾ ਐਂਡ ਸਵੀਟ ਫੈਕਟਰੀ ਜਿਹੜਾ ਇਲੀਟ ਬੈਂਕਟ ਹਾਲ ਇੰਡੋਰ ਵਨ ਆਫ ਦਾ ਲਾਰਜੈਸਟ ਮਿਠਾਈ ਮੇਲਾ ਜਿਹੜਾ ਲੱਗਦਾ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਪੂਰਾ 1 ਵੀਕ, ਔਰ ਮੈਂ ਆਵਾਂਗਾ ਜੀ, ਹਾਜ਼ਰ ਹੋਵਾਂਗੇ। ਸਾਡੀ ਵਾਈ ਮੀਡੀਆ ਟੀਮ ਹਰ ਸਾਲ ਅਸੀਂ ਆਉਂਦੇ ਹਾਂ, ਬਹੁਤ ਵਧੀਆ ਲੱਗਦਾ। ਸੋ ਥੈਂਕ ਯੂ ਸੋ ਮਚ ਜੀ, ਤੁਸੀਂ ਸਾਰੀ ਇਨਫਾਰਮੇਸ਼ਨ ਦਿੱਤੀ, ਅਸੀਂ ਇਸ ਵਾਰ ਫਿਰ ਹਾਜ਼ਰ ਹੋਵਾਂਗੇ। ਵਧੀਆ ਮਿਠਾਈ ਤੁਹਾਨੂੰ ਕੁਆਲਿਟੀ ਦੀ ਮਿਲੇਗੀ, ਕਿਉਂਕਿ ਮੈਂ ਦੇ ਅੰਦਰ ਵੀ ਬੜੀ ਵਾਰ ਜਾ ਕੇ ਦੇਖਦਾ ਇਹਨਾਂ ਦੇ, ਤੁਹਾਨੂੰ ਕੁਆਲਿਟੀ ਦੀ ਮਿਠਾਈ ਮਿਲੇਗੀ, ਕਿਉਂਕਿ ਕੁਆਲਿਟੀ ਦਾ ਸਾਫ਼ ਸਫਾਈ ਦਾ ਬੜਾ ਖਿਆਲ ਰੱਖਦੇ ਨੇ। ਪ੍ਰਾਈਜ਼ ਤੁਹਾਨੂੰ ਰੀਜ਼ਨੇਬਲ ਮਿਲਣਗੀਆਂ ਔਰ ਟੇਸਟ ਤੁਹਾਨੂੰ ਵਧੀਆ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਦੀ ਗੱਲ ਹੈ, ਇਸੇ ਕਾਰਨ ਇੰਨੇ ਸਾਲਾਂ ਤੋਂ ਸਮੋਸਾ ਐਂਡ ਸਵੀਟ ਫੈਕਟਰੀ। ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਜੀ, ਜਲਦੀ ਮੁਲਾਕਾਤ ਹੁੰਦੀ ਹੈ ਤੁਹਾਨੂੰ। ਥੈਂਕ ਯੂ
ਜੀ, ਥੈਂਕ ਯੂ ਸੋ ਮਚ।
ਥੈਂਕ ਯੂ। ਹਾਂਜੀ, ਅਸੀਂ ਪੰਕਜ ਬੋਂਗਾ ਸਾਹਿਬ ਨੂੰ ਵੈਲਕਮ ਕਰਾਂ ਜੀ ਹੁਣ ਫਟਾਫਟ। ਪੰਕਜ ਬੋਂਗਾ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਔਰ ਮੈਂ ਟੈਕਨੀਕਲ ਟੀਮ ਨੂੰ ਰਿਕੁਐਸਟ ਕਰਾਂਗਾ ਕਿ ਕਮਲ ਪਾਟੀਆ ਜੀ ਨੂੰ ਵੀ ਨਾਲ ਲੈ ਲਓ ਫਟਾਫਟ, ਕਿਉਂਕਿ ਅੱਜ ਮੋਰਗੇਜ ਦੀ ਰੇਟ ਦੀ ਬੜੀ ਅਨਾਊਂਸਮੈਂਟ ਹੋਈ ਹੈ। ਸੋ ਕਮਲ ਪਾਟੀਆ ਜੀ ਨਾਲ ਗੱਲ ਕਰਦੇ ਹਾਂ। ਪੰਕਜ ਜੀ, ਤੁਸੀਂ ਜਦ ਤੱਕ ਆਪਣੀ ਓਪਨਿੰਗ ਸਟੇਟਮੈਂਟ ਦਿਓ, ਮੇਰੀ ਇੱਕ ਬੇਨਤੀ ਹੈ ਸਾਰੇ ਕਾਲਰਸ ਨੂੰ, ਹੰਬਲ ਰਿਕੁਐਸਟ ਹੈ, ਹੱਥ ਜੋੜ ਕੇ, ਤੁਸੀਂ ਸਮਝਦਾਰ ਹੋ ਸਾਰੇ ਜਣੇ, ਲਾਈਨ ਸਾਰੀਆਂ ਫੁੱਲ ਨੇ, ਆਪਾਂ ਹੁਣ ਪਲੀਜ਼ ਬਾਕੀ ਸਾਰੀਆਂ ਗੱਲਾਂ ਛੱਡ ਦਈਏ, ਕੈਨੇਡਾ ਫਸਟ ਜੋ ਸਾਡਾ ਨਾਰਾ ਵੀ ਹੈ, ਜਰਾ ਇੱਧਰ ਆ ਜਾਈਏ। ਪੂਰਾ ਇੱਕ ਘੰਟਾ ਸਿਰਫ ਮੇਰੀ ਬੇਨਤੀ ਹੈ, ਮੈਂ ਜੇ ਤੁਹਾਡੀ ਕਾਲ ਮਤਲਬ ਸਾਰੀਆਂ ਲਵਾਂਗੇ, ਜੇ ਤੁਹਾਡੀ ਕਾਲ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਮੋਰਗੇਜ, ਰੀਅਲ ਸਟੇਟ, ਇਕੋਨਮੀ, ਦੇਖੋ ਏਡੇ ਵਧੀਆ ਸਾਡੇ ਕੋਲ ਪੰਕਜ ਮੋਗਾ ਸਾਹਿਬ ਆਏ ਨੇ, ਇਹਨਾਂ ਨੇ ਸਾਰੀ ਜਿਹੜੀ ਦੇਖੋ ਸਾਡੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਨੇ ਜੋ ਗੱਲ ਦੱਸੀ ਹੋਣੀ ਹੈ, ਇਹਨਾਂ ਤੋਂ ਸਮਝੀਏ, ਕਿਉਂਕਿ ਬਾਕੀ ਚੀਜ਼ਾਂ ਵੀ ਜ਼ਰੂਰੀ ਨੇ ਜੋ ਅਸੀਂ ਗੱਲਾਂ ਕਰਦੇ ਨੇ, ਪਰ ਮੈਂ ਸਮਝਦਾ ਕੈਨੇਡਾ ਫਸਟ ਸਭ ਤੋਂ ਜ਼ਿਆਦਾ ਇਹ ਜ਼ਰੂਰੀ ਚੀਜ਼ਾਂ ਨੇ। ਸੋ ਮੈਂ ਬਿਲਕੁਲ ਇੰਟਰਪਟ ਨਹੀਂ ਕਰਾਂਗਾ, ਪਰ ਜੇ ਕਿਸੇ ਵੀ ਕਾਲਰ ਨੇ ਸਾਡੇ ਨੈਕਸਟ 1 ਆਵਰ, ਵੈਸੇ ਤੇ ਤੁਸੀਂ ਬਹੁਤ ਇਹ ਸਾਨੂੰ ਮਾਣ ਆ, 24 ਸਾਲ ਤੋਂ ਵੀ ਕਦੇ ਲਾਈਵ ਕਾਲ ਦੇ ਵਿੱਚ ਕਿਸੇ ਨੂੰ ਕੱਟਣੀ ਨਹੀਂ ਪਈ ਸਾਨੂੰ, ਲੇਕਿਨ ਮੈਂ ਇੰਟਰਪਟ ਵੀ ਨਹੀਂ ਕਰਨਾ ਚਾਹੁੰਦਾ। ਸੋ ਸਾਰਿਆਂ ਨੇ ਲਾਈਨਾਂ ਹੋਲਡ ਕੀਤੀਆਂ ਹੋਈਆਂ, ਹੋ ਸਕਦਾ ਹੈ ਕਿ ਤੁਸੀਂ ਕੋਈ ਇਹਦੇ ਤੇ ਗੱਲ ਕਰਨਾ ਚਾਹੋਗੇ, ਲੇਕਿਨ ਹੋਰ ਮੁੱਦਾ ਕੋਈ ਡਿਸਕਸ ਨਹੀਂ ਹੋਏਗਾ ਕੋਈ ਵੀ। ਹਾਂਜੀ, ਵੀ ਹੈਵ ਟੂ ਸਟ੍ਰਿਕਟਲੀ ਇਨਫੋਰਸ ਦੈਟ। ਪੰਕਜ ਮੰਗਾ ਜੀ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਕਾਫੀ ਸਾਰੀਆਂ ਮੇਰੇ ਬੜੇ ਸਵਾਲ ਨੇ ਅੱਜ ਤੇ, ਬਟ ਮੈਂ ਓਪਨਿੰਗ ਸਟੇਟਮੈਂਟ ਸੁਣਾਂਗਾ, ਫਿਰ ਮੇਰੇ ਸਵਾਲ ਹੋਣਗੇ ਕੁਛ, ਔਰ ਕਾਲਰ ਦੇ ਵੀ ਸਵਾਲ ਹੋਣਗੇ। ਪੰਕਜ ਮੰਗਾ ਜੀ, ਯੋਰ ਓਪਨਿੰਗ ਸਟੇਟਮੈਂਟ, ਸਾਰਾ ਕੁਝ ਤੁਸੀਂ ਸੁਣਿਆ, ਗੋ ਅਹੈਡ।
ਐਜ਼ ਐਕਸਪੈਕਟਡ, ਐਜ਼ ਐਕਸਪੈਕਟਡ, ਕਿਉਂਕਿ ਪਿਛਲੇ ਕਾਫੀ ਜਦੋਂ ਇਨਫਲੇਸ਼ਨ ਦੀ ਰਿਪੋਰਟ ਆਈ ਸੀਗੀ 1.6%, ਉਸ ਦਿਨ ਕਾਫੀ ਕਲੀਅਰ ਹੋ, ਪਹਿਲਾਂ ਇੱਕ ਵਾਰੀ ਜਦੋਂ ਇੰਪਲੋਇਮੈਂਟ ਦੀ ਰਿਪੋਰਟ ਆਈ ਸੀਗੀ ਉਹ ਥੋੜਾ ਜਿਹਾ ਲੱਗਿਆ ਸੀਗਾ ਕਿ ਇਹ ਕੀ 47,000 ਜੋਬ ਕ੍ਰੀਏਟ ਹੋਣਾ ਬਹੁਤ ਵੱਡਾ ਸੀਗਾ, ਔਰ ਫੁੱਲ ਟਾਈਮ ਜੋਬ ਸੀਗੀਆਂ ਜਿਹੜੀਆਂ ਕਿ ਇੱਕ ਧੱਕਾ ਦੇ ਰਹੀਆਂ ਸੀ ਇੰਟਰਸਟ ਰੇਟ ਨੂੰ ਵੀ ਇੰਨਾ ਜ਼ਿਆਦਾ ਸ਼ਾਇਦ ਨਾ ਕੱਟ ਹੋਵੇ, ਲੇਕਿਨ ਐਸ ਸੂਨ ਐਸ ਵੀ ਹਿੱਟ ਇਨਫਲੇਸ਼ਨ 1.6%, ਵਿਚ ਇਜ਼ ਰੀਅਲੀ ਰੀਅਲੀ ਇਨ ਲਾਈਨ, ਕਿਉਂਕਿ ਜਿਹੜਾ ਬੈਂਕ ਆਫ ਕੈਨੇਡਾ ਹੈ ਉਹ ਇਹ ਚਾਹੁੰਦਾ ਹੈ ਕਿ 2.5% ਤੋਂ ਥੱਲੇ ਰਹੇ, ਉਹ 2.5% ਤੋਂ ਥੱਲੇ, ਬਲਕਿ ਕੋਰ ਇਨਫਲੇਸ਼ਨ ਅਗਰ ਅਸੀਂ ਗੈਸ ਨੂੰ ਕੱਢ ਦਈਏ, ਕਿਉਂਕਿ ਗੈਸ ਬਹੁਤ ਵੱਡਾ ਫੈਕਟਰ ਸੀਗਾ ਇਨਫਲੇਸ਼ਨ ਚ, 10% ਉਹਦਾ ਫੈਕਟਰ ਸੀਗਾ, ਅਗਰ ਗੈਸ ਨੂੰ ਕੱਢ ਦਈਏ ਤਾਂ ਵੀ ਅਸੀਂ 2.2% ਤੇ ਸੀ, ਵਿਚ ਇਜ਼ ਰੀਅਲੀ ਇਨ ਲਾਈਨ ਵਿਦ ਬੈਂਕ ਆਫ ਕੈਨੇਡਾ। ਦੈਟਸ ਵਾਈ ਅੱਜ ਇੱਕ ਜੰਬੋ ਕੱਟ ਸਾਨੂੰ ਮਿਲਿਆ ਹੈ, ਬਟ ਮੈਂ ਸਾਰੀ ਕਾਨਫਰੰਸ ਦੇਖ ਰਿਹਾ ਸੀਗਾ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਬੈਠ ਕੇ, ਉਹ ਕੁਸ਼ਚਨ ਆਨਸਰ ਸਾਰੇ ਮੈਂ ਸੁਣੇ, ਸੋ ਮੈਨੂੰ ਉਹਦੇ ਚ ਇੱਕ ਚੀਜ਼ ਦੇਖੀ ਬਸ, ਹੋਰ ਕੁਛ ਨਹੀਂ। ਉਹਨਾਂ ਨੇ ਇਹ ਕਿਹਾ ਜਿੰਨੇ ਵੀ ਕੁਸ਼ਚਨ ਪੁੱਛਿਆ, ਅਗਲਾ ਕੀ ਹੋਵੇਗਾ, ਕਿਵੇਂ ਹੋਵੇਗਾ, 11 December ਦੀ ਡੇਟ ਹੈ, ਇੱਕ ਹੋਰ 50 ਥੱਲੇ ਆਵੇਗਾ ਕਿ ਨਹੀਂ ਆਵੇਗਾ, 10% ਹੋ, ਸਭ ਦਾ ਜਵਾਬ ਇਹ ਸੀ ਇੱਕ, ਮਤਲਬ ਮੁਕਤੀ ਗੱਲ ਇਹ ਸੀਗੀ, ਉਹ ਕਹਿ ਰਹੇ ਸੀ ਡੇਟਾ ਡਿਪੈਂਡੈਂਟ, ਇਹ ਸਾਰਾ ਕੁਛ ਡੇਟਾ ਡਿਪੈਂਡੈਂਟ ਹੈ, ਇਹ ਇਨਫਲੇਸ਼ਨ ਇੰਨੀ ਥੱਲੇ ਆਈ ਹੈ, ਗੈਸ ਪ੍ਰਾਈਜ਼ ਥੱਲੇ ਪਏ ਨੇ, ਸਭ ਕੁਛ ਹੈ, ਤਾਂ ਹੀ ਅਸੀਂ ਇੰਨਾ ਗਏ ਹਾਂ, ਅਦਰਵਾਈਜ਼ ਸਾਨੂੰ ਨਹੀਂ ਪਤਾ ਅਗਾਂ ਨਾਲੇ ਟਾਈਮ ਚ ਕੀ ਹੋਣ ਵਾਲਾ, ਇਨਫਲੇਸ਼ਨ ਵੱਧਦੀ ਹੈ, ਕੁਛ ਹੋਰ ਹੈ। ਜਿਹੜੇ ਦੋ ਚੀਜ਼ਾਂ ਉਹਨਾਂ ਨੇ ਕਹੀਆਂ ਉਹ ਕਹੀਆਂ ਕਿ ਸਾਨੂੰ ਜਿਹੜਾ ਸਾਨੂੰ ਦਿਖਦਾ ਪਿਆ ਕਿ ਅਗਰ ਉਹ ਉੱਠ ਗਿਆ ਤਾਂ ਸਾਡੇ ਵਾਸਤੇ ਪ੍ਰੋਬਲਮ ਹੋ ਜਾਏਗੀ, ਵਿਚ ਇਜ਼ ਵੇਜ ਗਰੋਥ। ਵੇਜ ਗਰੋਥ ਇੱਕ ਬਹੁਤ ਵੱਡੀ ਚੀਜ਼ ਹੈ, ਅਗਰ ਵੇਜ ਗਰੋਥ ਜ਼ਿਆਦਾ ਹੋ ਗਈ ਤਾਂ ਫਿਰ ਉਹ ਸਾਡੇ ਵਾਸਤੇ ਹਿੰਡਰ ਕਰ ਸਕਦਾ ਹੈ, ਜਾਂ ਅਗਰ ਹਾਊਸਿੰਗ ਵੀ ਉਹ ਨਾਲ ਗੱਲ ਕਰ ਰਹੇ ਨੇ, ਅਗਰ ਹਾਊਸਿੰਗ ਕੁਝ ਜ਼ਿਆਦਾ ਪਿਕ ਕਰ ਗਈ ਤਾਂ ਉਹ ਵੀ ਸਾਡੇ ਵਾਸਤੇ ਇੱਕ ਪ੍ਰੋਬਲਮ ਹੋ ਸਕਦੀ ਹੈ। ਸੋ ਇਹ ਦੋ ਚੀਜ਼ਾਂ ਉਹਨਾਂ ਨੇ ਫੀਅਰ ਫੈਕਟਰ ਉਹਨਾਂ ਵਾਸਤੇ ਰੱਖੇ ਨੇ ਆਪਦੇ ਵਾਸਤੇ, ਬਾਕੀ ਉਹਨਾਂ ਨੂੰ ਇਹ ਦਿਖਦਾ ਪਿਆ ਕਿ ਬਿਜ਼ਨਸ ਸਲੋ ਡਾਊਨ ਕਰ ਗਏ ਨੇ, ਅਗਰ ਅਸੀਂ ਮੈਕਰੋ ਜਾਂ ਮਾਈਕਰੋ ਦੋਨੋਂ ਲੈਵਲ ਤੇ ਦੇਖ ਲਈਏ ਗੱਲ ਜੀ, ਸੋ ਦੋਨੋਂ ਲੈਵਲ ਤੇ ਅਸੀਂ ਸਲੋ ਡਾਊਨ ਦੇਖ ਰਹੇ ਹਾਂ ਇਸ ਵੇਲੇ ਪੂਰੀ ਤਰ੍ਹਾਂ ਇਕਾਨਮੀ ਚ, ਲੇਕਿਨ ਮਜ਼ੇਦਾਰ ਚੀਜ਼ ਕੀ ਹੈ, US ਬੜੀ ਸਟਰੈਂਥ ਚ ਬੈਠਾ ਹੋਇਆ, US ਦੀ ਇਕਾਨਮੀ ਕਾਫੀ ਠੀਕ ਹੈ, ਉਹਨਾਂ ਦੇ ਵੀ ਹਾਊਸਿੰਗ ਥੱਲੇ ਗਈ ਹੈ, ਡਿਮਾਂਡ ਲਗਭਗ 10-15 ਸਾਲਾਂ ਤੋਂ ਵੀ ਘੱਟ, ਮਤਲਬ ਇੰਨੀ ਘਟੀ ਹੈ ਉਹਨਾਂ ਦੀ ਡਿਮਾਂਡ, ਬਟ ਬਾਕੀ ਜਿਹੜਾ ਸਟਰੈਂਥ ਹੈ ਉਹ ਸਟਰੈਂਥ ਬਹੁਤ ਜ਼ਿਆਦਾ ਹੈ, ਲੇਕਿਨ ਹਲੇ ਵੀ US ਵੀ ਇਹ ਹੋ ਰਿਹਾ ਕਿ ਨਵੀਆਂ ਬਿਜ਼ਨਸ ਇਨਵੈਸਟਮੈਂਟ ਨਹੀਂ ਹੋ ਰਹੀਆਂ ਨੇ, ਕਿਉਂਕਿ ਇਲੈਕਸ਼ਨ ਦੀ ਵੇਟ ਹੋ ਰਹੀ ਹੈ ਇਸ ਵੇਲੇ, ਸਾਰੇ ਦੇਖਣਾ ਚਾਹ ਰਹੇ ਨੇ ਇਲੈਕਸ਼ਨ ਕੀ ਹੋਵੇਗਾ, ਇਲੈਕਸ਼ਨ ਦੀ ਵਜ੍ਹਾ ਨਾਲ ਬਹੁਤ ਕੁਛ ਹੋ ਸਕਦਾ ਹੈ ਯੂਨੀਵਰਸ ਜੀ, ਕੈਨੇਡਾ ਤੇ ਵੀ ਬਹੁਤ ਵੱਡਾ ਇੰਪੈਕਟ ਆ ਸਕਦਾ ਹੈ, ਕਿਉਂਕਿ ਇਹ ਤਾਂ ਬੜਾ ਕਲੀਅਰ ਹੈ ਕਿ ਅਗਰ ਟਰੰਪ ਸਾਹਿਬ ਆ ਗਏ ਤਾਂ ਸਾਡੇ ਤੇ ਟੈਰਿਫ ਆ ਰਹੇ ਨੇ, ਅਗਰ ਆ ਗਏ ਟੈਰਿਫ ਤਾਂ ਇਹਨਾਂ ਨੂੰ ਸਾਰਾ ਕੁਝ ਚੇਂਜ ਕਰਨਾ ਪੈ ਜਾਏਗਾ, ਸਾਡੀ ਜਿਹੜੀ GDP ਦੀਆਂ ਫੋਰਕਾਸਟ ਨੇ 2024 ਦੀਆਂ 1.2%, 2025 ਦੀ 2.1%, 2026 ਦੀ 2.3%, ਲੇਕਿਨ ਅਗਰ ਸਾਡੇ ਤੇ ਟੈਰਿਫ ਲੱਗ ਗਏ ਤਾਂ ਅੱਧਾ ਜਾਂ 1% ਕੱਢ ਦਿਓ ਇਹਦੇ ਚੋਂ GDP ਤੋਂ, ਸੋ ਸਾਡੇ ਬੈਂਕ ਆਫ ਕੈਨੇਡਾ ਨੂੰ ਪੂਰਾ ਰਿਵਾਈਜ਼ ਕਰਨਾ ਪੈ ਜਾਏਗਾ ਅਗਰ ਟੈਰਿਫ ਲਗਾ ਦਿੱਤੇ ਉਹਨਾਂ ਨੇ, ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ, ਇਲੈਕਸ਼ਨ ਦੱਸੇਗਾ ਕੀ ਹੋਵੇਗਾ ਸਾਡੇ ਨਾਲ, ਬਟ 11 December ਨੂੰ ਇਹ ਕੋਈ ਕਵੇ ਕਿ 50 ਹੋਰ ਡਿੱਗ ਜਾਏਗਾ, ਮੈਂ ਨਹੀਂ ਕਹਾਂਗਾ, ਲੇਕਿਨ ਅੱਜ ਦੀ ਪਹਿਲਾਂ ਆਹ ਵਾਲਾ ਹਜ਼ਮ ਕਰ ਲਓ, ਕਿਉਂਕਿ ਆਹ ਵਾਲਾ ਬਹੁਤ ਅੱਛਾ ਨਿਊਜ਼ ਹੈ ਸਾਡੇ ਵਾਸਤੇ, 0.5%, ਔਰ 0.5% ਬਹੁਤ ਹੁੰਦਾ ਹੈ ਇੱਕ ਝਟਕੇ ਚ ਆਉਣਾ, ਔਰ ਪਹਿਲਾਂ ਵੀ ਅਸੀਂ 3 ਵਾਰੀ ਘਟਾ ਚੁੱਕੇ ਹਾਂ, ਸੋ ਇਟਸ ਵੈਰੀ ਵੈਰੀ ਗੁੱਡ ਨਿਊਜ਼, ਸੋ ਅੱਜ ਦੀ ਮਿਠਾਈ ਪਹਿਲਾਂ ਖਾ ਲਓ ਤੁਸੀਂ, ਅਗਲੀ ਮਿਠਾਈ ਆਪਾਂ 11 December ਦੀ ਗੱਲ ਕਰਾਂਗੇ ਜੀ ਵਿੱਚ।
ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਿਲਕੁਲ ਜੀ, ਔਰ ਮੈਂ ਇਸ ਮੌਕੇ ਦੇ ਉੱਤੇ ਕਮਲ ਭਾਟੀਆ ਸਾਹਿਬ ਦਾ ਵੀ ਸਵਾਗਤ ਕਰ ਲਵਾਂ। ਕਮਲ ਭਾਟੀਆ ਜੀ, ਵਾਰਮ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ, ਹਾਂਜੀ ਤਾਨੀਆ ਜੀ, ਕਮਲ ਭਾਟੀਆ ਜੀ ਕਨੈਕਟਡ ਨੇ,
ਹੈਲੋ ਕਮਲ ਭਾਟੀਆ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ? ਆਈ ਥਿੰਕ ਕਮਲ ਭਾਟੀਆ ਜੀ ਦੀ ਆਵਾਜ਼ ਨਹੀਂ ਆ ਰਹੀ,
ਜਗਤਾਰ
ਅੱਛਾ ਤੁਸੀਂ ਜਗਤਾਰ ਜੀ, ਹਾਂਜੀ ਹਾਂਜੀ, ਕਾਲਰ ਦੀ ਲਾਈਨ ਆਉਂਦੀ ਹੈ ਰਾਗੇ, ਹਾਂਜੀ ਤੁਸੀਂ ਆਪਣੀ ਗੱਲ ਰੱਖੋ ਜੀ ਜਗਤਾਰ ਸਾਹਿਬ, ਗੋ ਹੈਡ। ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਜਸਵਾਲ ਸਾਹਿਬ। ਜਸਵਾਲ ਸਾਹਿਬ, ਬਹੁਤ ਸਭ ਤੋਂ ਪਹਿਲਾਂ ਵਧੀਆ ਗੱਲ ਤੇ ਆ ਵੀ ਚਲੋ ਕਿਸੇ ਬੰਨੇ ਗੁੱਡ ਨਿਊਜ਼ ਆਈ ਵੀ 50 ਪੁਆਇੰਟ ਉਹਨਾਂ ਨੇ ਘਟਾ ਦਿੱਤੇ ਆ ਜੀ ਇੰਟਰਸਟ ਰੇਟ ਦੇ ਹੁਣ, ਪਰ ਇਹਦੇ ਨਾਲ ਹੱਲ ਕੋਈ ਹੋਣਾ ਨੀ ਜੀ। ਚਲੋ ਵੀ ਮੈਂ ਵੀ ਇੱਕ ਰੀਅਲ ਸਟੇਟ ਏਜੰਟ ਆ ਜੀ, ਬਟ ਸਾਰੇ ਏਜੰਟਾਂ ਨੇ ਕਹਿਣਾ ਵੀ ਬਹੁਤ ਫਰਕ ਪੈਣਾ, ਬਟ ਓਵਰਆਲ ਜੇ ਦੇਖਿਆ ਜਾਵੇ ਜਸਵਾਲ ਸਾਹਿਬ, ਵੀ ਫਰਕ ਉਦਣ ਪੈਣਾ ਜਿੱਦਣ ਇਹ ਕਾਰਬਨ ਟੈਕਸ ਹਟਾਉਣਗੇ ਤੇ ਲੋਕਾਂ ਦੀ ਜੇਬ ਦੇ ਵਿੱਚ ਪੈਸੇ ਜਾਣੇ ਸ਼ੁਰੂ ਹੋਣਗੇ ਜੀ। ਉਨੀ ਦੇਰ ਤੱਕ ਜੱਸੋਵਾਲ ਸਾਹਿਬ ਕੋਈ ਹੱਲ ਹੈ ਨੀ ਜੀ, ਕਿਉਂਕਿ ਜੇ ਆਪਾਂ ਸਾਰਿਆਂ ਦਾ ਦਾਰੋਮਦਾਰ ਟਰੱਕਿੰਗ ਦੇ ਨਾਲ ਹੀ ਆ ਜੀ, ਹਨਾ ਜਦੋਂ ਟਰੱਕਿੰਗ ਓਨਰਾਂ ਨੂੰ ਜੇ 60 ਦੇ ਵਿਚੋਂ 30 ਸੈਂਟ ਬਚਣੇ ਸ਼ੁਰੂ ਹੋ ਜਾਣਗੇ ਤੇਲ ਦੇ ਵਿਚੋਂ, ਉਹਨਾਂ ਦੇ ਕੋਲ 4 ਪੈਸੇ ਬਚਣੇ ਸ਼ੁਰੂ ਹੋਣਗੇ, ਉਸ ਤੋਂ ਬਾਅਦ ਫਿਰ ਡਰਾਈਵਰਾਂ ਨੂੰ ਵੀ ਉਹ ਵਧੀਆ ਪੇ ਕਰ ਸਕਣਗੇ, ਤੇ ਉਹਦੇ ਨਾਲ ਸਾਰਾ ਸਰਕਲ ਇਕਾਨਮੀ ਸਾਰੀ ਆਪਣੀ ਜਿਹੜੀ ਸਪੈਸ਼ਲੀ ਪੰਜਾਬੀ ਕਮਿਊਨਿਟੀ ਆ ਜਾਂ ਮੁਸਲਮਾਨ ਕਮਿਊਨਿਟੀ ਆ, ਇਹਨਾਂ ਦੇ ਵਿਚੋਂ ਵੀ ਮੋਸਟਲੀ ਆਪਣੇ ਸਾਰੇ ਡਰਾਈਵਰ ਭਰਾ ਹੀ ਆ ਜੀ, ਤੇ ਸਾਡੇ ਰੀਅਲ ਸਟੇਟ ਦੇ ਨਾਲ ਵੀ ਕਨੈਕਟਡ ਸਾਰੇ ਇਹੀ ਆ ਜੀ ਬੰਦੇ ਜੀ ਟੀ ਏ ਦੇ ਵਿਚ, ਤੇ ਇਹ ਇਕਾਨਮੀ ਇਕ ਸਰਕਲ ਉਹਦੇ ਸਿਰ ਤੇ ਹੀ ਆ ਜੀ। ਜਿੰਨੀ ਦੇਰ ਤੱਕ ਗਵਰਨਮੈਂਟ ਕਾਰਬਨ ਟੈਕਸ ਨਹੀਂ ਹਟਾਊਗੀ ਉਨੀ ਦੇਰ ਤੱਕ ਇਹ ਨਹੀਂ ਹਟਣਾ, ਇਕਾਨਮੀ ਬੂਸਟ ਨਹੀਂ ਹੋਣੀ। ਪਲੱਸ ਇੱਕ ਜੱਸੋਵਾਲ ਸਾਹਿਬ ਮੈਂ ਤੁਹਾਡੇ ਮਾਧਿਅਮ ਥਰੂ ਇੱਕ ਗੱਲ ਕਹਿਣੀ ਚਾਹੁੰਦਾ ਕਿ ਵੀ ਤੁਹਾਨੂੰ ਆਪਾਂ ਨੂੰ ਇੱਥੇ ਗਵਰਨਮੈਂਟ ਨੂੰ ਅਪਰੋਚ ਕਰਨੀ ਚਾਹੀਦੀ ਆ ਕਿ ਜਿੱਦਾਂ ਆਪਣੇ ਇੰਡੀਆ ਹੁੰਦਾ ਸੀਗਾ ਸੈਟਅਪ ਜੀ, ਕਿ ਕੋਕਾ ਕੋਲਾ ਦੀ ਬੋਟਲ ਲੈਣ ਜਾਂਦੇ ਹੁੰਦੇ ਸੀ ਉਹ 50 ਰੁਪਏ ਦੀ ਹੀ ਹਰੇਕ ਸ਼ੋਪ ਵੇਚਦਾ ਹੁੰਦਾ ਜੀ, MRSP ਲਿਖੀ ਹੁੰਦੀ ਸੀ ਹਨਾ ਜੀ, ਉੱਥੇ ਰੇਟ ਲਿਖਿਆ ਹੁੰਦਾ ਸੀਗਾ, ਹਰੇਕ ਪ੍ਰੋਡਕਟ ਦਾ ਪ੍ਰਾਈਸ ਲਿਖਿਆ ਹੁੰਦਾ ਸੀਗਾ। ਇੱਥੇ ਵੀ ਇਹਨਾਂ ਨੂੰ ਉਹ ਚੀਜ਼ ਚਾਹੀਦੀ ਆ ਜਿਹੜੀ ਆ ਪ੍ਰਾਈਸ ਗਾਊਜਿੰਗ ਆ ਇਹ ਕੰਟਰੋਲ ਚ ਆ ਸਕੇ।
ਬਿਲਕੁਲ ਬਿਲਕੁਲ ਬਹੁਤ ਵਧੀਆ ਤੁਸੀਂ ਪੁਆਇੰਟ
ਹਾਈਲਾਈਟ ਕੀਤਾ, ਬਹੁਤ ਵੱਡੀ ਗੱਲ ਹੈ, ਕੋਈ ਵੀ ਆਪਣੇ ਇੱਥੇ ਨੋਟਿਸ ਨਹੀਂ ਕਰਦਾ। ਜੇ ਤੁਸੀਂ ਦੇਖੋ ਵਾਲਮਾਰਟ ਇੱਕ ਕੋਕਾ ਕੋਲਾ ਦਾ ਕੈਨ $1 ਦਾ ਵੇਚ ਰਿਹਾ, ਉਹੀ ਕੈਨ ਗੈਸ ਸਟੇਸ਼ਨ ਵਾਲਾ $3 ਦਾ ਵੇਚ ਰਿਹਾ, ਵੀ ਉਹਨੇ ਸੋਨਾ ਤਾਂ ਪਾ ਨਹੀਂ ਦਿੱਤਾ ਜੀ ਕੈਨ ਦੇ ਵਿਚ
ਜੀ। ਠੀਕ ਹੈ, ਗੁੱਡ ਪੁਆਇੰਟ, ਵੈਰੀ ਗੁੱਡ ਪੁਆਇੰਟ।
ਇਹ ਤੁਸੀਂ ਰੇਜ਼ ਕਰਨਾ ਸ਼ੁਰੂ ਕਰੋ ਵੀ ਇਹਨਾਂ ਨੂੰ, ਆਪਾਂ ਨੂੰ ਮਿਨਿਸਟਰ ਨੂੰ ਲਿਆ ਕੇ ਬਿਠਾ ਕੇ ਇਹਨਾਂ ਨੂੰ ਕਹੀਏ ਵੀ ਇੱਥੇ ਕਿਉਂ ਨੀ ਹੋ ਰਿਹਾ ਜੀ ਇਹ ਚੀਜ਼, ਜੇ ਇੰਡੀਆ ਵਰਗੀ ਕੰਟਰੀ ਇੱਕ ਹਰੇਕ ਚੀਜ਼ ਦੇ, ਆਪਾਂ ਇੰਨਾ ਦੇਖੋ ਪ੍ਰਿੰਟਿੰਗ ਲੇਬਲ ਏਡੇ ਏਡੇ ਵੱਡੇ ਬਣਾ ਦਿੰਦੇ, ਇੱਥੇ ਨਿਊਟ੍ਰੀਸ਼ਨ ਫੈਕਟਸ ਲਿਖਤੇ ਆ ਜੀ, ਇਹਦੇ ਵਿੱਚ ਆਹ ਆ, ਇਹਦੇ ਵਿੱਚ ਇੰਨਾ ਆ, ਇੱਕ ਛੋਟੀ ਜਿਹੀ ਪ੍ਰਿੰਟਿੰਗ ਪ੍ਰਾਈਸ ਦੀ ਵੀ ਕੀਤੀ ਜਾ ਸਕਦੀ ਆ ਜੀ।
ਬਿਲਕੁਲ ਠੀਕ ਹੈ, ਤੁਸੀਂ ਮੈਨੂੰ ਨਾ ਇੱਕ ਟੇਬਲ ਦੱਸ ਦਿਓ ਹੁਣੇ ਨਾ, ਆਪਣੇ ਫੋਟੋ ਸਟੈਪ ਕਰ ਦਿਓ, ਸਿਰਫ ਉਹਦੇ ਚ ਲਿਖ ਦਿਓ ਹੈਲੋ ਹੈਲੋ ਤੇ MRP ਕਰ ਦਿਓ ਪਲੀਜ਼, ਉਹਨੇ ਟੈਕਸ ਕਰ ਦਿਓ, ਬਹੁਤ ਵਧੀਆ ਤੁਹਾਡਾ, ਥੈਂਕ ਯੂ।
ਮੈਨੂੰ ਕਾਲ ਆਫ ਦਾ ਏਅਰ ਕਰਿਓ ਜੀ ਕਾਲ, ਆਪਾਂ ਥੋੜੇ ਪੁਆਇੰਟ ਕਰਾਂਗੇ ਡਿਸਕਸ। ਤੁਸੀਂ ਇੱਕ ਸੂਝਵਾਨ ਰੇਡੀਓ ਹੋਸਟ ਆ ਜੀ, ਤੇ ਤੁਹਾਡੀ ਆਵਾਜ਼ ਸੁਣਦੇ ਵੀ ਬਹੁਤ ਜਾਣੇ ਆ, ਤੇ ਤੁਹਾਨੂੰ ਥੋੜੇ ਜਿਹੇ ਪੁਆਇੰਟ ਦੱਸਾਂਗੇ। ਇਹ ਨੀ ਕਿ ਮੈਂ ਬਹੁਤ ਅਕਲ ਵਾਲਾ ਜੀ, ਵੀ ਚਲੋ ਆਪਾਂ ਰੋਜ਼ ਨਾਰਮਲ ਇੱਥੇ ਆਮ ਪਬਲਿਕ ਦੇ ਨਾਲ ਮਿਲੀਦਾ, ਉੱਥੋਂ ਚੀਜ਼ਾਂ ਸਿੱਖੀ ਦੀਆਂ ਸੁਣੀ ਦੀਆਂ, ਤੇ ਉਹੀ ਤੁਹਾਡੇ ਨਾਲ ਡਿਸਕਸ ਕਰਨੀਆਂ ਚਾਹੁੰਦੇ ਜੀ।
ਮੈਂ ਵੀ ਤੁਹਾਨੂੰ ਗੱਲ ਕਰਾਂਗਾ, ਚਲੋ ਠੀਕ ਹੈ ਜੀ,
ਮੈਨੂੰ
ਟੈਕਸ
ਭਾਈ ਜਿਹੜੇ ਫੋਨ ਤੇ ਮੈਂ ਫੋਨ ਕੀਤਾ ਸੈੱਲ ਫੋਨ ਨੰਬਰ ਹੀ ਸੀਗਾ।
ਹਾਂ ਜੀ, ਸੈੱਲ ਫੋਨ ਨੰਬਰ,
ਠੀਕ ਹੈ, ਚਲੋ ਠੀਕ ਹੈ।
ਹਾਂਜੀ, ਅਗਲੀ ਕਾਲ ਜੀ। ਹਾਂਜੀ, ਤੁਸੀਂ ਆਪਣਾ ਨਾਮ ਜ਼ਰੂਰ ਦੱਸ ਦੋ ਜੀ, ਕੌਣ ਸਾਹਿਬ ਬੋਲ ਰਹੇ ਜੀ?
ਸਤਿ ਸ੍ਰੀ ਅਕਾਲ ਜੀ, ਹਰਮਨ ਬੋਲ ਰਿਹਾ ਜੀ ਮੈਂ।
ਹਰਮਨ ਸਾਹਿਬ, ਪਲੀਜ਼ ਗੋ ਅਹੈਡ ਜੀ, ਤੁਸੀਂ ਆਉਂਦੇ ਹੋ ਸਰ।
ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਜੀ ਵੀ ਰੇਟ ਘੱਟ ਹੋ ਰਹੇ ਆ ਨਾ, ਇੰਟਰਸਟ ਰੇਟ ਘੱਟ ਹੋ ਰਹੇ ਆ, ਬਟ ਜਿਵੇਂ ਹੁਣ ਮੇਰੀ ਸਕੋਸ਼ੀਆ ਦੇ ਨਾਲ ਮੋਰਗੇਜ ਆ, ਬਟ ਮੇਰਾ ਜਿਹੜਾ ਵੇਰੀਏਬਲ ਮੋਰਗੇਜ ਆ ਤੇ, ਪਰ ਮੇਰਾ ਉਦੋਂ ਤੋਂ ਜਦੋਂ ਤੋਂ ਵਧਿਆ ਵਾ ਲਾਸਟ ਘਟਣਾ ਸ਼ੁਰੂ ਹੋਇਆ ਵਾ, ਤਾਂ ਮੇਰਾ ਕੋਈ ਵੀ ਇੱਕ ਵੀ ਪੇਮੈਂਟ ਘਟੀ ਨੀ ਉਹਦੇ ਵਿਚੋਂ।
ਐਕਚੁਲੀ ਤੁਸੀਂ ਕੰਮ ਕਰੋ, ਤੁਸੀਂ ਜਾਂ ਤਾਂ ਬੈਂਕ ਵਾਲੇ ਨੂੰ ਕੰਟੈਕਟ ਕਰੋ, ਜਾਂ ਕਿਸੇ ਮੋਰਗੇਜ ਮਤਲਬ ਤੁਹਾਡਾ ਬੈਂਕ ਦਾ ਜਿਹੜਾ ਮੋਰਗੇਜ ਵਾਲਾ, ਉਹ ਤੁਹਾਨੂੰ ਜ਼ਿਆਦਾ ਐਕਸਪਲੇਨ ਕਰ ਪਾਏਗਾ, ਕਿਉਂਕਿ ਕਿਸੇ ਬੈਂਕ ਦੀ ਕੋਈ ਰੂਲ ਨੇ ਜੀ, ਕਿਸੇ ਬੈਂਕ ਦੇ ਕੋਈ ਰੂਲ ਨਹੀਂ, ਅਲੱਗ ਅਲੱਗ ਤਰ੍ਹਾਂ ਚੱਲਦੇ ਨੇ। ਕਿਉਂਕਿ ਸਕੋਸ਼ੀਆ ਨਾਲ ਕੀ ਹੋ ਰਿਹਾ ਸੀਗਾ, ਜਦੋਂ ਵਾਧਾ ਪਿਆ ਸੀਗਾ ਫਟਾਫਟ ਵਧਾ ਰਿਹਾ ਸੀਗਾ, ਲੇਕਿਨ ਕਈ ਬੈਂਕ ਇਹ ਜੇ ਸੀ ਉਹ ਵਧਾ ਹੀ ਨਹੀਂ ਰਹੇ ਸੀਗੇ ਪੇਮੈਂਟ ਨੂੰ, ਉਹਦੇ ਚ ਇੰਟਰਸਟ ਮਤਲਬ ਪੋਰਸ਼ਨ ਵੱਧਦਾ ਜਾ ਰਿਹਾ ਸੀਗਾ ਤੇ ਐਕੁਇਟੀ ਵਾਲਾ ਪੋਰਸ਼ਨ ਘੱਟਦਾ ਚਲਾ ਜਾ ਰਿਹਾ ਸੀਗਾ। ਸੋ ਮੇਰੇ ਖਿਆਲ ਤੁਸੀਂ ਬੈਂਕ ਨਾਲ ਗੱਲ ਕਰ ਲਓ, ਉਹ ਤੁਹਾਨੂੰ ਜ਼ਿਆਦਾ ਕਲੈਰੀਫਾਈ ਕਰ ਦੇਣਗੇ ਕਿ ਰੀਜ਼ਨ ਕੀ ਹੈ, ਅਦਰਵਾਈਜ਼ ਇਹ ਹਰ ਬੈਂਕ ਦਾ ਆਪਦਾ ਰੂਲ ਹੈ
ਜੀ। ਮੈਨੂੰ ਵੀ ਇਹੀ ਲੱਗ ਰਿਹਾ ਜੀ, ਕਿਉਂਕਿ ਜਦੋਂ ਉਹ ਵਧਣੇ ਸ਼ੁਰੂ ਹੋਏ ਸੀ ਤਾਂ ਉਹਨਾਂ ਨੇ 1-2 ਮਹੀਨੇ ਲਾਏ ਸੀਗੇ, ਤਾਂ ਉਦੋਂ ਹਜੇ ਮੇਰਾ ਵਧਿਆ ਨਹੀਂ ਸੀ ਪ੍ਰਾਈਜ਼, ਪਰ ਹੁਣ ਜਿਵੇਂ ਜਿਵੇਂ ਘੱਟ ਰਿਹਾ, ਮੈਂ ਕਿਹਾ 2-3 ਮਹੀਨੇ ਹੋ ਗਏ ਸ਼ਾਇਦ ਹੋ ਜਾਵੇ, ਪਰ ਮੈਨੂੰ ਲੱਗਦਾ ਵੀ ਹਜੇ ਘਟਿਆ ਘਾਟਾ ਵਧਿਆ ਜ਼ਿਆਦਾ ਸੀਗਾ, ਉਸ ਇਸ ਕਰਕੇ ਹਜੇ ਪੂਰਾ ਹੋਇਆ ਨਹੀਂ ਹੋਣਾ।
ਨਹੀਂ ਤੁਸੀਂ ਮਤਲਬ ਇਹ ਕਹਿ ਰਹੇ ਹੋ ਕਿ ਉਹ ਘਟਣਾ ਸ਼ੁਰੂ ਹੋ ਗਿਆ, ਘਟਿਆ ਵੈਸੇ?
ਨਹੀਂ, ਘਟਣਾ ਸ਼ੁਰੂ ਨਹੀਂ ਹੋਇਆ, ਪਰ ਜਦੋਂ ਉੱਥੋਂ ਉਹਨਾਂ ਵਧਣਾ ਸ਼ੁਰੂ ਹੋ ਗਿਆ ਸੀਗਾ, ਤਾਂ ਉਸ ਟਾਈਮ ਮੇਰੀ ਸੇਮ ਹੀ ਅਮਾਊਂਟ ਚੱਲ ਰਹੀ ਸੀ, ਉਹ ਹਜੇ ਵਧਿਆ ਨੀ ਸੀ ਮੇਰੇ ਮੇਰਾ ਪ੍ਰਾਈਸ ਵਧਿਆ ਨੀ ਸੀ ਹਨਾ ਤਾਂ ਇਦੂ ਬਾਅਦ
ਸੋਰੀ ਮੈਂ ਇੰਟਰਪਟ ਕਰ ਰਿਹਾ ਕਿ ਇਹ ਸਵਾਲ ਤੁਸੀਂ ਜੇ ਸਾਡੇ ਨਾਲ ਕਮਲ ਭਾਟੀਆ ਜੀ ਨੇ ਜਦੋਂ ਗੱਲ ਆਈ ਮੋਰਗੇਜ ਦੀ ਹੀ ਇਜ਼ ਐਨ ਐਕਸਪਰਟ ਹੀ ਇਜ਼ ਐਨ ਅਥਾਰਟੀ ਔਨ ਦਿਸ ਵਨ ਸੋ ਮੋਰਗੇਜ ਵਿਦ ਅ ਪੀਸ ਆਫ ਮਾਈਂਡ ਕਮਲ ਭਾਟੀਆ ਜੀ ਨੂੰ ਤੁਸੀਂ ਸਵਾਲ ਪੁੱਛੋ ਇਹ ਤੁਹਾਡਾ ਹੱਲ ਦੱਸਣਗੇ ਕਮਲ ਭਾਟੀਆ ਜੀ ਹਰਮਨ ਸਾਹਿਬ ਦਾ ਸਵਾਲ ਹੈ ਕਿ ਪਹਿਲਾਂ ਤਾਂ ਤੁਹਾਡਾ ਵਾਈ ਮੀਡੀਆ ਤੇ ਬਹੁਤ ਬਹੁਤ ਸਵਾਗਤ ਹੈ ਕਮਲ ਭਾਟੀਆ ਜੀ ਬਹੁਤ ਵੈਲਕਮ ਸਰ
ਥੈਂਕ ਯੂ ਯੁਧਵੀਰ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਪੰਕਜ ਮੋਂਗਾ ਸਰ ਨੂੰ ਸਾਰਿਆਂ ਨੂੰ ਗੁੱਡ ਆਫਟਰਨੂਨ
ਗੁੱਡ ਆਫਟਰਨੂਨ ਗੁੱਡ ਮਾਰਨਿੰਗ ਸਰ ਕਾਫੀ ਸਾਰੇ ਸਵਾਲ ਨੇ ਮੈਂ ਅੱਗੇ ਚੱਲ ਕੇ ਪੁੱਛਾਂਗਾ ਤੁਹਾਡੀ ਸਟੇਟਮੈਂਟ ਵੀ ਸੁਣਾਂਗੇ ਬੈਂਕ ਆਫ ਕੈਨੇਡਾ ਦੇ ਤੁਹਾਡੇ ਵਿਚਾਰ ਵੀ ਲੈਣੇ ਐਨਾਲਿਸਿਸ ਵੀ ਲੈਣੇ ਤੁਹਾਡੇ ਅੱਜ ਪੰਕਜ ਜੀ ਵੀ ਨਾਲ ਨੇ ਬਾਕੀ ਸਭ ਜਿਹੜੇ ਨਾਲ ਨੇ ਹਰਮਨ ਸਾਹਿਬ ਦਾ ਸਵਾਲ ਹੈ ਉਹਦਾ ਪਹਿਲਾਂ ਤੁਸੀਂ ਐਡਰੈਸ ਕਰੋ ਕਹਿੰਦੇ ਜੀ ਇੰਟਰਸਟ ਰੇਟ ਘੱਟ ਗਏ ਪਰ ਉਹਨਾਂ ਦੀ ਮੋਰਗੇਜ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਇਹ ਕੀ ਕਿਉਂ ਇੱਦਾਂ ਹੁੰਦਾ ਹੈ
ਦੇਖੋ ਇਹਦੇ ਯੁਧਵੀਰ ਜੀ ਹਰਮਨ ਜੀ ਤੁਹਾਡਾ ਸਵਾਲ ਬੜਾ ਵਾਜਬ ਹੈ ਮੈਨੂੰ ਇਸ ਤਰ੍ਹਾਂ ਦੇ ਸਵਾਲ ਕਾਫੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਇਹਦੇ ਕਈ ਕਾਰਨ ਹੋ ਸਕਦੇ ਨੇ ਅਗਰ ਜਿਹੜਾ ਨਾ ਜਿਸ ਵੇਲੇ ਰੇਟ ਵਧਦੇ ਜਾਂਦੇ ਪਏ ਸਨ ਇੰਟਰਸਟ ਰੇਟ ਤੇ ਪੇਮੈਂਟ ਅਮਾਊਂਟ ਵਧਦਾ ਪਿਆ ਸੀ ਕਈ ਲੋਕਾਂ ਨੇ ਬੈਂਕ ਦੇ ਨਾਲ ਜਾ ਕੇ ਗੱਲ ਕੀਤੀ ਸੀ ਦੈਟ ਵੀ ਕੈਨੋਟ ਗਿਵ ਐਨੀਥਿੰਗ ਵਿਚ ਮੀਨਸ ਨੈਗੇਟਿਵ ਐਮੋਟਾਈਜੇਸ਼ਨ ਚੱਲ ਰਹੀ ਸੀ ਤੇ ਹੁਣ ਅਗਰ ਯਾਨੀ ਕਿ ਅਗਰ ਉਹਨਾਂ ਦਾ ਪੇਮੈਂਟ ਮੰਨ ਲਓ ਮੈਂ ਐਗਜ਼ਾਮਪਲ ਦੇ ਰਿਹਾ ਪੇਮੈਂਟ $2,000 ਮਹੀਨੇ ਦੀ ਜਾ ਰਹੀ ਸੀ ਲੇਕਿਨ ਇੰਟਰਸਟ ਵੀ ਆਲਮੋਸਟ 2,000 ਜਾ ਰਿਹਾ ਸੀ ਬਿਕੋਜ਼ ਆਫ ਕੰਟੀਨਿਊਸ ਇਨਕਰੀਜ਼ ਇਨ ਇੰਟਰਸਟ ਰੇਟ ਤੇ ਪ੍ਰਿੰਸੀਪਲ ਉਹਨਾਂ ਦਾ ਜਾ ਹੀ ਨਹੀਂ ਰਿਹਾ ਸੀ ਹੁਣ ਜਿਹੜਾ ਹੈ ਉਹ ਆਸਤੇ ਆਸਤੇ ਜਿਹੜਾ ਘਟਦਾ ਵੀ ਜਾਏਗਾ ਉਹ ਪਹਿਲੇ ਇੰਟਰਸਟ ਰੇਟ ਨੂੰ ਕਰਕੇ ਪੋਜ਼ਿਟਿਵ ਐਮੋਟਾਈਜੇਸ਼ਨ ਤੇ ਲੈ ਜਾਣਗੇ ਕਿ ਹਾਂਜੀ ਹੁਣ ਤੁਹਾਡਾ ਪ੍ਰਿੰਸੀਪਲ ਐਂਡ ਇੰਟਰਸਟ ਦੋਨੋਂ ਜਾ ਰਿਹਾ ਤੇ ਉਹ ਹਰ ਬੰਦੇ ਦੀ ਸਿਚੁਏਸ਼ਨ ਅਲੱਗ ਹੈ ਤੇ ਇਹ ਮੈਨੂੰ ਸਵਾਲ ਕੱਲ ਪਰਸੋਂ ਵੀ ਕਿਸੇ ਦਾ ਆਇਆ ਸੀ ਐਂਡ ਦੀ ਈਜ਼ੀਐਸਟ ਵੇ ਟੂ ਫਾਈਂਡ ਦੈਟ ਆਊਟ ਇਜ਼ ਕਿ ਬੈਂਕ ਨੂੰ ਫੋਨ ਕਰਕੇ ਪੁੱਛੋ ਕਿ ਬਈ ਤੁਸੀਂ ਮੈਨੂੰ ਸਟੇਟਮੈਂਟ ਜਿਹੜਾ ਇਹਨਾਂ ਦੇ ਦਿਓ ਕਿ ਤੁਸੀਂ ਪ੍ਰਿੰਸੀਪਲ ਕਿੰਨਾ ਲੈਂਦੇ ਪਏ ਹੋ ਇੰਟਰਸਟ ਕਿੰਨਾ ਲੈਂਦੇ ਪਏ ਹੋ ਯਾਨੀ ਜਿਸ ਵੇਲੇ ਤੁਹਾਡੀ ਮੋਰਗੇਜ ਸ਼ੁਰੂ ਕੀਤੀ ਸੀ ਤੁਸੀਂ 3 ਸਾਲ ਪਹਿਲੇ 4 ਸਾਲ ਪਹਿਲੇ 5 ਸਾਲ ਪਹਿਲੇ ਉਸ ਵੇਲੇ ਕਿੰਨਾ ਪ੍ਰਿੰਸੀਪਲ ਜਾ ਰਿਹਾ ਸੀ ਕਿੰਨਾ ਇੰਟਰਸਟ ਜਾ ਰਿਹਾ ਸੀ ਤੇ ਜਦ ਇੰਟਰਸਟ ਰੇਟ ਵਧਣਾ ਸ਼ੁਰੂ ਹੋਇਆ ਇੰਟਰਸਟ ਰੇਟ ਵਧਣ ਦੇ ਬਾਅਦ ਤੁਹਾਡੀ ਸਿਚੁਏਸ਼ਨ ਕਿੱਥੇ ਜਾ ਕੇ ਰੁਕੀ ਉਹ ਅਗਰ ਤੁਸੀਂ ਉਹ ਡਿਟੇਲ ਲੈ ਲਓਗੇ ਇਨਫੈਕਟ ਤੁਹਾਨੂੰ ਮੰਥਲੀ ਸਟੇਟਮੈਂਟ ਆਉਂਦੀ ਹੋਏਗੀ ਉਹਦੇ ਚੈੱਕ ਕਰ ਲਓ ਸਾਰਾ ਕੁਝ ਇੱਕ ਮਿੰਟ ਚ ਕਲੀਅਰ ਹੋ ਜਾਏਗਾ ਤੁਹਾਨੂੰ ਕੋਈ ਸਵਾਲ ਦਿਲ ਚ ਦਿਮਾਗ ਚ ਰਹੇਗਾ ਹੀ ਨਹੀਂ ਹਰਮਨ ਜੀ ਯੁਧਵੀਰ ਜੀ
ਥੈਂਕ ਯੂ ਹਰਮਨ ਜੀ ਔਰ ਮੇਰੀ ਮੈਂ ਰਿਕਮੈਂਡ ਕਰਾਂਗਾ ਮੋਰਗੇਜ ਬਾਰੇ ਕੋਈ ਵੀ ਸਵਾਲ ਹੈ ਮੋਰਗੇਜ ਵਿਦ ਪੀਸ ਆਫ ਮਾਈਂਡ ਕਮਲ ਭਾਟੀਆ ਜੀ ਕਮਲ ਭਾਟੀਆ ਜੀ ਫੋਨ ਨੰਬਰ ਵੀ ਦਿਓ ਇੱਕ ਵਾਰ ਆਪਣਾ ਫੋਨ ਨੰਬਰ ਵੀ ਦਿਓ
ਹਾਂਜੀ ਮੇਰਾ ਨੰਬਰ ਹੈ 416-564-6267 ਦੈਟ ਇਜ਼ 416-564-6267 ਇੱਥੇ ਮੈਂ ਥੋੜਾ ਜਿਹਾ ਹੋਰ ਐਕਸਟੈਂਡ ਕਰ ਰਿਹਾ ਇਹਨੂੰ ਕੁਝ ਬੈਂਕਸ ਐਸ ਪ੍ਰਿੰਸੀਪਲ ਜਿਸ ਵੇਲੇ ਇੰਟਰਸਟ ਰੇਟ ਵਧਦੇ ਜਾਂਦੇ ਨੇ ਉਹ ਚੁੱਪ ਕਰਕੇ ਤੁਹਾਡੀ ਇੰਸਟਾਲਮੈਂਟ ਉਹੀ ਰੱਖਦੇ ਨੇ ਜ਼ਿਆਦਾ ਨਹੀਂ ਲੈਂਦੇ ਅੰਟਿਲ ਐਂਡ ਲੈਸ ਟ੍ਰਿਗਰ ਪੁਆਇੰਟ ਤੇ ਪਹੁੰਚ ਜਾਏ ਕੁਝ ਬੈਂਕ ਜਿਹੜਾ ਹੈ ਨਾ ਹਰ ਇੰਟਰਸਟ ਰੇਟ ਜਿਸ ਵੇਲੇ ਇਨਕਰੀਜ਼ ਹੁੰਦਾ ਉਹ ਤੁਹਾਡੀ ਇੰਸਟਾਲਮੈਂਟ ਵਧਾ ਦਿੰਦੇ ਨੇ ਤੇ ਹੁਣ ਡਿਪੈਂਡ ਕਰਦਾ ਕਿ ਤੁਹਾਡੀ ਜਿਹੜੀ ਮੋਰਗੇਜ ਉਹ ਕਿਸ ਤਰ੍ਹਾਂ ਹੋਈ ਦੀ ਹੈ ਬਟ ਜਿੰਨਾ ਇੰਟਰਸਟ ਰੇਟ ਵਧਿਆ ਹੈ ਪਿਛਲੇ 3 ਸਾਲਾਂ ਚ ਅਪ ਟੂ 23 ਉਸ ਹਿਸਾਬ ਨਾਲ ਜਿਹੜਾ ਹੈ ਨਾ ਬਹੁਤ ਸਾਰੇ ਲੋਕਾਂ ਦੀ ਪ੍ਰਿੰਸੀਪਲ ਅਮਾਊਂਟ ਬਿਲਕੁਲ ਜ਼ੀਰੋ ਟਾਈਪ ਹੋ ਗਿਆ ਸੀ ਇਹ ਬਹੁਤ ਘੱਟ ਹੋ ਗਿਆ ਸੀ ਇਸ ਵਾਸਤੇ ਆਪਣੇ ਬੈਂਕ ਨੂੰ ਡਾਇਰੈਕਟ ਫੋਨ ਕਰ ਲਓ ਜਾਂ ਆਪਣੀ ਮੰਥਲੀ ਸਟੇਟਮੈਂਟ ਦੇਖ ਲਓ ਤੁਹਾਨੂੰ ਬਿਲਕੁਲ ਇੱਕ ਮਿੰਟ ਲੱਗੇਗਾ ਕਲੈਰਿਟੀ ਆ ਜਾਏਗੀ ਅਗਰ ਉਹਦੇ ਬਾਅਦ ਵੀ ਕੋਈ ਡਾਊਟ ਰਿਹਾ ਤੇ ਫੀਲ ਫਰੀ ਟੂ ਕਾਲ ਮੀ ਮੈਂ ਆਪਣਾ ਨੰਬਰ ਦਿੱਤਾ ਹੀ ਹੈ 416-564-6267 ਯੁਧਵੀਰ ਜੀ
ਠੀਕ ਹੈ ਜੀ ਥੈਂਕ ਜੀ ਪੰਕਜ ਜੀ ਫੋਨ ਨੰਬਰ ਦਿਓ ਜੀ ਪੰਕਜ ਜੀ ਫੋਨ ਨੰਬਰ
ਜੀ ਮੇਰਾ ਫੋਨ ਨੰਬਰ ਹੈ 647-285-1007 647-285-1007
ਸਾਡੇ ਦੋਨੋਂ ਹੀ ਮਹਿਮਾਨ ਸਾਡੇ ਨਾਲ ਲਾਈਨ ਤੇ ਬਰਕਰਾਰ ਰਹਿਣ ਕਮਲ ਭਾਟੀਆ ਜੀ ਪੰਕਜ ਮੋਂਗਾ ਜੀ ਸਾਰੇ ਕਾਲਰਸ ਵੀ ਲਾਈਨ ਦੇ ਉੱਤੇ ਬਰਕਰਾਰ ਰਹਿਣ ਗੱਲਬਾਤ ਜਾਰੀ ਰਹੇਗੀ ਮੈਂ ਨੰਬਰ ਆਪਣਾ ਅਨਾਊਂਸ ਕਰ ਦਵਾਂ ਬਾਈ ਮੀਡੀਆ ਦਾ 416-475-5000-416-475-5000। ਬਹੁਤ ਸਾਰਾ ਮੀਡੀਆ ਦਰਵਾਜ਼ੇ ਦੇ ਬਾਹਰ ਖੜਾ ਹੈ, ਅੰਦਰ ਸਾਰੇ MPs ਔਰ ਪ੍ਰਧਾਨ ਮੰਤਰੀ ਸਾਹਿਬ ਬੈਠੇ ਨੇ। ਸੋ ਕੀ ਗੱਲ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਪਹਿਲਾਂ ਹਜੇ ਅੱਧਾ ਘੰਟਾ ਇਕੋਨਮੀ ਔਰ ਇੱਥੇ ਗੱਲਬਾਤ ਜਾਰੀ ਰਹੇਗੀ। 416-475-5000, ਹੈਵ ਅ ਵੰਡਰਫੁਲ ਡੇ, ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
ਨਵੰਬਰ ਨੂੰ ਆ ਰਹੀ ਹੈ ਦੀਵਾਲੀ, ਤੁਸੀਂ ਵੀ ਪਟਾਕਾ.com ਤੇ ਆਓ। ਬੈਸਟ ਕੁਆਲਿਟੀ ਦੇ ਪਟਾਕੇ ਹੋਲਸੇਲ ਪ੍ਰਾਈਸ ਤੇ ਲੈ ਜਾਓ। ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ, ਕੈਨੇਡਾ